ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਵ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ। ਜੀ ਆਇਆਂ ਨੂੰ, ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਅੱਜ ਸਵੇਰੇ ਐਤਵਾਰ ਵਾਲੇ ਦਿਨ ਸਾਡੇ ਨਾਲ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਚੋਂ ਤੰਦਰੁਸਤੋਂ, ਤੇ ਆਓ ਫਿਰ ਸਰਬੱਤ ਦਾ ਭਲਾ ਮੰਗ ਲਈਏ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 8:02 ਹੋ ਚੁੱਕੇ ਨੇ ਸਵੇਰ ਦੇ, 21 ਜੁਲਾਈ 2020 ਕੈਲੰਡਰ ਦੇ ਉੱਤੇ ਤਰੀਕ ਦਿਖਾ ਰਹੀ ਹੈ। ਔਰ 7:32 ਐਡਲੇਡ ਦੇ ਵਿੱਚ ਹੋਏ ਨੇ, ਪਰਥ ਦੇ ਵਿੱਚ 6:02, ਭਾਰਤ ਦੇ ਵਿੱਚ ਵੱਡਾ ਤੜਕਾ ਹੈ 3:32, ਲੰਡਨ ਦੇ ਵਿੱਚ 11:02 ਹੋਏ ਨੇ ਸ਼ਨਿਚਰਵਾਰ ਰਾਤ ਦੇ। ਔਰ ਵਰਿੰਦਰ ਲਾਡੀ ਹੁਣੀ ਸਾਨੂੰ ਮੈਸੇਜ ਭੇਜਤਾ ਸੀ ਲੰਡਨ ਤੋਂ, ਸੁਣ ਰਹੇ ਨੇ ਪ੍ਰੋਗਰਾਮ, ਖੈਰ ਹੁਣ ਸੌਂ ਗਏ ਹੋਣੇ ਕਿਉਂਕਿ ਅੱਧੀ ਰਾਤ ਹੋ ਗਈ ਹੈ। ਤੇ 6:02 ਹੋਏ ਨੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ, ਵੈਨਕੂਵਰ ਅਤੇ ਐਲਏ ਦੇ ਵਿੱਚ 3:02 ਹੋਏ ਨੇ ਸ਼ਨਿਚਰਵਾਰ ਦੇ। ਸੋ ਪਰ ਜਵਾਨੀ ਦੇ ਵਿੱਚ ਵੀਕਐਂਡ ਚੱਲ ਰਿਹਾ ਹੈ ਅਮਰੀਕਾ ਚ, ਤੇ ਵੈਸੇ ਇੱਥੇ ਵੀ ਹਜੇ ਪਏ ਨੇ, ਕਾਫੀ ਘੰਟੇ ਪਏ ਨੇ ਵੀਕਐਂਡ ਖਤਮ ਹੋਣ ਨੂੰ। ਸੋ ਪਿਆਰਿਓ ਕਿਵੇਂ ਹੋ, ਠੀਕ ਹੋ? ਸਾਡੇ ਬਹੁਤ ਸੋਹਣਾ ਦਿਨ ਚੜਿਆ ਰਾਤੀ, ਵੈਸੇ ਹਵਾ ਚੱਲੀ ਗਈ ਹੈ, ਤਰੇਲ ਨਹੀਂ ਪਈ, ਕੰਮ ਛੇਤੀ ਸ਼ੁਰੂ ਹੋ ਜਾਣੇ ਨੇ। ਠੰਡ ਜਿਹੜੀ ਹੈ ਉਹ ਤਕਰੀਬਨ 16-17 ਡਿਗਰੀ ਦੇ ਕਰੀਬ ਸਵੇਰੇ ਸੀਗੀ। ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਫਾਰਮ ਦੇ ਉੱਤੇ ਜਿਹੜਾ ਤਾਪਮਾਨ ਹੈ ਇਸ ਵੇਲੇ 17.4 ਡਿਗਰੀ ਤਾਪਮਾਨ ਹੈ। ਔਰ ਅੱਜ ਜਿਹੜਾ ਰਾਤ ਨੂੰ ਘੱਟ ਤੋਂ ਘੱਟ ਤਾਪਮਾਨ ਗਿਆ ਹੈ ਉਹ 14 ਡਿਗਰੀ ਗਿਆ। ਸੋ ਸਿਆਲ ਚੱਲ ਰਿਹਾ ਹੈ ਅਤੇ ਨਿੱਘਾ ਆ ਇਸ ਦੇ ਮੁਕਾਬਲੇ। ਮੀਂਹ ਦੱਸਿਆ ਜਾ ਰਿਹਾ ਕਿ ਮੀਂਹ ਆਏਗਾ ਈਸਟ ਕੋਸਟ ਦੇ ਉੱਤੇ। ਸੋ ਇਸ ਵਾਰੀ ਪਹਿਲਾਂ ਵੀ ਅਸੀਂ ਕਈ ਵਾਰੀ ਗੱਲਾਂ ਕੀਤੀਆਂ ਕਿ ਇਸ ਸਿਆਲ ਜਿਹੜੇ ਨੂੰ ਇਹਨੂੰ ਮਾਈਲਡ ਵਿੰਟਰ ਕਿਹਾ ਜਾ ਰਿਹਾ ਹੈ ਕਿ ਇੰਨੀ ਠੰਡ ਨਹੀਂ ਪੈ ਰਹੀ ਪਿਛਲੇ ਸਾਲਾਂ ਦੇ ਮੁਕਾਬਲੇ, ਪਰ ਠੰਡ ਪਏਗੀ ਅਖੀਰ ਦੇ ਵਿੱਚ, 1-2 ਠੰਡਾਂ ਪੈਣਗੀਆਂ। ਸੋ ਇਹ ਸੀ ਸਾਡੇ ਦੇਸ਼ ਦੀ ਗੱਲ, ਧੁੱਪ ਖਿੜੀ ਹੋਈ ਹੈ, ਹਵਾ ਚੱਲ ਰਹੀ ਹੈ ਹਲਕੀ ਹਲਕੀ। ਸੋ ਉਮੀਦ ਰੱਖਦੇ ਹਾਂ ਕਿ ਤੁਹਾਡੇ ਵੀ ਦਿਨ ਬਹੁਤ ਵਧੀਆ ਚੜਿਆ ਹੋਵੇਗਾ। ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ੁਰੂ ਤੋਂ ਹੀ ਜੁੜਦੇ ਨੇ, ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ, ਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਲਾਈਵ ਪ੍ਰੋਗਰਾਮ ਦੇ ਵਿੱਚ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਸੁਨੇਹੇ ਜ਼ਰੂਰ ਭੇਜੋਗੇ ਅਗਰ ਹੋ ਸਕੇ। ਸੋ ਅੱਜ ਪ੍ਰੋਗਰਾਮ 'ਚ ਮਿੰਟੂ ਬਰਾੜਬਾ ਜੀ ਆ ਰਹੇ ਨੇ, ਤੇ ਨਾਲ ਗੱਜਣਵਾਲਾ ਬਾਈ ਜੀ ਦਾ ਵੀ ਬਹੁਤ ਖੂਬਸੂਰਤ ਐਪੀਸੋਡ ਲੈ ਕੇ ਆਵਾਂਗੇ। ਝੋਨਾ ਤੇ ਕਰੋਨਾ ਇਸ ਦੀ ਗੱਲ ਹੋਏਗੀ ਉਸ ਦੇ ਵਿੱਚ। ਇਸ ਤੋਂ ਪਹਿਲਾਂ ਕਈ ਖਬਰਾਂ ਤੇ ਚਿੰਤਨ ਕਰਨਾ ਹੈ, ਕਈ ਮਸਲੇ ਚੱਲ ਰਹੇ ਨੇ ਉਹ ਵੀ ਹੈ, ਬਾਕੀ ਘਰੇਲੂ ਮਸਲੇ ਵੀ ਹੁੰਦੇ ਨੇ ਉਹਨਾਂ ਦੇ ਵੀ ਗੱਲ ਕਰਾਂਗੇ। ਜੋ ਵੀ ਦਿਲ 'ਚ ਗੱਲ ਚੱਲੀ ਆ ਆਪਾਂ ਕਰਾਂਗੇ। ਤੁਸੀਂ ਕਿਸੇ ਮਸਲੇ 'ਤੇ ਗੱਲ ਕਰਨਾ ਚਾਹੋ, ਤੁਹਾਡੇ ਦਿਲ 'ਚ ਕੋਈ ਗੱਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਗੱਲ ਕਰਕੇ ਹੀ ਮਸਲਿਆਂ ਦੇ ਹੱਲ ਨਿਕਲਦੇ ਆ, ਅਤੇ ਕੋਸ਼ਿਸ਼ ਕਰਾਂਗੇ। ਹੁਣ संपर्क दस दिने थानू टैलीग्राम राही तुसी संपर्क कर सकते हो, ईमेल दे राही संपर्क कर सकते हो request@harmanradio.com। राती मैं एक गीत सुन रहा सी, नवां गीत आया नौ दरवाजे दुनी दे, दुनिया दे कहिंदे नौ दरवाजे आ ते दसवां गुप्त है। इहदे बारे आपां गल करनी है क्योंकि गुरु ग्रंथ साहिब दे विच बहुत जिक्र आउंदा है, अनेक शब्दों के जिक्र आता और कई जड़े धर्म ने उन्हों का यह आधार है। योग मत दे बहुत वड्डा फिनोमेना है, बहुत वड्डा सिद्धांत है योग मत दे विच, ते कई होर भी जड़े स्पलिंटर सिक्खी तो बने ने उहदे विच भी वह इसकी गल करते ने योग योग के संदर्भ दे विच। तां देखण च आया कि काफ़ी लोग इस तो प्रभावित हो जाते हैं नौ दरवाजे तो दसवां गुप्त केड़ा आ, तो तरह तरह व्याख्यावां तुसीं देखोगे अपने अपनी स्टडी के मुताबिक। पर जे असी इस दी डूंघाई दे विच जाना है तो सानू जिहड़ा योग मत दे बारे थोड़ा बहुत पता होना चाहिए कि असल दे विच टर्म्स की आ। मैं अपनी किताब मंदावनी दे विच एक पूरा चैप्टर डेडिकेट किया और उस दे विच मिणतियां गिणतियां शरीर दियां जिहड़ियां हुंदियां ने, रब दी जिहड़ी एक किरत है अपनी बॉडी रब ने बनाई है, इंटैलीजेंट बॉडी है, इसनू असल च गो कहा गया है। ये है काम तेन कऊ गऊ जिहड़ी गो, कि इस शरीर दे विचों असी जो भी कामना करते हैं, जो असी कर्म करने शरीर दे थ्रू करने हैं, जे शरीर ना होवे तां कोई कर्म नहीं हैगा। सो अगर कर्म करना है तो सानू एक इंटैलीजेंट बॉडी चाहिए है जिदे राही असी वो कर्म कर सकते हैं। जिस तरह कि अगर असी मान लो कि ब्रिसबेन तो सिडनी नू जाना या मेलबर्न तो एडलेड नू जाना है, असी उन्नी देर नहीं जा सकते जदों साढ़े कोई वाहन ना हो, साधन ना हो। असी की करांगे, असी कार खरीदांगे या कार लवांगे, कार च बैठांगे। सो ये जिहड़ा शरीर है, ये व्हीकल है, ये कार है, और जिन्नी कार वधिया होएगी उन्ना जिहड़ा सफर है वह सुखदायक होएगा, वधिया होएगा। सो इस संसार दे विच, इस दुनिया च जदों असी आउने आ तां सानू यह शरीर एक कार मंगर मिलता है, व्हीकल मंगर मिलता है। हुण कार दे चार दरवाजे होंदे आ, एक बूट होंदा, सो उहनू आपां कह सकदे पंज आ, बोनट होंदा, उस दे विच इंजन होंदा, उस दे विच एग्जॉस्ट लग्गा होंदा, उहदे विच एसी लगे होंदे ने, उहदे विच हाइड्रोलिक सिस्टम होंदा। सो जिस तरह उह कार बनाई आ, इसे तरह साडा शरीर आ, इस दे विच बहुत कुछ परमात्मा ने ला के दिता होया। हुण देखो शरीर दे विच किन्ने अंग ने साडे जिहड़े चल रहे ने, पता ही नहीं हैगा। असी सुत्ते भी पए हुंदे आ तां वी चल रहे हुंदे ने। गुरु साहिब कहिंदे आ जग तो पाए खेल रचाया, पवने पाणी अग्नि जीओ पाया। हुण ये खेल है, ये रब ने सानू दिता, असी आप तां नहीं बनाए, ये पहला ही बने हुए ने, पहला ही रब ने बनाए हुए ने। कहिंदे भई तेरे चोज ना जाने कोई, तू पूरा पुरख बधाता है, ये उहदी कृपा नाल होया। हुण इसे ही जिहड़े मैं सॉरी दो पंक्त इको श्लोक दो श्लोकां नूं एक मैं पढ़िया, पर मैं तुहानूं पूरा सुणाउणा है कि जग तो पाए खेल रचाया, पवने पाणी अग्नि जीओ पाया, देही नगरी नौ दरवाजे, सो दसवां गुप्त रहाता है। जिहड़े सानूं इह दरवाजे दिस रहे ने, नौ दरवाजे दी पहले मैं डेफिनेशन दसदा कि जिहड़े साडे जिदां नक दीआं दो मोरियां, अखां दे दो सॉकेट, कन्नां दे सॉकेट्स, सो मूह ते साडे जिहड़े मलमूत्र दे छेद ने उहनां नूं मिण के गिण के ये नौ बन जांदे ने। सो ये दरवाजे आ, दरवाजे का मतलब हुंदा आ जे आपां देखिए घर दे विच किन्ने दरवाजे लगे जां कार दे विच किन्ने दरवाजे लगे हो, ओहो इन आउट हुंदे ने, ओह बंद भी हो जांदे ने, खुल भी जांदे ने। सो इसे तरह साडे शरीर दे जिहड़े अंग ने, अखां बंद भी हो जांदियां, खुल भी जांदियां, कन्न भी असी बंद कर लैंदे, सुणदे नहीं हैगे, शट डाउन कर लैंदे आ, मूंह भी। सो इसे तरह ये जिहड़े साडे बाहर दे देखण वाले असी देख सकते हैं दरवाजे, ਉਹ ਇਨਕਮ ਵੀ ਹੋ ਜਾਂਦੀ ਉਹਦੇ ਵਿੱਚ ਇਨ ਵੀ ਆ ਜਾਂਦਾ ਤੇ ਬਾਹਰ ਵੀ ਚਲੇ ਜਾਂਦੀਆਂ ਚੀਜ਼ਾਂ ਸੋ ਉਹਨੂੰ ਦਰਵਾਜ਼ਾ ਕਹਿੰਦੇ ਆ ਹੁਣ ਇਹ ਤਾਂ ਬੇਸ ਗਿਆਨ ਸੀਗਾ ਸਰੀਰ ਦਾ ਤੇ ਸਰੀਰ ਦੇ ਨੌਂ ਦਰਵਾਜ਼ੇ ਦਿਖਾਈ ਦੇ ਰਹੇ ਨੇ ਇਹ ਦੇਹੀ ਦੇ ਨੌਂ ਦਰਵਾਜ਼ੇ ਪਰ ਕਹਿੰਦੇ ਇੱਕ ਦਸਵਾਂ ਗੁਪਤ ਹੈ ਉਹ ਨਹੀਂ ਪਤਾ ਕਿੱਥੇ ਆ ਉਹ ਨਹੀਂ ਪਤਾ ਕੀ ਹੈ ਪਿਆਰਿਓ ਬਹੁਤ ਡੂੰਘਾ ਸਿਧਾਂਤ ਗੁਰਬਾਣੀ ਦੇ ਵਿੱਚ ਦਿੱਤਾ ਹੈ ਜਾਂ ਸਾਡੇ ਪੂਰਵਜਾਂ ਨੇ ਸਾਨੂੰ ਦਿੱਤੇ ਨੇ ਕਹਿੰਦੇ ਨੇ ਕਿ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌਂ ਦਰਵਾਜ਼ੇ ਦਸਵਾਂ ਦੁਆਰ ਬੂਝ ਰੇ ਗਿਆਨੀ ਇਹੋ ਵਿਚਾਰ ਹੁਣ ਨੌਂ ਦਰਵਾਜ਼ੇ ਆ ਇਹਦੇ ਬਾਰੇ ਆਪਾਂ ਗੱਲ ਕਰ ਲਈਏ ਦਸਵਾਂ ਦੁਆਰ ਹੈ ਦਰਵਾਜ਼ੇ ਅਤੇ ਦੁਆਰ ਦੇ ਵਿੱਚ ਸੂਖਮ ਅੰਤਰ ਹੁੰਦਾ ਹੈ ਅੰਤਰ ਹੈ ਗੁਰਬਾਣੀ ਦੇ ਵਿੱਚ ਜ਼ਿਆਦਾ ਨੌਂ ਦਰਵਾਜ਼ੇ ਕਹੇ ਗਏ ਨੇ ਅਤੇ ਦਸਵੇਂ ਨੂੰ ਦੁਆਰ ਕਿਹਾ ਗਿਆ ਜ਼ਿਆਦਾਤਰ ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ ਇਸਦਾ ਭਗਤ ਕਬੀਰ ਜੀ ਨੇ ਵੀ ਕੀਤਾ ਤਾਂ ਜਿਹੜਾ ਦੁਆਰ ਕੀ ਹੁੰਦਾ ਦੁਆਰ ਇਹਦੀ ਕੋਈ ਜਗ੍ਹਾ ਨਹੀਂ ਹੈਗੀ ਦੁਆਰ ਦੀ ਕੋਈ ਜਗ੍ਹਾ ਨਹੀਂ ਹੁੰਦੀ ਦੁਆਰ ਹੁੰਦਾ ਕਿ ਦਰਵਾਜ਼ੇ ਜਿੱਥੇ ਇੰਟਰਸੈਕਟ ਕਰਦੇ ਹੋਣ ਉਸ ਨੂੰ ਦੁਆਰ ਕਹਿੰਦੇ ਆ ਮੰਨ ਲਓ ਕਿ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਮੰਦਰ ਜਾਂਦੇ ਹਾਂ ਤਾਂ ਜਿਹੜਾ ਮੁੱਖ ਦਰਵਾਜ਼ਾ ਹੁੰਦਾ ਆ ਉਹਨੂੰ ਜਿੱਦਾਂ ਦਰਸ਼ਨੀ ਡਿਉੜੀ ਹੈ ਉਹ ਦਰਵਾਜ਼ਾ ਆ ਪਰ ਜਦੋਂ ਅਸੀਂ ਦਰਸ਼ਨੀ ਡਿਉੜੀ ਦੇ ਅੰਦਰ ਜਾ ਕੇ ਜਿੱਥੇ ਮਹਾਰਾਜ ਬਿਰਾਜਮਾਨ ਹੈ ਜਿਹੜਾ ਸਾਡਾ ਸੈਂਟਰ ਹੈ ਇੰਟਰਸੈਕਸ਼ਨ ਜਿੱਥੇ ਹੋ ਰਹੀ ਹੈ ਉਹ ਜਿੱਥੇ ਲਾਈਨਾਂ ਇੰਟਰਸੈਕਟ ਕਰ ਰਹੀਆਂ ਨੇ ਉਹਨੂੰ ਦੁਆਰ ਕਹਿੰਦੇ ਆ ਉਹ ਬੰਦ ਨਹੀਂ ਹੁੰਦਾ ਨਾ ਹੀ ਉਹ ਖੁੱਲਦਾ ਆ ਨਾ ਹੀ ਉਹਨੂੰ ਦਰਵਾਜ਼ੇ ਦਾ ਨਾਂ ਦਿੱਤਾ ਜਾਂਦਾ ਤੇ ਨਾ ਹੀ ਉਹਨੂੰ ਬੰਦ ਦਾ ਨਾਂ ਦਿੱਤਾ ਜਾਂਦਾ ਸੋ ਉਹ ਖੁੱਲ੍ਹਾ ਹੈ ਉਹ ਇੰਟਰਸੈਕਸ਼ਨ ਉਹ ਇੱਕ ਪੁਆਇੰਟ ਹੈ ਉੱਥੇ ਮਹਾਰਾਜ ਬਿਰਾਜਮਾਨ ਹੁੰਦੇ ਨੇ ਜਿਸ ਤਰ੍ਹਾਂ ਆਪਣੇ ਗੁਰੂ ਘਰਾਂ ਦੇ ਵਿੱਚ ਹੁੰਦੇ ਜਾਂ ਮੂਰਤੀ ਹੁੰਦੀ ਆ ਗੁੰਮਟ ਦੇ ਹੇਠਾਂ ਸੋ ਆਲੇ ਦੁਆਲੇ ਉਹ ਚਾਰ ਦਰਵਾਜ਼ੇ ਖੁੱਲ੍ਹ ਰਹੇ ਨੇ ਦਰਬਾਰ ਸਾਹਿਬ ਦੇ ਉਹ ਦਰਵਾਜ਼ੇ ਆ ਪਰ ਜਿੱਥੇ ਉਹ ਚਾਰੇ ਇੰਟਰਸੈਕਟ ਕਰ ਰਹੇ ਨੇ ਮਹਾਰਾਜ ਦੀ ਬੀੜ ਜਿਹੜੀ ਆ ਉਹ ਬਿਰਾਜਮਾਨ ਹੈ ਪੋਥੀ ਬਿਰਾਜਮਾਨ ਹੈ ਮਹਾਰਾਜ ਆਪ ਬਿਰਾਜਮਾਨ ਹੈ ਉਹ ਦਰ ਹੈ ਉੱਥੇ ਜਾਣਾ ਉਹ ਅਸੀਂ ਲੱਭਣਾ ਇੱਦਾਂ ਹੀ ਸਾਡੇ ਸਰੀਰ ਦੇ ਵਿੱਚ ਹੈ ਕਿ ਜਿੱਥੇ ਸਾਡੇ ਨੌਂ ਦਰਵਾਜ਼ੇ ਜਿੱਥੋਂ ਇਹ ਓਰੀਜਨੇਟ ਹੋ ਰਹੇ ਨੇ ਜਾਂ ਜਿੱਥੇ ਨੂੰ ਇਹ ਜਾ ਰਹੇ ਨੇ ਵਾਪਸ ਉਹ ਦੁਆਰ ਹੈ ਔਰ ਜ਼ਿਆਦਾਤਰ ਗੁਰਬਾਣੀ ਸੰਕੇਤ ਕਰਦੀ ਆ ਕਿ ਇਹ ਜਿਹੜਾ ਦਰਵਾਜ਼ੇ ਹੈ ਜਾਂ ਦੁਆਰ ਹੈ ਨੌਂ ਦਰਵਾਜ਼ੇ ਹਿਰਦੇ ਦੇ ਵਿੱਚ ਜਾ ਕੇ ਖੁੱਲ੍ਹਦੇ ਨੇ ਹਿਰਦੇ ਤੋਂ ਹੀ ਸ਼ੁਰੂ ਹੁੰਦੇ ਨੇ ਇਹ ਹਿਰਦੇ ਦੇ ਵਿੱਚ ਹੀ ਦੁਆਰ ਹੈ ਦਸਵਾਂ ਸਾਡਾ ਉਹ ਇੱਕ ਪੁਆਇੰਟ ਹੈ ਜਿਹਨੂੰ ਅਸੀਂ ਕਹਿ ਸਕਦੇ ਹੈਗਾ ਵੀ ਹੈ ਵੀ ਨਹੀਂ ਸੋ ਇਹੀ ਨਿਰੰਕਾਰ ਦੀਆਂ ਪ੍ਰੋਪਰਟੀਆਂ ਕਿ ਤੁਸੀਂ ਕਹਿ ਨਹੀਂ ਸਕਦੇ ਵੀ ਆਹ ਪਰਮਾਤਮਾ ਆ ਉਹਨੂੰ ਡਿਫਾਈਨ ਨਹੀਂ ਕਰ ਸਕਦੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਪਰਮਾਤਮਾ ਹੈ ਨਹੀਂ ਸੋ ਇਸ ਕਰਕੇ ਜਿਹੜਾ ਦਸਵਾਂ ਦੁਆਰ ਹੈ ਉਹ ਇਮੈਜਿਨਰੀ ਇੱਕ ਦੁਆਰ ਬਣਦਾ ਆ ਇਹਦੇ ਵੈਸੇ ਬਹੁਤ ਡੂੰਘੇ ਅਰਥ ਨੇ ਕਿਉਂਕਿ ਜੇ ਆਪਾਂ ਯੋਗ ਮਤ ਜਾਈਏ ਤਾਂ ਜਿਹੜਾ ਹਿਰਦਾ ਆ ਉਹਦੇ 12 ਪੰਖੜੀਆਂ ਗਿਣੀਆਂ ਜਾਂਦੀਆਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਆ ਤੇ ਉਹਦੇ ਜਿਹੜੇ ਆਊਟਰ 9 ਹੈ ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ ਉਹਦੇ ਜਿਹੜੇ ਆਊਟਰ 9 ਹੈ ਉਹ ਪੁਆਇੰਟ ਨੇ ਜਿੱਥੋਂ ਸਾਡੇ ਸਰੀਰ ਦੇ ਪੁਆਇੰਟਾਂ ਨਾਲ ਜੁੜਦਾ ਆ ਤੇ 3 ਉਹਦੇ ਅੰਦਰ ਨੇ ਤੇ ਉਹ ਦੁਆਰ ਹੈ ਜ਼ਿਆਦਾ ਡੀਪ ਚਲੇ ਗਿਆ ਮੈਂ ਪਰ ਬੁੱਕ ਦੇ ਵਿੱਚ ਕਾਫੀ ਲਿਖਿਆ ਇਹਦੇ ਬਾਰੇ ਮੈਂ ਮੈਂਸ਼ਨ ਕੀਤਾ ਸੋ ਇਸ ਤਰ੍ਹਾਂ ਦੀ ਜਿਹੜੀ ਨੌਲੇਜ ਹੈ ਗਿਆਨ ਹੈ ਕਿ ਇਹਨੂੰ ਇਹਦੀ ਸਾਨੂੰ ਲੋੜ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਅਗਰ ਤਾਂ ਤੁਸੀਂ ਧਰਮ ਨੂੰ ਫੋਲੋ ਕਰਦੇ ਹੋ ਧਾਰਮਿਕ ਖਿਆਲ ਦੇ ਹੋ ਤਾਂ ਮੈਨੂੰ ਲੱਗਦਾ ਕਿ ਇਹਦੀ ਜਿਹੜੀ ਬੇਸਿਕ ਨੌਲੇਜ ਹੈ ਇਹ ਹੋਣੀ ਚਾਹੀਦੀ ਹੈ ਪਰ ਗੁਰਬਾਣੀ ਕਹਿੰਦੀ ਹੈ ਕਿ ਬਹੁਤਾ ਗਿਆਨ ਵੀ ਨਹੀਂ ਜ਼ਿਆਦਾ ਚਾਹੀਦਾ ਕਿ ਜਿਹੜੀ ਮਿਹਨਤ ਜ਼ਿਆਦਾ ਚਾਹੀਦੀ ਆ ਸੋ ਬੇਸਿਕ ਗਿਆਨ ਚਾਹੀਦਾ ਆ ਅਗਰ ਤੁਸੀਂ ਡੀਪ ਜਾਣਾ ਚਾਹੁੰਦੇ ਹੋ ਤਾਂ ਡੀਪ ਵੀ ਜਿੰਨਾ ਮਰਜ਼ੀ ਗੁਰਬਾਣੀ 'ਤੇ ਚਲ ਜਾਓ ਜਾ ਸਕਦੇ ਹਾਂ ਅਸੀਂ ਬਹੁਤ ਕੁਛ ਗੁਰਬਾਣੀ ਦੇ ਵਿੱਚ ਹੈ ਸੋ ਸਾਨੂੰ ਇਹ ਬੇਸਿਕ ਨੌਲੇਜ ਇੱਕ ਸਿੱਖ ਨੂੰ ਕਿਸੇ ਵੀ ਧਾਰਮਿਕ ਪੁਰਸ਼ ਨੂੰ ਕਿਸੇ ਵੀ ਧਰਮ ਨੂੰ ਫੋਲੋ ਕਰਦਾ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਅਸੀਂ ਮਿਸਗਾਈਡ ਨਾ ਹੋ ਜਾਈਏ ਕਿਸੇ ਨੇ ਗਲਤ ਲਿਖਿਆ ਹੋਇਆ ਬਾਹਰ ਹੁਣ ਮੈਂ ਕਈ ਕਿਤਾਬਾਂ 'ਚ ਦੇਖਿਆ ਕਈ ਜਿਹੜੇ ਸੈਕਟ ਨੇ ਉਹਨਾਂ ਨੇ ਗਲਤ ਇਹਦੀਆਂ ਵਿਆਖਿਆਵਾਂ ਲਈਆਂ ਹੋਈਆਂ ਉਹਦੇ ਬੇਸ 'ਤੇ ਚੱਲ ਰਿਹਾ ਉਹ ਕੰਮ ਉਹ ਗਲਤ ਹੈ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਸਹੀ ਨਹੀਂ ਉੱਤਰ ਰਿਹਾ गुरु साहब नहीं इदा कह रहे। सो इस करके सानू ज्ञान होना चाहिए कि साडे लई उह जिहड़ी इनफॉर्मेशन असीं किताब पढ़ रहे हैं किसी की लिखी उह सही है जां गलत है, किते असीं गलत नूं बेस बना के ना तुरी जाइए। सो इह सी अज दा ज्ञान, ते इहदे नाल दे उही मैं तुहानूं गीत सुणाउण जा रहा जिहड़ा मैं राती सुनिया सी। ਇਹਦੇ ਚ ਥੋੜਾ ਸੂਫੀਆਨਾ ਟੱਚ ਹੈ ਕਿਉਂਕਿ ਸੂਫੀ ਵੀ ਇਸ ਸਿਧਾਂਤਾਂ ਨੂੰ ਮੰਨਦੇ ਨੇ, ਕਿਉਂਕਿ ਯੋਗ ਮਤ ਤੋਂ ਮਿਕਸ ਹੋ ਕੇ ਸਾਰਾ ਕੁਛ ਉਹਨਾਂ ਮਤਲਬ ਕਾਫੀ ਵਧੀਆ ਉਹਨਾਂ ਨੇ ਕੰਮ ਕੀਤੇ ਨੇ। ਸੋ ਆਓ ਆਪਾਂ ਸੁਣਦੇ ਹਾਂ ਇਹ ਗੀਤ।
ਉਹ ਮੈਂ ਪਾਪਾਂ ਦੇ ਵਿੱਚ ਗਰਕ ਗਈ, ਮੇਰਾ ਸੀਨਾ ਰਿਹਾ ਏ ਕੰਬ, ਉਹ ਮੈਥੋਂ ਹੋਰ ਨੀ ਸਿਆ ਜਾਮਦਾ, ਮੈਂ ਗਈ ਦਾਤਿਆ ਹੰਬ। ਮੈਨੂੰ ਨਾ ਕਬਰਾਂ ਨਾ ਕੋਠੀਆਂ ਨਾ ਚੰਗੇ ਲੱਗਣ ਸਤੰਬ, ਉਹ ਜੇ ਹੁਕਮ ਕਰੇ ਮੇਰੇ ਦਾਤਿਆ ਕਿਤੇ ਉੜ ਜਾ ਲਾ ਕੇ ਖੰਭ।
ਨਸ਼ਿਆਂ ਨੇ ਲੇਖਾ ਜਿਹੜੇ ਮਸਤ ਮਸਤ ਸੀ ਕਰਦੇ, ਬੜੀ ਚੋਟ ਮਾਰੀ ਹੈ ਜੀ। ਹੋਰ ਵੀ ਕਈ ਚੋਟਾਂ ਮਾਰੀਆਂ ਨੇ ਕਿ ਗੱਲਾਂ ਨਾਲੇ ਪਰਚਾਵੇ ਕਰੀ ਜਾ ਰਹੇ ਨੇ ਅੱਜ ਕੱਲ੍ਹ ਦੀਵਾਨਾਂ ਦੇ ਵਿੱਚ, ਇਹੀ ਕੁਛ ਚੱਲ ਰਿਹਾ ਇੱਧਰ ਉੱਧਰ ਦੀਆਂ। ਮਹਾਰਾਜ ਕਹਿ ਰਹੇ ਨੇ ਕਿ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਬਸ ਰਾਜਿਆਂ ਰੋਜਿਆਂ ਦੀਆਂ ਕਹਾਣੀਆਂ ਸੁਣਾ ਕੇ ਇੱਧਰੋਂ ਉੱਧਰੋਂ ਆਲ ਪਤਾਲ ਬੋਲੀ ਜਾ ਰਹੇ ਨੇ। ਲੱਕ ਟੱਕਿਆਂ ਕੇ ਮੁੰਦੜੇ, ਲੱਕ ਟੱਕਿਆਂ ਕੇ ਹਾਰ, ਉਹਨਾਂ ਦੇ ਗਲਾਂ ਚ ਲੱਖਾਂ ਦੇ ਹਾਰ ਪਵਾ ਦਿੰਦੇ, ਲੱਖਾਂ ਦੇ ਉਹਨਾਂ ਦੇ ਜਿਹੜੇ ਅਮੀਰ ਬਣਾ ਦਿੰਦੇ ਨੇ। ਸੋ ਇਹ ਸਾਰੀਆਂ ਗੱਲਾਂ ਗੁੱਲਾਂ ਕਰਕੇ ਅਸੀਂ, ਕਿਉਂਕਿ ਅਸੀਂ ਵੀ ਇਸੇ ਇਹਨਾਂ ਹੀ ਗੱਲਾਂ ਸੁਣਨ ਦੇ ਆਦੀ ਹੋ ਚੁੱਕੇ ਹਾਂ ਤਕਰੀਬਨ, ਤੇ ਉਹ ਉਨਾ ਕੇ ਸਾਨੂੰ ਉਸੇ ਤਰ੍ਹਾਂ ਦਾ ਸੁਣਾ ਦਿੰਦੇ ਆ ਕਿ ਬਸ ਮਸਤੀ ਜਿਹੀ ਕਰਦੇ ਹੋ, ਚਿਮਟੇ ਚਿਮਟੇ ਖੜਕੀ ਜਾਂਦੇ ਨੇ, ਗੱਲਾਂ ਗੁੱਲਾਂ ਇੱਧਰ ਉੱਧਰ ਲੀਆਂ ਮਾਰੀ ਜਾਓ। ਕੋਈ ਵੀ ਨਾਮ ਦੀ ਗੱਲ ਨਹੀਂ ਕਰ ਰਿਹਾ, ਤੇ ਜਿਸ ਤਰ੍ਹਾਂ ਇਸ ਗੀਤ ਦੇ ਵਿੱਚ ਦੱਸਿਆ ਕਿ ਜਿਹੜੇ ਵਿਰਲੇ ਕੋਲ ਜਾਣਦੇ ਨੇ ਉਹ ਆਪਣਾ ਲੁੱਕ ਕੇ ਰਹੇ ਸਮਾਂ ਲੰਘਾ ਤੇ ਉਹ ਲੁੱਕ ਕੇ ਆਪਣਾ ਸਮਾਂ ਲੰਘਾ ਰਹੇ ਨੇ ਤਾਂ ਖੈਰ ਇਹ ਸ਼ੁਰੂ ਤੋਂ ਇੱਦਾਂ ਹੀ ਮੁੰਡਕ ਦੀਪ ਤੋਂ ਚੱਲਦਾ ਆਇਆ। ਚਲੋ ਹੁਣ ਆਪਣੇ ਸੱਜਣਾ ਮਿੱਤਰਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਪਰ ਪਹਿਲਾਂ ਮੌਸਮ ਦੱਸ ਦਿੰਦੇ ਹਾਂ ਵੱਖ ਵੱਖ ਇਲਾਕਿਆਂ ਦਾ। ਕੇਨਸ ਦੇ ਵਿੱਚ ਅੱਜ ਸ਼ਾਵਰ ਦੱਸੇ ਜਾ ਰਹੇ ਨੇ 27 ਡਿਗਰੀ, ਬ੍ਰਿਸਬਨ ਦੇ ਵਿੱਚ ਵੀ ਅੱਜ ਸ਼ਾਵਰ ਦੱਸੇ ਹੋਇਆ 23 ਡਿਗਰੀ, ਇਸ ਤਰ੍ਹਾਂ ਕੌਫ ਸਾਰਵਰ ਦੇ ਵਿੱਚ ਵੀ ਕਹਿੰਦੇ ਪੈਣਾ ਮੀਂਹ ਪਰ ਹਜੇ ਲੱਗਦਾ ਨਹੀਂ ਦੁਪਹਿਰ ਤੋਂ ਬਾਅਦ ਆਊਗਾ। 22 ਡਿਗਰੀ ਮੀਂਹ ਪੈ ਰਿਹਾ ਸਿਡਨੀ ਦੇ ਵਿੱਚ, ਫੋਟੋ ਆ ਗਈ ਹੈ GS4 ਉਹਨਾਂ ਨੇ ਭੇਜ ਦਿੱਤੀ ਹੈ, ਮੈਂ ਸ਼ੇਅਰ ਵੀ ਕਰ ਦਿੱਤੀ ਹੈ। ਤੇ 18 ਡਿਗਰੀ ਰਹੇਗਾ ਕੈਨਬਰਾ ਚ, ਇਸੇ ਤਰ੍ਹਾਂ 13 ਡਿਗਰੀ ਮੈਲਬਨ ਚ ਹਲਕੇ ਸ਼ਾਵਰ, 14 ਡਿਗਰੀ ਮੀਂਹ ਦੱਸਿਆ ਜਾ ਰਿਹਾ ਐਡਲੇਡ ਦੇ ਵਿੱਚ, 15 ਡਿਗਰੀ ਪਰਥ ਦੇ ਵਿੱਚ, 23 ਡਿਗਰੀ ਦਿਨ ਸਾਫ਼ ਰਹੇਗਾ, ਡਾਰਵਿਨ ਦੇ ਵਿੱਚ ਧੁੱਪ ਖਿੜੀ ਰਹੇਗੀ। ਡਾਰਵਿਨ ਤੋਂ ਚੇਤਾ ਆ ਪਿਛਲੇ ਸਾਲ ਇਹਨੀ ਦਿਨੀ ਮੈਂ ਪਿਛਲੇ ਸਾਲ ਹਾਂਜੀ ਜਾਬ ਤੋਂ ਪਿਛਲੇ ਸਾਲ ਡਾਰਵਿਨ ਸੀਗਾ 2 ਸਾਲ ਪਹਿਲਾਂ। ਤੇ ਅੰਬਾਂ ਦੇ ਫਾਰਮ ਦੇ ਉੱਤੇ ਅਸੀਂ ਗਏ ਹੋਏ ਸੀ ਅੱਜ ਦੇ ਦਿਨ ਤੇ ਮੈਂ ਵੀਡੀਓ ਸ਼ੇਅਰ ਕੀਤਾ ਆਪਣੇ ਫੇਸਬੁੱਕ ਤੇ ਡਾਰਵਿਨ ਦੇ ਲਾਗੇ ਅੰਬਾਂ ਦੇ ਫਾਰਮ ਤੇ ਆਪਣੇ ਮਿੱਤਰ ਪਿਆਰੇ ਹਰਵਿੰਦਰ ਸਿੰਘ ਹੋਣੀ, ਹਰਕੀਰਤ ਤੇ ਪ੍ਰਿਤਪਾਲ ਹੋਣੀ ਤੇ ਆਪਣੇ ਹਰਪ੍ਰੀਤ ਹੋਣੀ ਸਾਰੇ ਅਸੀਂ ਇਕੱਠੇ ਹੀ ਸੀਗੇ ਤੇ ਆਨੰਦ ਲੈ ਰਹੇ ਸੀ, ਪ੍ਰੋਗਰਾਮ ਬਣ ਰਹੇ ਸੀ ਸਾਡੇ ਇੱਧਰ ਉੱਧਰ ਜਾਣ ਦੇ। ਸੋ ਡਾਰਵਿਨ ਦੀ ਯਾਦ ਆ ਗਈ ਅੱਜ। ਐਲਿਸ ਸਪ੍ਰਿੰਗ ਅੱਜ ਕੋਰਾ ਦੱਸਿਆ ਜਾ ਰਿਹਾ, 2 ਤੋਂ ਲੈ ਕੇ 18 ਡਿਗਰੀ ਤਾਪਮਾਨ, ਮੀਂਹ ਆ ਰਿਹਾ ਮਿੱਤਰ ਪਿਆਰਿਓ ਈਸਟ ਕੋਸਟ ਦੇ ਉੱਤੇ ਤੇ ਸਿਡਨੀ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ। ਤੇ ਚੱਲਦੇ ਹਾਂ ਇਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਔਰ ਉੱਥੇ ਜਿਹੜਾ ਤਾਪਮਾਨ ਹੈ ਇਸ ਵੇਲੇ 33 ਡਿਗਰੀ ਆ, ਕਾਫ਼ੀ ਗਰਮ ਹੈ, ਦੇਖ ਲਓ ਹਜੇ ਤੜਕਾ ਹੈ ਤੇ 33 ਡਿਗਰੀ ਤਾਪਮਾਨ ਹੈ। ਦਿਨਾਂ ਨੂੰ ਅੱਜ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇ ਇੱਧਰ ਸਾਡੇ ਬਜਿੱਤਰ ਸਿੰਘ ਮੌੜ ਵੀ ਫਿਰੋਜ਼ਪੁਰ ਤੋਂ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਜੀਤ ਸਿੰਘ ਜੀ ਕੀ ਹਾਲ ਚਾਲ ਹੈ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਮਲਕੀਤ ਸਿੰਘ ਕੈਨਬਰਾ ਤੋਂ ਵੀ ਆ ਗਏ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕੁਲਵੀਰ ਸਿੰਘ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਪ੍ਰੋਗਰਾਮ ਵੀ ਨੈਵਰ ਮਿਸ, ਬਹੁਤ ਸ਼ੁਕਰਾਨਾ ਜੀ। ਮਨਿੰਦਰ ਜੀ ਸਿੱਧੂ ਸਾਡੇ ਨਾਲ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਥੈਂਕਸ ਫਾਰ ਪ੍ਰੋਵਾਈਡਿੰਗ ਗੁੱਡ ਇਨਫੋਰਮੇਸ਼ਨ, ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਸੌਂਦ ਭਾਜੀ ਗੁੱਡ ਮਾਰਨਿੰਗ, ਤੇ ਵਰਿੰਦਰ ਇੰਗਲੈਂਡ ਵਾਲੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫੋਟੋ ਭੇਜ ਰਹੇ ਨੇ ਫਾਦਰਸ ਡੇ ਦੀ ਤੇ ਕਹਿੰਦੇ ਪ੍ਰੋਗਰਾਮ ਸੁਣਾਂਗੇ ਪੋਡਕਾਸਟ ਦੇ ਵਿੱਚ, ਹੈਪੀ ਫਾਦਰਸ ਡੇ ਜੀ। ਜੀ ਬਹੁਤ ਆਨੰਦਮਈ, ਤੇ ਉਮੀਦ ਰੱਖਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ, ਇੰਗਲੈਂਡ ਸਾਰਾ ਠੀਕ ਠਾਕ ਹੋਵੇਗਾ। ਆਸਟ੍ਰੇਲੀਆ ਤੋਂ ਵਧੀਆ ਖ਼ਬਰਾਂ ਨਹੀਂ ਆ ਰਹੀਆਂ, ਖਾਸ ਕਰਕੇ ਵਿਕਟੋਰੀਆ ਤੋਂ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ, ਇਸ 'ਤੇ ਆਪਾਂ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ। ਤੇ ਕਿਸਾਨੀ 'ਤੇ ਵੀ ਗੱਲ ਕਰਨੀ ਹੈ, ਇੰਡੀਆ ਦੇ ਵਿੱਚ ਜਿਹੜਾ ਨਵਾਂ ਬਿੱਲ ਹੋਇਆ ਪਾਸ, ਤੇ ਨਾਲ ਹੀ ਅਸੀਂ ਚਾਈਨਾ 'ਤੇ ਵੀ ਗੱਲ ਕਰਾਂਗੇ। ਕੁਛ ਹੋਰ ਮੁੱਦੇ ਨੇ, ਖਾਸ ਕਰਕੇ ਇੱਕ ਲੇਬਰ ਪਾਰਟੀ ਦਾ ਵੀ ਮੁੱਦਾ ਚੱਲ ਰਿਹਾ ਵਿਕਟੋਰੀਆ ਦੇ ਵਿੱਚ, ਹੁਣ ਉਹ ਫੈਡਰਲ ਗੌਰਮੈਂਟ ਦੇ ਤੱਕ ਵੀ ਪਹੁੰਚ ਗਿਆ। ਨਿਊ ਸਾਊਥ ਵੇਲਸ ਦੇ ਵਿੱਚ ਵੀ ਇਸਦੀ ਚਰਚਾ ਹੋ ਰਹੀ ਹੈ, ਤੇ ਆਪਾਂ ਜਾਣਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਸਕਦਾ। ਸਾਡੇ ਭਾਈਚਾਰੇ ਦਾ ਵੀ ਵਿੱਚ ਨਾਮ ਵੱਜ ਰਿਹਾ, ਹੋਰ ਮਲਟੀਕਲਚਰ ਭਾਈਚਾਰਿਆਂ ਦਾ ਵੀ ਨਾਮ ਵੱਜ ਰਿਹਾ ਵਿੱਚ, ਤੇ ਗੱਲ ਕਰਦੇ ਹਾਂ ਮਿੰਟੂ ਭਾਜੀ ਹੁਣਾਂ ਨਾਲ ਜਦ ਆਉਂਦੇ ਨੇ, ਤਾਂ ਦੇਖਦੇ ਹਾਂ ਕਿ ਇਸ ਦਾ ਕੀ ਨਤੀਜਾ ਨਿਕਲਦਾ। ਬਾਕੀ ਸੁਪਰ ਇਨੋਵੇਸ਼ਨ 'ਤੇ ਗੱਲ ਕਰਾਂਗੇ, ਜਿਹੜੇ ਸੁਪਰ ਇਨੋਵੇਸ਼ਨ ਕਢਾ ਰਹੇ ਨੇ ਉਹਨਾਂ ਦੇ ਬਾਰੇ ਆਪਾਂ ਥੋੜ੍ਹੀ ਜਾਣਕਾਰੀ ਦੇ ਰਹੇ ਨੇ ਕਿ ਧਿਆਨ ਨਾਲ ਬਚ ਕੇ ਮੋੜ ਤੋਂ। ਜਗਤਾਰ ਜੌਲ ਬਾਈ ਜੀ ਆ ਗਏ ਨੇ ਮਨੀਲਾ ਤੋਂ, ਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਰਾਜਨਦੀਪ ਕੈਨਬਰਾ ਵਾਲੇ ਆ ਗਏ ਨੇ ਪ੍ਰੋਗਰਾਮ 'ਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਗੀਤ ਹੁਣ ਤੁਹਾਨੂੰ ਸੁਣਾਉਣਾ, ਤੇ ਮੈਂ ਵੀ ਸੁਣਨਾ ਗੀਤ, ਸੁਣਿਆ ਤਾਂ ਹੈ ਨਹੀਂ ਸੀਗਾ ਮੈਂ, ਪਰ ਮੈਨੂੰ ਪਤਾ ਹੈ ਗੀਤ ਵਧੀਆ ਹੋਣਾ ਕਿਉਂਕਿ ਉਹ ਸਿੰਦਰ ਸਰਤਾਜ ਦਾ ਔਰ GS4 ਉਹਨਾਂ ਨੇ ਫਰਮਾਇਸ਼ ਕੀਤੀ ਹੈ, ਸੋ ਗੀਤ ਵਧੀਆ ਹੀ ਹੋਣਾ। ਮਿੱਤਰ ਪਿਆਰੇ ਮੈਂ ਗੀਤ ਬਹੁਤੇ ਜ਼ਿਆਦਾ ਨਹੀਂ ਸੁਣਦਾ ਕਿਉਂਕਿ ਅੱਜ ਕੱਲ੍ਹ ਮੇਰੇ ਕੋਲ ਥੋੜ੍ਹਾ ਸਮਾਂ ਘੱਟ ਹੈ, 1-2 ਪ੍ਰੋਜੈਕਟਸ 'ਤੇ ਮੈਂ ਕੰਮ ਕਰ ਰਿਹਾ ਅਤੇ ਜਿਹੜਾ ਕਿ ਬਹੁਤ ਜ਼ਿਆਦਾ ਧਿਆਨ ਮੰਗਦੇ ਨੇ, ਮੈਂ ਟਰੈਵਲ ਘੱਟ ਕਰ ਰਿਹਾ। ਅਸਲ ਦੇ ਵਿੱਚ ਕੀ ਸੀ, ਸਾਡੇ ਮੇਰੇ ਗਿਆਨੀ ਜੀ ਦੇ ਮਿੰਟੂ ਭਾਈ ਦੇ ਪੈਰ ਚੱਕਰ ਲੱਗਾ ਹੋਇਆ, ਅਤੇ ਅਸੀਂ ਟਰੈਵਲ ਬਹੁਤ ਕਰਦੇ ਹੁੰਦੇ ਸੀ, ਰਾਹ ਦੇ ਵਿੱਚ ਕਿਤੇ ਇੱਦਾਂ ਕਾਰ ਕੂਰ 'ਚ ਚੱਲਦੇ ਗੀਤ ਸੁਣ ਲਈਦੇ ਹੁੰਦੇ ਸੀ। ਪਰ ਹੁਣ ਕਿਉਂਕਿ ਘਰੇ ਹੀ ਹਾਂ, ਕੰਮ 'ਤੇ ਹਾਂ, ਅਤੇ ਧਿਆਨ ਮੰਗਦੀਆਂ ਜਿਹੜੀਆਂ ਪ੍ਰੋਗਰਾਮਿੰਗ ਵਗੈਰਾ ਦੀਆਂ ਰਿਕੁਆਇਰਮੈਂਟਸ ਆ, ਸੋ ਇਸ ਕਰਕੇ ਗੀਤ ਸੁਣ ਨਹੀਂ ਹੁੰਦੇ, ਤਾਂ ਤੁਹਾਡੀਆਂ ਫਰਮਾਇਸ਼ਾਂ ਨਾਲ ਹੀ ਗੀਤ ਅਸੀਂ ਰੇਡੀਓ 'ਤੇ ਸੁਣ ਲਈਦੇ ਹਾਂ। ਅਤੇ ਆਓ ਤੁਹਾਨੂੰ ਗੀਤ ਸੁਣਾਉਂਦੇ ਹਾਂ, ਮੈਂ ਵੀ ਸੁਣਦਾ ਕੁਛ ਬਦਲ ਗਿਆ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
It is a overwhelming to see the nature flourishing in these times. The impact is unimaginable as we see the pollution levels dropping and the skies getting bluer. Something spectacular was seen in the city of Jalandhar of Punjab state as the hills of Dholadhar range were clearly visible from the city. A deer was seen roaming around the streets of Chandigarh city. The rivers with clean and clear waters are flowing at their glory. The mindset of humans has also taken a positive and hopeful change with the change in their lifestyle and shift in the human approach towards nature.
नवे ने जिंदगी दे दस्तूर जिमें कुछ बदल गया है के होइए हर गल दे मशकूर जिमें कुछ बदल गया है ए फितरत ताजी ताजी अजब कोई छिड़ गई बाजी असां विच हुण नी रहे गरूर जिमें कुछ बदल गया है नवे ने जिंदगी दे दस्तूर जिमें कुछ बदल गया जो कुदरत खेडे साडे नाल सियासत हुण समझिया असल तो बख्शी जो सानू रियासत हुण समझिया के मिणती हुंदी नहीं हाय गिणती हुंदी नहीं जी हस्ती हो गई चकना चूर जिवें कुछ बदल गया है असां विच हुण नी रहे गरूर जिवें कुछ बदल गया है खुशहाली तारी ए ताब रुख सारा उते जिमें कोई जंग चल दी विच फुल रख दे तलवारा उते के हुण रिहाइयां जी आवाजाइयां जी सहन चो मन फी होए फितूर जिमें कुछ बदल गया है अखां विच हुण नी रहे गुरूर जिवें कुछ बदल गया के हुण जिस दफ्तर लगे आं जी उत्थे छुट्टी है नी के मालक रोज लुटौंदा ए मैं बरकत लुटी है नी के चाजा चढ़ गया ए वक्त जो खड़ गया ए ते वगदा हर पासे तो नूर जिवें कुछ बदल गया ए अखां विच हुण नी रहे गुरूर जिवें कुछ बदल गया ए मुबारक तेनू ए सरताज के तेरे माही नू ए के जिसने सिर ते तरिया ताज सिलारू शाही नू ए के हुण कुछ सिख लैवे मतनवी लिख लैवे के मूरे खड़ गए तेरे हुजूर जिवें कुछ बदल गया ए के होइए हर गल दे मशकूर जिवें कुछ बदल गया ए ए फितरत ताजी ताजी अजब कोई छिड़ गई बाजी असां विच हुण नी रहे गुरूर जिवें कुछ बदल गया ए नवे ने जिंदगी दे दस्तूर जिवें कुछ बदल गया ए
हर बंदे दे अंदर है कला हुंदी जगाउण दी है उसनू लोड़ पैंदी
हाजरी दोस्तों मेरा वसदा रहे पंजाब सोना जिथे मुट कदीमी तो राग चले ऐसी हक चौपट के हेक लौंदे
की तुसी कलाकार हो की तुसी अदाकार हो की तुसी पंजाबियत लई कुछ करना चाहंदे हो तां हुणे संपर्क करो हरमन रेडियो नूं।
दिल ना दिल मिले ताइयो गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना कीती बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिन एतवार वाले प्रोग्राम दिल वाली गल दे विच एक बारी फिर स्वागत सारे स्रोतियां दा देश विदेश तो जिहड़े साडे नाल जुड़े हुए ने ते साडे नाल प्रोग्राम दे विच सांझा पा रहे ने उहनां दा भी स्वागत है बहुत सारे सुनेहे आ रहे ने भी आपां पढ़दे आ पर पहला मिंटू बराड़ बाई जी नूं आपां शामिल करिए प्रोग्राम दे विच ते उहनां नूं पुछ लैने आ कि अज उह किहड़े ग्रां तों साडे नाल जुड़नगे मिंटू बाई जी आयां नूं सति श्री अकाल कित्थों प्रोग्राम च अज जुड़ना है तुसीं
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਮੈਂ ਅੱਜ ਐਡਲੇਡ ਤੋਂ ਜੁੜਿਆ ਜੀ ਤੇ ਐਡਲੇਡ ਦੇ ਵਿੱਚ ਜਿਹੜਾ ਮੀਂਹ ਦਾ ਮੌਸਮ ਆ ਰਾਤ ਕਾਫੀ ਬਰਸਾਤ ਹੋਈ ਆ ਤੇ ਅੱਜ ਵੀ ਇਸ ਏਰੀਏ ਚ ਥੰਡਰ ਸਟੋਰਮ ਜਿਹੜੇ ਦੱਸੇ ਜਾ ਰਹੇ ਆ ਤੇ ਇਸ ਕਰਕੇ ਫਿਲਹਾਲ ਤਾਂ ਮੌਸਮ ਸਾਫ਼ ਸੁਥਰਾ ਤੇ ਠੀਕ ਆ ਪਰ ਲੱਗਦਾ ਕਿ ਦਿਨੇ ਵਿਗੜਿਆ ਵਿਗੜਿਆ ਰਹਿਣਾ ਬਸ ਕੱਲ ਨੂੰ ਫੇਰ ਆਪਦੇ ਖੇਤ ਵੱਲ ਚਾਲੇ ਪਾਉਣੇ ਜੀ
ਜੀ ਚਲੋ ਵਧੀਆ ਗੱਲ ਹੈ ਤੇ ਮੀਂਹ ਪੈ ਰਿਹਾ ਕਿਉਂਕਿ ਇੱਥੇ ਠੰਡੂ ਰਾਮ ਦਾ ਮੀਂਹ ਦੱਸ ਰਿਹਾ ਸਿਡਨੀ ਵੀ ਪੈ ਰਿਹਾ ਉਦੋਂ ਤਾਂ
ਹੁਣ ਨੀ ਪੈ ਰਿਹਾ ਜੀ ਰਾਤ ਬਹੁਤ ਮੀਂਹ ਪਿਆ ਹੁਣ ਇਸ ਟਾਈਮ ਤਕਰੀਬਨ ਠੀਕ ਆ ਤੇ ਹੋ ਸਕਦਾ ਕਿਉਂਕਿ ਮੈਂ ਕਹੀ ਜਾਂਦਾ ਘੋਲੋ ਚ ਵੀ ਕਹਿ ਰਿਹਾ ਹਾਂ ਕਿਉਂਕਿ ਮੈਂ ਜੇ ਮੀਂਹ ਦੇ ਤੇ ਮੇਰੇ ਵਿਚਾਲੇ ਹੋ ਸਕਦਾ ਇੱਕ ਪਰਦਾ ਵੀ ਹੋਵੇ ਉਹ ਮੈਂ ਪਰਦਾ ਅੱਜ ਲਾਇਆ ਨੀ
ਕੱਲ ਮੈਂ ਅਮਰੀਕ ਭਾਜੀ ਨੂੰ ਪੁੱਛ ਬੈਠਾ ਮੌਸਮ ਕਿੱਦਾਂ ਜਾਂਦੇ ਜਾਂਦੇ ਦੱਸੋ ਕਹਿੰਦੇ ਮੈਨੂੰ ਪਤਾ ਹੀ ਨੀ ਮੈਂ ਤਾਂ ਦਰਵਾਜ਼ੇ ਤਾਕੀਆਂ ਬੰਦ ਕਰੀ ਬੈਠਾ ਠੀਕ ਹੀ ਹੋਣਾ ਕਹਿੰਦੇ
ਉਹੀ ਮੇਰੇ ਨਾਲ ਆ ਜੀ ਪਰਦਾ ਲੱਗਿਆ ਹੋਇਆ ਤੇ ਪਰ ਹਲੇ ਤੱਕ ਖੜਕਾ ਨੀ ਸੁਣ ਰਿਹਾ ਬਾਹਰ ਦਾ ਮਤਲਬ ਨਹੀਂ ਹੈ ਨੀ
ਠੀਕ ਹੀ ਹੈ ਉਹ ਵੀ ਇੱਦਾਂ ਹੀ ਕਹਿੰਦੇ ਹੁੰਦੇ ਕਹਿੰਦੇ ਬਸ ਮੈਨੂੰ ਇੱਦਾਂ ਪਤਾ ਲੱਗਦਾ ਹੁੰਦਾ ਜਦ ਉੱਪਰੋਂ ਆਵਾਜ਼ ਆਉਂਦੀ ਹੁੰਦੀ ਮੀਂਹ ਪੈਣ ਦੀ ਮੈਂ ਕਿਹਾ ਫਿਰ ਤੁਹਾਨੂੰ ਤਾਂ ਤੁਹਾਡੇ ਲਈ ਤਾਂ ਬਾਬੇ ਬਹੁ ਮਾਨ ਦਾ ਗੀਤ ਠੀਕ ਹੀ ਹੈ ਪਿੱਟੇ ਪਿੱਟੇ ਪਟੀਨਾ ਉੱਤੇ ਪੈਂਦੀ ਬਰਸਾਤ ਹਾਂਜੀ ਸੋ ਸਾਡੇ ਨਾਲ ਸੱਜਣ ਮਿੱਤਰ ਕਾਫੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਸਵੇਰੇ ਪ੍ਰੋਗਰਾਮ ਸ਼ੁਰੂ ਦੇ ਵਿੱਚ ਹੀ ਕੁਲਜੀਤ ਸਿੰਘ ਹੁਣੀ ਜੁੜੇ ਸੀ ਬਲਗੁਲਕਾ ਤੋਂ ਉਹਨਾਂ ਨੇ ਦੋ ਤਸਵੀਰਾਂ ਸਾਨੂੰ ਭੇਜੀਆਂ ਸੀ ਔਰ ਬਹੁਤ ਹੀ ਖੂਬਸੂਰਤ ਦਿਨ ਦੀਆਂ ਔਰ ਬੱਦਲ ਗ੍ਰੀਨ ਹਾਊਸਿਸ ਦੇ ਪਿੱਛੇ ਸੋ ਉਹ ਤੁਸੀਂ ਦੇਖ ਸਕਦੇ ਹੋ ਮੈਂ ਸ਼ੇਅਰ ਕਰਤੀ ਹੈ ਜਗਵੀਰ ਸੇਖੋਂ ਪ੍ਰੋਗਰਾਮ ਚ ਆਏ ਨੇ ਉਹ ਕਹਿੰਦੇ ਠੀਕ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸਤਿ ਸ੍ਰੀ ਅਕਾਲ ਜੀ ਤੇ ਜੀ ਐਸ ਚਾਹਲ ਹੁਣੀ ਧੰਨਵਾਦ ਕਰ ਰਹੇ ਨੇ ਤਾਂ ਨਵਰਾਜ ਹੁਣਾਂ ਨੇ ਇੱਕ ਨਾ ਮਸਲਾ ਸ਼ੇਅਰ ਕੀਤਾ ਆਪਾਂ ਉੱਥੋਂ ਸ਼ੁਰੂ ਕਰ ਲੈਂਦੇ ਹਾਂ ਕਿ ਕਹਿੰਦੇ ਨੇ ਕਿ ਕਿਸੇ ਸਰੋਤੇ ਨੂੰ ਜਾਣਕਾਰੀ ਹੋਵੇ ਤਾਂ ਕੁਛ ਦਿਨਾਂ ਸਾਡੇ ਕਹਿੰਦੇ ਲੈਂਡਲਾਈਨ ਤੇ ਕੰਪਨੀ ਵੱਲੋਂ ਨਾ ਕਾਲ ਆ ਰਹੀ ਸੀ ਕਿ ਅਸੀਂ ਤੁਹਾਡੇ ਜਿਹੜੇ ਯੂਟਿਲਿਟੀ ਬਿੱਲ ਹੈ ਜਿਸ ਤਰ੍ਹਾਂ ਬਿਜਲੀ ਦੇ ਟੈਲੀਫੋਨਾਂ ਦੇ ਤੇ 30% ਡਿਸਕਾਊਂਟ ਦੇ ਸਕਦੇ ਹਾਂ ਤੇ 70% ਅਸੀਂ ਪੇ ਕਰ ਦਿੰਦੇ ਹਾਂ ਪਰ ਕਹਿੰਦੇ ਕਿ ਉਹ ਤੁਸੀਂ ਸਾਨੂੰ ਕੈਸ਼ ਡਿਪੋਜ਼ਿਟ ਕਰਾਉਣਾ ਆ ਮੈਨੂੰ ਲੱਗਿਆ ਵੀ ਸਕੈਮ ਹੀ ਹੋਣਾ ਆ ਤੇ ਉਹਦਾ
ਨਹੀਂ ਉਹ ਮੇਰੇ ਨਾਲ ਵੀ ਹੋ ਰਹੀ ਹੈ ਜੀ ਇਹ ਵਾਪਰ ਰਹੀ ਆ ਤੇ ਤਾਜ਼ਾ ਘਟਨਾਕ੍ਰਮ ਇਹ ਹੈ ਵੀ ਵਾਪਰ ਤਾਂ ਮੇਰੇ ਨਾਲ 5-7 ਮਹੀਨੇ ਦੀ ਰਹੀ ਹੈ ਪਰ ਤਾਜ਼ਾ ਘਟਨਾ ਮੈਂ ਇਹ ਗਾ ਵੀ ਕੱਲ ਪਰਸੋਂ ਕੋਈ ਪਤਾ ਨੀ ਕਹਿੰਦਾ ਮੈਂ ਪ੍ਰਵੇਸ਼ ਕੁਮਾਰ ਆ ਪਤਾ ਨੀ ਕੀ ਕਹਿੰਦਾ ਸੀ ਤੇ ਪ੍ਰਵੇਸ਼ ਕੁਮਾਰ ਨਾਲ ਪਹਿਲਾਂ ਤਾਂ ਮੈਂ ਖਿਜਕੇ ਜੇ ਬੋਲਿਆ ਫਿਰ ਅਸੀਂ ਅਗਲੇ ਸਟੈਪ ਤੇ ਜਾ ਵੜੇ ਫਿਰ ਉਦੋਂ ਅਗਲੇ ਸਟੈਪ ਤੇ ਜਾ ਵੜੇ ਜਾਣੀ ਕਿ ਲਾਸਟ ਸਟੈਪ ਸਾਡਾ ਗਾਲੀ ਗਲੋਚ ਦਾ ਹੀ ਸੀਗਾ ਕਿਉਂ ਥੱਪੜੋ ਮੁੱਕੀ ਦਾ ਸੀ ਹੋ ਨੀ ਸਕਦੇ ਸੀ ਜੇ ਸਾਹਮਣੇ ਹੁੰਦਾ ਦੇਖਣੀ ਉਹੀ ਹੋ ਜਾਂਦੇ ਤੇ ਫਿਰ ਗਾਲੀ ਗਲੋਚ ਤੇ ਉਤਰੇ ਅਸੀਂ ਜਦੋਂ ਮੈਂ ਉਹਨੂੰ ਕਿਹਾ ਵੀ ਮੈਨੂੰ ਐਂ ਦੱਸ ਵੀ ਮੈਂ ਤੁਹਾਡਾ ਕੀ ਲੱਗਦਾ ਜਿਹੜਾ ਤੁਸੀਂ ਮੈਨੂੰ ਕਿਉਂ 30% ਦੇ ਰਹੇ ਹੋ ਮੈਨੂੰ ਇੱਕ ਕਾਰਨ ਦੱਸ ਦਿਓ ਬਸ ਕਹਿੰਦਾ ਅਸੀਂ ਦੇ ਰਹੇ ਹਾਂ ਅਸੀਂ ਮੈਂ ਕਿਹਾ ਮੈਨੂੰ ਤਰਸ ਆ ਗਿਆ ਮੇਰੇ ਤੇ ਤੁਹਾਨੂੰ ਵੀ ਮੇਰਾ 30% ਬਿਲਾਂ ਦਾ ਦੇਊਂਗੇ ਤੁਸੀਂ ਇਹ ਨਾ ਬਹੁਤ ਵੱਡੇ ਮਨੀ ਲਾਂਡਰਿੰਗ ਦੀਆਂ ਗੱਲਾਂ ਇਹਦੇ ਵਿੱਚ ਸਕੈਮ ਵੀ ਕਹਿ ਸਕਦੇ ਇਹਨੂੰ ਸਕੈਮ ਦੇ ਨਾਲ ਐਕਚੁਅਲ ਚ ਮਨੀ ਲਾਂਡਰਿੰਗ ਦਿੰਦੇ ਆ 30% ਕੋਈ ਫਰਕ ਨੀ ਦਿੰਦੇ ਆ ਉਹ ਮਨੀ ਲਾਂਡਰਿੰਗ ਕਰਦੇ ਆ ਪਿਛਲੇ
ਸਾਲ ਵੀ ਬਹੁਤ ਇੱਕ ਬੰਦੇ ਨੇ ਇੰਨਾ ਜਦੋ ਜਹਿਦ ਕੀਤੀ ਨਾ ਮੇਰੇ ਬੇਟੇ ਨੂੰ ਵੀ ਐ ਕਰ ਜੀ ਓ ਕਰ ਮੈਨੂੰ ਨਾ ਉਹ ਆਰਡਰ ਕਰੀ ਜਾਵੇ ਜੀ ਉੱਥੇ ਫਿਸ਼ ਐਂਡ ਚਿਪ ਸ਼ੋਪ ਸੀਗੀ ਆਰਡਰ ਕਰੀ ਜਾਵੇ 3000 ਦੇ ਫਿਸ਼ ਐਂਡ ਚਿਪ ਲੈਣੇ ਆ ਕੈਸ਼ ਲੈਣੇ ਬਹੁਤ ਉਹ ਕੈਸ਼ ਮੁੜ ਕੇ ਆ ਗਿਆ ਵੀ
ਇੱਕ ਹੋਰ ਸਕੈਮ
ਮੁੜ ਕੇ ਕਹਿੰਦਾ ਬਿੱਲ ਬਿੱਲ ਕਹਿੰਦਾ ਮੈਂ ਕਹਿੰਦਾ ਬਿੱਲ ਦਵਾ ਲਓ ਮੇਰੇ ਤੇ ਕੋਈ ਸਾਨੂੰ ਇਹ ਕਹਿੰਦਾ ਵੀ ਮੈਂ ਸਾਨੂੰ ਸੌਦਾ ਦੇ ਦੋ 3000 ਦਾ ਪਾਰਟੀ ਕਰਨੀ ਆ ਜੀ ਸਾਤੇ ਕੋਈ ਨਾ ਤੁਸੀਂ ਆਪਣਾ ਬਿਜਲੀ ਦਾ ਬਿੱਲ ਦਵਾ ਦੋ ਜਾਂ ਕੁਛ ਹੋਰ ਦਵਾ ਦੋ ਏਦਾਂ ਮਤਲਬ ਆਹ ਚੀਜ਼ਾਂ ਮਤਲਬ
ਮੈਂ ਆਪਣੀ ਬੈਂਡ ਸੇਲ ਤੇ ਪਾਈ ਆ ਦੋ ਤਿੰਨ ਦਿਨ ਪਹਿਲਾਂ ਠੀਕ ਆ ਜੀ ਸੇਲ ਤੇ ਪਾਉਣ ਤੋਂ ਤੁਰਤ ਬਾਅਦ ਮੈਸੇਜ ਆਉਣੇ ਸਟਿਲ ਅਵੇਲੇਬਲ ਫਲਾਨਾ ਧਮਕਾ ਸ਼ੁਰੂ ਹੋ ਗਏ ਫਿਰ ਉਹਦੇ ਚ ਪਲੀਜ਼ ਗਿਵ ਮੀ ਯੂਰ ਈਮੇਲ ਆਈ ਡੀ ਮੈਂ ਈਮੇਲ ਆਈ ਡੀ ਨੀ ਦਿੱਤੀ ਜਦੋਂ ਕੋਈ ਵੀ ਮੈਂ ਕਿਹਾ ਮੇਰੇ ਕੋਲ ਤਾਂ ਹੈ ਨੀ ਠੀਕ ਆ ਇਹ ਨਾ ਬਹੁਤ ਸਾਰੇ ਤਰੀਕਿਆਂ ਨਾਲ ਸਿੱਟਦੇ ਆ ਕਾਰਨ ਕਿ ਨਾਰਮਲ ਪੇਪਾਲ ਦਾ ਜਿਹੜਾ ਅਕਾਊਂਟ ਆ ਉਹ ਤੁਹਾਡੀ ਈਮੇਲ ਨਾਲ ਅਟੈਚ ਹੁੰਦਾ ਠੀਕ ਹੈ ਨਾ ਉਹ ਪੇਪਾਲ ਦੇ ਵਿੱਚ ਬਹੁਤ ਸਾਰੀਆਂ ਗੜਬੜਾਂ ਹੋ ਰਹੀਆਂ ਪੇਪਾਲ ਦੇ ਥਰੂ ਨਾ ਬਹੁਤ ਸਾਰੀਆਂ ਗੜਬੜਾਂ ਹੋ ਰਹੀਆਂ ਪੇਪਾਲ ਇੰਸ਼ੋਰੈਂਸ ਦਿੰਦਾ ਅਸਲ ਚ ਪੇਮੈਂਟ ਦਾ ਠੀਕ ਆ ਉਹ ਇੰਸ਼ੋਰੈਂਸ ਦੇਣ ਕਰਕੇ ਤੁਸੀਂ ਜਿਵੇਂ ਹੁਣ ਮੰਨ ਲਓ ਕੋਈ ਪੇਪਾਲ ਤੇ ਤੁਸੀਂ ਕੋਈ ਵੀ ਚੀਜ਼ ਖਰੀਦ ਸਕਦੇ ਹੋ ਤੇ ਜੇ ਵੇਚੋਗੇ ਉਹ ਖਤਰਨਾਕ ਆ ਉਹ ਤੁਹਾਨੂੰ ਸਕੈਮ ਪਿਲਜਾ ਲੈਣਗੇ ਕਿਉਂਕਿ ਸਾਰੇ ਜੈਨੂਨ ਤਾਂ ਹੁੰਦੇ ਨੀ ਹੁਣ ਉਹ ਬੈਨ ਵਾਲੇ ਕੀ ਕਰਦੇ ਆ ਬੈਨ ਵਾਲੇ ਨਵੇਂ ਨਵੇਂ ਤਰੀਕੇ ਲੈ ਕੇ ਆਉਂਦੇ ਆ ਇੱਕ ਤਾਂ ਤਰੀਕਾ ਕਹਿਣਗੇ ਜੀ ਮੈਨੂੰ ਪੇਪਾਲ ਦਾ ਦਿਓ ਜੀ ਐਡਰੈਸ ਮੈਂ ਡਾਰਵਿਨ ਚ ਆ ਤੇ ਤੁਸੀਂ ਮੈਨੂੰ ਸ਼ਿਪ ਕਰ ਦਿਓ ਤੇ ਜਿੰਨੇ ਪੈਸੇ ਮੰਗਦੇ ਉਦੋਂ $1000 ਦਾ ਵੱਧ ਅਸੀਂ ਦੇ ਦਿੰਦੇ ਹਾਂ ਠੀਕ ਆ ਕਿਉਂਕਿ ਮੇਰੇ ਕੋਲ ਹੈ ਨੀ ਟਾਈਮ ਮੈਂ ਬਿਜ਼ੀ ਹਾਂ ਮੈਂ ਆਪਦੇ ਗ੍ਰੈਂਡ ਸਨ ਨੂੰ ਗਿਫਟ ਕਰਨੀ ਚਾਹੁੰਦਾ ਮੈਂ ਫਲਾਨੇ ਨੂੰ ਗਿਫਟ ਕਰਨ ਜਾਣਾ ਆਈ ਹੈਵ ਅਨਫ ਮਨੀ ਮੈਂ ਹੁਣ ਜਾ ਰਿਹਾ ਮੈਨੂੰ ਬੜੀ ਕੋਈ ਲੋੜ ਨੀ ਇਸ ਮਨੀ ਦੀ ਏਦਾਂ ਕਰਕੇ ਭਾਵੁਕ ਕਰ ਤੁਹਾਨੂੰ ਮੈਸੇਜ ਮੇਲਾਂ ਕਰਦੇ ਆ ਜੀ ਇਹੀ ਸਾਰਾ ਕੁਛ ਨਾ ਇਕੱਲਾ ਇੱਥੇ ਨੀ ਹੈ ਮੇਰੇ ਨਾਲ ਪਿਛਲੇ ਦੋ ਤਿੰਨ ਹਫ਼ਤਿਆਂ ਦੇ ਵਿੱਚ ਬਹੁਤ ਸਾਰੇ ਥਾਂ ਤੇ ਵਾਪਰ ਗਿਆ ਮੈਂ ਇੰਡੀਆ ਦੇ ਵਿੱਚ ਟਰੈਕਟਰ ਲੈਣਾ ਸੀ ਤੇ ਚਲੋ ਮੈਂ ਆਪਣੇ ਮਾਲੀਆਂ ਨੂੰ ਕਿਹਾ ਵੀ ਤੁਸੀਂ ਦੇਖ ਲਓ ਟਰੈਕਟਰ ਜਿਹੜਾ ਵੀ ਤੇ ਆਪਾਂ ਮੈਨੂੰ ਦਿਖਾ ਲਿਓ ਇੱਥੋਂ ਤੇ ਜਾਂ ਕਿਸੇ ਨੂੰ ਉੱਥੋਂ ਐਕਸਪਰਟ ਨੂੰ ਦਿਖਾ ਕੇ ਤੇ ਆਪਾਂ ਲੈ ਲਾਂਗੇ ਚਲੋ ਜੀ ਸਾਰਿਆਂ ਨੇ ਰਾਏ ਦਿੱਤੀ ਵੀ ਸ਼ਿਵਰਾਜ 755 ਟਰੈਕਟਰ ਹੈ ਨਾ ਤੇ ਉਹ ਲੈ ਲਓ ਤੇ ਨਵਾਂ ਨਾ ਲਿਓ ਪੁਰਾਣਾ ਤੁਹਾਨੂੰ ਥੋੜਾ ਜਿਹਾ ਚੱਲਿਆ ਨਾ 2,70,000 ਮਿਲ ਜੂਗਾ ਮੈਂ ਕਿਹਾ ਠੀਕ ਹੈ ਜੀ ਨਵਾਂ 7 ਦਾ ਸੀ ਪੁਰਾਣਾ ਕਿੰਨੇ ਕੁ ਦਾ ਸਾਲ ਦੋ ਸਾਲ ਚੱਲਿਆ 5 ਕੁ ਦਾ ਮਿਲ ਜੂ ਮੈਂ ਉਹਨਾਂ ਨੂੰ ਕਹਿਤਾ ਮੁੰਡਿਆਂ ਨੂੰ ਮੈਂ ਠੀਕ ਹੈ ਲੈ ਲੈਂਦੇ ਤੇ ਜਦੋਂ ਉੱਥੇ ਗੱਲ ਚੱਲਣ ਲੱਗੀ ਨਾ ਤੇ ਗੱਲ ਚੱਲਦੇ ਚੱਲਦੇ ਕਿਸੇ ਨੇ ਕਹਿਤਾ ਵੀ OLX ਤੇ ਲੈ ਲਓ ਹੁਣ ਆਪਾਂ OLX ਬਾਰੇ ਥੋੜਾ ਬਹੁਤ ਸੁਣਿਆ ਸੀ ਵੀ ਇੰਡੀਆ ਚ ਕਾਫੀ ਵਪਾਰ ਹੁੰਦਾ ਉਹਦੇ ਤੇ ਮੈਂ ਉਹਦੇ ਤੇ ਸਰਚਾਂ ਮਾਰਨੀਆਂ ਸ਼ੁਰੂ ਕੀਤੀਆਂ ਜੀ ਸਰਚਾਂ ਚ ਉਹੀ ਰੇਟ ਆਉਣ ਲੱਗ ਗਿਆ 4,60,000 ਤੋਂ ਲੈ ਕੇ 5,00,000 ਤੇ ਉਹਨਾਂ ਮਾਡਲਾਂ ਦਾ ਰੇਟ ਆਉਣ ਲੱਗ ਗਿਆ ਮੈਂ ਕਿਹਾ ਠੀਕ ਆ ਜੀ ਮੈਂ 5-4 ਟਰੈਕਟਰ ਦੇਖੇ ਇਹਨਾਂ ਨੂੰ ਅਚਾਨਕ ਇੱਕ ਟਰੈਕਟਰ ਦੀ ਫੋਟੋ ਆਈ ਸਾਹਮਣੇ ਮੇਰੇ ਤੇ ਉਹਦੇ ਤੇ ਲਿਖਿਆ ਪਿਆ ਅਰਜੈਂਟ ਸੇਲ ਤੇ 2,20,000 ਤੇ ਹੁਣ ਤੁਸੀਂ ਦੇਖੋ ਇੱਕ ਹਿਊਮਨ ਬੀਂਗ ਦੇ ਲਾਲ ਡਿੱਗਣੀ ਤਾਂ ਮਾੜੀ ਜਿਹੀ ਗੱਲ ਆ ਤੇ ਮੇਰੀ ਤਾਂ ਲਾਲ ਲੈਪਟਾਪ ਤੇ ਡਿੱਗ ਪਈ ਵੀ 2,20,000 ਚ ਪਤਾ ਲੁੱਟਣ ਤੋਂ ਪਿਆ ਕੰਮ ਹੈ ਤੇ ਮੈਂ ਕੀ ਕੀਤਾ ਜੀ ਉਹਦੇ ਉੱਤੇ ਦੇਖੋ ਫਿਰ ਫੋਟੋ ਦੇ ਉੱਤੇ ਮੋਬਾਈਲ ਨੰਬਰ ਹੋਰ ਕਿਸੇ ਚ ਨੀ ਉਹਦੇ ਫੋਟੋ ਦੇ ਉੱਤੇ ਮੋਬਾਈਲ ਨੰਬਰ ਲਿਖਿਆ ਤੇ ਮੈਂ ਉਸ ਮੋਬਾਈਲ ਦਵਾ ਦਵਾ ਐਡ ਕੀਤਾ ਪਹਿਲਾਂ ਐਡ ਕਰਕੇ ਮੈਂ ਵਟਸਐਪ ਤੇ ਦੇਖਿਆ ਵੀ ਕਿਹੋ ਜਿਹੀ ਫੋਟੋ ਲੱਗੀ ਆ ਉਹਦੇ ਤੇ ਨੇਵੀ ਦੇ ਇੱਕ ਆਫਿਸਰ ਦੀ ਫੋਟੋ ਲੱਗੀ ਜੀ ਨੇਵੀ ਦੀ ਵਰਦੀ ਚ ਤੇ ਮੈਂ ਉਹਨੂੰ ਕਾਲ ਕੀਤੀ ਕਾਲ ਕਰਕੇ ਕਹਿੰਦਾ ਜੀ ਮੈਂ ਹਾਂਜੀ ਬੋਲੋ ਮੈਂ ਕਿਹਾ ਜੀ ਮੈਂ ਵਡੋਦਰਾ ਕਹਿੰਦਾ ਮੈਂ ਵਡੋਦਰਾ ਤੋਂ ਬੋਲ ਰਿਹਾ ਤੇ ਵਡੋਦਰਾ ਨੇਵੀ ਕੈਂਪ ਤੋਂ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਤੁਸੀਂ ਇੱਕ ਟਰੈਕਟਰ ਦੀ ਇਹੋ ਪਾਈ ਆ ਕਹਿੰਦਾ ਯੈਸ ਮੈਂ ਪਾਈ ਆ ਤੇ ਮੈਂ ਕਿਹਾ ਵੀ ਕੀ ਸਟੋਰੀ ਆ ਕਹਿੰਦਾ ਸਟੋਰੀ ਇਹ ਆ ਵੀ ਮੇਰਾ ਤਬਾਦਲਾ ਹੋ ਗਿਆ ਤੇ ਮੈਂ ਪਹਿਲਾਂ ਇੱਧਰ ਵਾਹੀ ਕਰਦਾ ਸੀ ਤੇ ਮੈਂ ਟਰੈਕਟਰ ਲੈ ਕੇ ਤੇ ਕੈਂਪ ਚ ਖੜਾ ਰੱਖਿਆ ਸੀ ਹੁਣ ਮੈਨੂੰ ਐਟ ਏ ਟਾਈਮ ਬਾਰਡਰ ਤੇ ਜਾਣਾ ਪੈ ਰਿਹਾ ਤੇ ਮੈਂ ਇੱਥੇ ਰੱਖ ਨੀ ਸਕਦਾ ਸਟੋਰੇਜ ਮੈਨੂੰ ਮਹਿੰਗਾ ਪੈਂਦਾ ਮੈਂ ਕੁਛ ਵੀ ਮੈਨੂੰ ਵੇਚਣਾ ਬਸ ਤੇ ਮੈਂ ਕਿਹਾ ਕਮਾਲ ਆ ਮੇਰੇ ਜਚਾਤੀ ਪੂਰੀ ਆਰਮੀ ਆਫਿਸਰ ਜੇ ਉਹ ਪੂਰੀਆਂ ਉਹਨੇ ਇਹੋ ਜਿਹੀਆਂ ਗੱਲਾਂ ਕਰਕੇ ਉਹੋ ਜਿਹਾ ਮਾਹੌਲ ਕ੍ਰੀਏਟ ਕਰਕੇ ਤੇ ਮੈਂ ਕਿਹਾ ਅੱਛਾ ਜੀ ਫਿਰ ਹੁਣ ਕਹਿੰਦਾ ਬਸ ਇਹੀ ਹੈ ਜੀ ਤੁਸੀਂ ਸਾਨੂੰ ਦੱਸੋ ਕਿੱਥੇ ਪੋਸਟ ਕਰਨਾ ਤੇ ਅਸੀਂ ਆਰਮੀ ਦੇ ਸਾਡੀ ਸਪੈਸ਼ਲ ਪੋਸਟਿੰਗ ਹੁੰਦੀ ਹੈ ਤੇ ਜਿੱਥੇ ਵੀ ਹੋਊ ਤੁਹਾਨੂੰ ਭੇਜ ਦਾਂਗੇ ਤੇ ਤੁਹਾਨੂੰ ਪੇ ਕਰਨਾ ਪਊ 11,000 ਆਰਮੀ ਦੇ ਅਕਾਊਂਟ ਚ ਇੱਕ ਵਾਰੀ ਤੇ ਉਦੋਂ ਬਾਅਦ ਤੁਸੀਂ ਦੇਖ ਕੇ ਜੇ ਟਰੈਕਟਰ ਤੁਹਾਡੇ ਨਾ ਪਸੰਦ ਆਇਆ ਤੇ ਉਹੀ ਗੱਡੀ ਜਿਹੜੀ ਆਊਗੀ ਉਸੇ ਨੂੰ ਤੁਸੀਂ ਟਰੈਕਟਰ ਵਾਪਸ ਕਰ ਦਿਓ ਤੁਹਾਡਾ 11,000 ਵੀ ਮੁੜਿਆ ਹੋਊਗਾ ਤੇ ਜੇ ਨਹੀਂ ਤੁਸੀਂ ਵਾਪਸ ਕਰਨਾ ਰੱਖਣਾ ਤਾਂ ਉਸੇ ਅਕਾਊਂਟ ਚ ਤੁਸੀਂ ਰਹਿੰਦੇ ਪੈਸੇ ਜਿਹੜੇ ਪਾ ਦਿਓ ਤੇ ਮੈਂ ਪੂਰਾ ਭਾਵਕ ਜਿਹਾ ਹੋਇਆ ਬੈਠਾ ਫਿਰ ਮੈਂ ਫਿਰ ਸੋਚਿਆ ਮੈਂ ਕਿਹਾ ਯਾਰ ਵੀ ਇਹ ਕੌਣ ਲਟਾਉਂਦਾ ਫਿਰਦਾ ਵੀ ਏਡੇ ਕੋਈ ਇਹਦਾ ਤਾਇਆ ਚਾਚਾ ਵੀ ਹੋਊ ਕਿਸੇ ਕੁੜਮ ਕਬੀਲਾ ਵੇਚ ਸਕਦਾ ਕੋਈ ਹੋਰ ਬਥੇਰੇ ਤਰੀਕੇ ਹੋ ਸਕਦੇ ਵੀ ਅੱਧੇ ਮੁੱਲ ਚ ਕਿਉਂ ਦੇ ਰਿਹਾ ਮੈਂ ਭਾਈ ਕੋਸ਼ਿਸ਼ ਕਰੀ ਗਿਆ ਤੇ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਵੀ ਵਡੋਦਰਾ ਦੇ ਵਿੱਚ ਮੈਂ ਬੰਦਾ ਭੇਜ ਦਿੰਦਾ ਦੇਖ ਲੈਂਦਾ ਆ ਕੇ ਕਹਿੰਦਾ ਨਾ ਇੱਥੇ ਤਾਂ ਆਰਮੀ ਕੈਂਪ ਚ ਤਾਂ ਕੋਈ ਆਉਣ ਨੀ ਦਿੰਦੇ ਕਿਸੇ ਨੂੰ, ਤੇ ਮੈਂ ਕਿਹਾ ਯਾਰ ਏਡਾ ਤਾਂ ਨੀ ਗੱਲ ਹੈਗੀ, ਤੂੰ ਤੁਸੀਂ ਐਂ ਕਰੋ, ਮੈਂ ਕਿਹਾ ਵੀ ਅਸੀਂ ਡਿਲੀਵਰੀ ਵੀ, ਮੁੰਡਾ ਪੈਸੇ ਵੀ ਉੱਥੇ ਦੇ ਦੂਗਾ ਤੁਹਾਨੂੰ ਤੇ ਡਿਲੀਵਰੀ ਵੀ ਉੱਥੇ ਹੀ ਦੇ ਦਿਓ, ਮੁੰਡਾ ਆਪੇ ਪੋਸਟ ਕਰ ਦੂ, ਕੋਈ ਟੈਨਸ਼ਨ ਹੀ ਨੀ ਹੈਗੀ, ਤੂੰ ਬਾਹਰ ਅੱਗੇ ਤਾਂ ਲਿਆਈ ਸਕਦਾ ਹੁੰਦਾ। ਕਹਿੰਦਾ ਮੈਨੂੰ ਬਾਹਰ ਨੀ ਆਉਣ ਦਿੰਦੇ ਉਹਨੂੰ ਅੰਦਰ,
ਤਾਂ ਤੇਰਾ ਟਰੈਕਟਰ ਜਿਹੜਾ ਅੰਦਰ ਖੜਾ ਉਹ ਤਾਂ ਚਿੜੀ ਵੀ ਨੀ ਆਣ ਦਿੰਦੇ, ਵੀ ਟਰੈਕਟਰ ਤੇਰਾ ਅੰਦਰ ਕਿੱਦਾਂ ਖੜ ਗਿਆ।
ਮੈਂ ਆਪਣੇ ਸਰਕਲ ਚ ਭਾਲਿਆ ਭਾਈ, ਮੈਂ ਕਿਹਾ ਕੋਈ ਨਾ ਕੋਈ ਤਾਂ ਹੋਊਗਾ ਹੀ ਪਿੰਡ ਆਸਟ੍ਰੇਲੀਆ ਦੇ, ਉਹ ਕੋਈ ਰੇਡੀਓ ਸੁਣਦਾ ਹੋਊ, ਕੋਈ ਨਾ ਕੋਈ ਤਾਂ ਲੱਭ ਗਿਆ ਭਾਈ ਇੱਕ ਬੰਦਾ ਬੜੌਦਾ ਦਾ।
ਅੱਛਾ,
ਤੇ ਮੈਂ ਉਹਨੂੰ ਕਿਹਾ ਉਹਦਾ ਸੇਵਾ ਲਾਓ ਜੀ, ਮੈਂ ਕਿਹਾ ਵੀ ਐਂ ਕਰਕੇ ਕੋਈ ਆਹ ਕੈਂਪਸ ਦਾ ਐਡਰੈਸ ਹੈ, ਕਹਿੰਦਾ ਇੱਥੇ ਤਾਂ ਕੁਝ ਹੀ ਨੀ ਹੈਗਾ, ਇੱਥੇ ਤਾਂ ਕੈਂਪਸ ਨੇਵੀ ਦਾ ਕੋਈ ਨੀ। ਮੈਂ ਚਲੋ ਜੀ, ਮੈਂ ਉਹਨੂੰ ਉਹਨੂੰ ਫੋਨ ਲਾਇਆ, ਮੈਂ ਕਿਹਾ ਦੇਖ ਸਾਧ ਗੱਲ ਇਹ ਆ ਵੀ ਤੈਨੂੰ ਪਤਾ ਵੀ ਟਰੈਕਟਰ ਕੌਣ ਲੈਂਦਾ? ਕਹਿੰਦਾ ਹਾਂ ਜਿਮੀਦਾਰ। ਤੇ ਮੈਂ ਕਿਹਾ ਤੈਨੂੰ ਇਹ ਪਤਾ ਵੀ ਜਿਮੀਦਾਰ ਦਾ ਪਹਿਲਾਂ ਹੀ ਦੁਬਾਰਾ ਨਿਕਲਿਆ ਹੋਇਆ ਤੇ ਉਹਦੇ ਖੁਦਕੁਸ਼ੀਆਂ ਤਾਂ ਉਹ ਕਰੀ ਜਾਂਦਾ? ਮੈਂ ਕਿਹਾ ਥੋੜੀ ਜਿਹੀ ਤਾਂ ਸ਼ਰਮ ਮੰਨ, ਜੇ ਠੱਗੀ ਮਾਰਨੀ ਆ ਕਿਸੇ ਹੋਰ ਨਾ ਮਾਰ ਲਾ, ਗਰੀਬ ਬੰਦੇ ਨੇ ਕੀ ਠੱਗੀ ਮਾਰਨੀ ਆ? ਤੇ ਉਹ ਕਹਿੰਦਾ ਫਿਰ ਵੀ ਮੰਨਿਆ ਨੀ, ਮੈਂ ਆਪਕੋ ਆਈ ਡੀ ਭੇਜ ਸਕਤਾ ਹੂੰ, ਮੈਂ ਯੇ ਕਰ ਸਕਤਾ ਹੂੰ। ਮੈਂ ਕਿਹਾ ਮੈਨੂੰ ਨੀ ਚਾਹੀਦੀ ਕੋਈ ਆਈ ਡੀ, ਤੇ ਤੂੰ ਰੱਖ। ਮੈਂ ਫੇਰ ਨਾ ਉਹਦੇ ਨਾਲ ਦੀਆਂ ਸਿਮਲਰ 5-6 ਐਡਾਂ ਹੋਰ ਦੇਖੀਆਂ, ਅੱਡੋ ਅੱਡ ਨੰਬਰ। ਫਿਰ ਇੱਕ ਅੰਮ੍ਰਿਤਸਰ ਦੀ ਆ ਗਈ, ਮੈਂ ਅੰਮ੍ਰਿਤਸਰ ਨੂੰ ਕਾਲ ਕੀਤੀ, ਉਹ ਆਹ ਜੀ ਮੈਂ ਅੰਮ੍ਰਿਤਸਰ ਏਅਰਫੋਰਸ ਸਟੇਸ਼ਨ ਤੋਂ ਬੋਲ ਰਿਹਾ, ਸੇਮ ਸਟੋਰੀ ਸੇਮ ਗੱਲ। ਤੇ ਉਹਦੇ ਫੌਜੀ ਉਹਦੇ 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 ਜਿਵੇਂ ਜਾਂ ਥਲ ਸੈਨ ਵਾਲੀ ਵਰਦੀ ਪਾਈ, ਉਹਦੇ ਜਲਦੀ ਪਾਈ, ਕਿਸੇ ਥਲ ਦੀ ਪਾਈ, ਉਹੀ ਗੱਲਾਂ। ਹਾਂ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਵੀ ਮੈਂ ਤੈਨੂੰ ਮਿਲਣਾ। ਕਹਿੰਦਾ ਐ ਮਿਲਣ ਨੀ ਦਿੰਦੇ। ਮੈਂ ਕਿਹਾ ਤੂੰ, ਕਹਿੰਦਾ ਮੈਂ ਗੇਟ ਤੇ ਆ ਸਕਦਾ ਹੂੰ। ਮੈਂ ਕਿਹਾ ਬੋਲ ਕਿੰਨੇ ਨੰਬਰ ਗੇਟ ਤੇ? ਕਹਿੰਦਾ 2 ਨੰਬਰ ਗੇਟ ਤੇ। ਮੈਂ ਕਿਹਾ ਮੈਂ ਐਕਚੁਲੀ ਖੜਾ ਹੀ 2 ਨੰਬਰ ਗੇਟ ਤੇ ਹੂੰ, ਤੂੰ ਬਾਹਰ ਆ। ਮੁੜ ਕੇ ਕੱਟ ਕੇ ਭੱਜ ਗਿਆ, ਉਹ ਭੱਜ ਗਿਆ। ਉਹ ਸੋ ਇਹ ਆਨਲਾਈਨ ਦੀ ਸਕੈਮਿੰਗ ਆ ਨਾ, ਇਹ ਕੱਲੀ ਇਸ ਲੈਵਲ ਤੇ ਨੀ ਹੋ ਰਹੀ। ਤੁਸੀਂ ਪਰਸੋਂ ਚੌਥ ਤੇ ਮੋਰਿਸਨ ਦਾ ਬਿਆਨ ਵੀ ਸੁਣਿਆ ਹੋਣਾ, ਆਸਟ੍ਰੇਲੀਆ ਦੀ ਸਕੈਮਿੰਗ ਵਾਲਿਆਂ ਦੇ ਸਭ ਤੇ ਇਸ ਟਾਈਮ ਜਿਹੜੀ ਟਾਰਗੇਟ ਦੇ ਟੌਪ ਤੇ ਆ ਇਸ ਟਾਈਮ।
ਮਿੰਟੂ ਭਾਜੀ, ਇਹਦੇ ਬਾਰੇ ਆਪਾਂ ਗੱਲ ਕਰਨੀ ਆ, ਮੈਂ ਵੀ ਆਪਣੀ ਸਟੋਰੀ ਸੁਣਾ ਦਾ। ਫਾਦਰ ਸਾਹਿਬ ਮੇਰੇ, ਉਹਨਾਂ ਨੂੰ ਫੋਨ ਆਈ ਜਾਵੇ ਹਨਾ, ਤੇ ਉਹ ਜੀ ਆਹ ਕਰ ਲਓ ਜੀ, ਬਿਜਲੀ ਦਾ ਉਹ ਕਰ ਲਓ, ਉਹ ਹੁਣ ਮੈਂ ਸਾਰਾ ਕੁਛ ਉਹਨਾਂ ਨੂੰ ਤਾਂ ਅਸੀਂ ਨਹੀਂ ਕਰਦੇ ਨਾ, ਬਈ ਇੰਨੀ ਟੈਨਸ਼ਨ ਨਹੀਂ ਲੈਣੀ। ਉਹ ਕਹੀ ਯਾਰ ਤੁਸੀਂ ਸਾਨੂੰ ਫੋਨ ਕਾਹਲੇ ਕਰੀ ਜਾਂਦੇ ਮੁੜ ਕੇ, ਮੈਂ ਨਹੀਂ ਲੁੱਕ ਆਫਟਰ ਕਰਦਾ ਅਕਾਊਂਟਸ ਦੀ ਹਨਾ, ਤੁਸੀਂ ਮੈਨੂੰ ਫੋਨ ਨਾ ਕਰੋ। ਕਹਿੰਦੇ ਮਤਲਬ ਚੰਗਾ ਗਰਮੋ ਗਰਮੀ ਹੋਵੇ ਆ ਜਿੱਦਾਂ ਤੁਸੀਂ ਕਹਿੰਦੇ ਨਾ, ਇਨ ਦਾ ਐਂਡ ਹਨਾ, ਉਹ ਗਾਲਾਂ ਦੇ ਉਤਰਿਆ। ਇਧਰੋਂ ਮੇਰੇ ਭਰਾ ਫਾਦਰ ਸਾਹਿਬ ਵੀ ਫੇਰ ਤੁਹਾਨੂੰ ਪਤਾ, ਉਹ ਵੀ ਕਹਿੰਦੇ ਤੈਰ ਤੇਰੀ ਤਿੰਨੇ ਫੜ ਕੇ, ਤਾਂ ਉਹ ਕਹਿੰਦਾ ਤੂੰ ਪੰਜਾਬੀ ਬੋਲ ਲੈ, ਕਹਿੰਦਾ ਆਹੋ, ਕਹਿੰਦਾ ਉਹ ਕਹਿੰਦਾ ਉਹ ਸਰਦਾਰ ਸਾਹਿਬ ਉਹਨੇ ਲਾਤਾ, ਕਹਿੰਦਾ ਲਾ, ਕਹਿੰਦਾ ਆਪਣੇ ਉਹ ਲਾਇਆ ਮੁਰੇ, ਕਹਿੰਦਾ ਸਰਦਾਰ ਸਾਹਿਬ ਠੰਡੇ ਹੋ ਠੰਡੇ ਹੋ। ਕਹਿੰਦਾ ਕਿਆ ਹੋਇਆ? ਕਹਿੰਦਾ ਤੰਗ, ਕਹਿੰਦਾ ਜੀ ਤੁਹਾਡਾ ਫੋਨ ਸਕੈਮ ਹੋ ਗਿਆ, ਰੱਖ ਦੋ ਤੁਸੀਂ, ਕੋਈ ਚੱਕਰ ਨੀ। ਉਹ ਦੇਖ ਲੋ ਜਿਹੜੇ ਚੋਰ ਸੀਗੇ ਨਾ, ਉਹ ਆਪੇ ਮਾਰੇ, ਕਹਿੰਦੇ ਸਰਦਾਰ ਜੀ ਉਹ ਭੁਲੇਖੇ ਨਾਲ ਲੱਗ ਗਿਆ, ਸਾਨੂੰ ਪਤਾ ਨੀ ਤੁਸੀਂ ਪੰਜਾਬੀ ਆ, ਕੋਈ ਚੱਕਰ ਨੀ ਹੈਗਾ। ਸੋ ਉਹ ਆਪ ਐਡਮਿਟ ਕੀਤਾ ਉਹਨਾਂ ਨੇ। ਤੇ ਜਿਹੜੀ ਗੱਲ ਨਾ ਹੁਣ, ਚਲੋ ਇਹ ਬਹੁਤ ਵੱਡਾ ਮਸਲਾ ਬਣਿਆ ਹੋਇਆ ਚਾਈਨਾ ਦਾ ਹਰੇਕ ਪਾਸੇ ਹੀ, ਕੁੱਲ ਮਿਲਾ ਕੇ ਜਿੱਦਾਂ ਚਾਈਨਾ ਨੂੰ ਮੈਂ ਤਾਂ ਇਹ ਦੇਖਦਾ ਕਿ ਉਹ ਵਿਲਨ ਵੀ ਬਣ ਰਿਹਾ, ਬਣਾ ਵੀ ਰਹੇ ਆ, ਪਰ ਉਹ ਐਕਚੁਲੀ ਜਿਹੜਾ ਇੰਡੀਆ ਦਾ ਰੌਲਾ ਪਿਆ, ਇਹਦੇ ਬਾਰੇ ਬਾਅਦ ਚੋਂ ਗੱਲ ਕਰਦੇ ਆ। ਤੇ ਜਿਹੜੇ ਅਟੈਕਸ ਦੀ ਗੱਲ ਕਰਦੇ ਨਾ, ਕਿ ਜਿਹੜੇ ਅਟੈਕ ਹੋ ਰਹੇ, ਸਾਈਬਰ ਅਟੈਕ ਹੋ ਰਹੇ ਆ, ਬਿਜ਼ਨਸ, ਅਸੀਂ ਕੱਲ ਇੱਥੇ ਗੱਲ ਕੀਤੀ ਸੀਗੀ, ਸਕੈਮ ਹੋ ਰਹੇ ਨੇ। ਮਿੰਟੂ ਭਾਜੀ, ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲੇ ਚਾਈਨਾ ਤੋਂ ਹੋ ਰਹੇ ਨੇ, ਠੀਕ ਹੈ? ਕਿਉਂਕਿ ਦੇਖੋ ਜਿਹੜੇ ਮੇਰੇ ਫਾਦਰ ਸਾਹਿਬ ਨੂੰ ਫੋਨ ਆਇਆ, ਉਹ ਬਿਲਕੁਲ ਪੰਜਾਬੀ ਹਿੰਦੀ ਠੇਠ ਬੋਲਦੇ ਸੀ। ਹੁਣ ਚਾਈਨਾ 'ਚ ਤਾਂ ਉਹ ਬੈਠੇ ਨਹੀਂ, ਉਹ ਇੰਡੀਆ 'ਚ ਬੈਠੇ ਨੇ, ਠੀਕ ਹੈ? ਤੇ ਦੂਜਾ ਜਿਹੜਾ ਆ, ਪਿਛਲੇ 1.5 ਸਾਲ ਪਹਿਲਾਂ ਨਾ ਇੱਕ ਬਹੁਤ ਵੱਡੀ ਰੇਡ ਵੱਜੀ ਸੀ ਆਸਟ੍ਰੇਲੀਆ ਦੇ ਵਿੱਚ, ਕਾਫੀ ਫਰੌਡ ਹੋਇਆ ਸੀ, ਤੇ ਉਹ ਬੈਂਗਲੌਰ ਤੋਂ 3-4 ਜਿਹੜੇ ਕਾਲ ਸੈਂਟਰ ਵਾਲੇ ਆ ਉਹ ਫੜੇ ਸੀ, ਜਿਹੜੇ ਕਿ ਬਹੁਤ ਵੱਡਾ ਕਰੋੜਾਂ 'ਚ ਚੂਨਾ ਲਗਾ ਰਹੇ ਸੀ। ਤੇ ਉਹਨਾਂ ਨੇ ਹਰਸਿਮਰਤ ਨਹੀਂ, ਆਪਣੇ ਮਹਾਰਾਣੀ ਪਰਨੀਤ ਕੌਰ ਤੋਂ ਵੀ ਮੇਰੇ ਖਿਆਲ 20-25 ਲੱਖ ਰੁਪਈਆ ਮਾਂਜ ਲਿਆ ਸੀਗਾ। ਸੋ ਉਹ ਉੱਥੇ ਬੈਠੇ ਸਕੈਮ ਕਰ ਰਹੇ ਸੀ, ਉਹ ਤੋਂ ਬਾਅਦ ਇਨਕੁਆਇਰੀ ਹੋਈ ਸੀ ਤੇ ਉਹ ਚੱਕ ਲਏ ਸੀ ਸਾਰੇ। ਤੇ ਇਸ ਕਰਕੇ ਨਾ, ਮਤਲਬ ਇਹ ਜੇ ਆਪਾਂ ਕਹੀਏ ਵੀ ਚਾਈਨਾ ਹੀ ਕਰ ਰਿਹਾ, ਇਕੱਲਾ ਚਾਈਨਾ ਨਹੀਂ ਕਰ ਰਿਹਾ, ਬਹੁਤ ਸਾਰੇ ਜਿਹੜੇ ਫਰੌਡ ਨੇ ਉਹ ਇੱਥੋਂ ਬੈਠ ਕੇ ਵੀ ਹੋ ਰਹੇ ਨੇ, ਅਮਰੀਕਾ ਤੋਂ ਵੀ ਹੋ ਰਹੇ ਨੇ। ਹੁਣ ਦੇਖੋ ਆਸਟ੍ਰੇਲੀਆ ਦੇ ਜਿਹੜੇ ਮੇਜਰ ਕੰਪਨੀ, ਕੱਲ ਵੀ ਮੈਂ ਦੱਸਿਆ ਸੀਗਾ, ਬੀਅਰ ਦੀ ਕੰਪਨੀ ਆ, ਉਹਨਾਂ ਨੂੰ 5 ਦਿਨ ਦਿੱਤੇ ਆ, ਨਾਲੇ $1 million ਮੰਗ ਰਹੇ ਆ ਵੀ ਤਾਂ ਤੁਹਾਡਾ ਸਿਸਟਮ ਖੋਲਣਾ, ਅਸੀਂ ਤੁਹਾਨੂੰ $1 million ਦਓ, ਹਨਾ। ਤੇ ਇਹ ਬੜੀ ਛੇਤੀ ਟਰੇਸੇਬਲ ਤੇ ਟਰੈਕੇਬਲ ਹੈ। ਤੇ ਦੂਜਾ ਇੱਕ ਕੁਲਵੀਰ ਸਿੰਘ ਸੰਧੂ ਕਹਿ ਰਹੇ ਨੇ ਕਿ ਕਹਿੰਦੇ ਮੈਨੂੰ ਵੀ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, ਤੇ ਬਾਕੀ ਕਹਿੰਦੇ ਜੇ ਤੁਸੀਂ ਗਾਲ ਕੱਢੋ ਫੇਰ ਨੀ ਗਾਲਾਂ ਕੱਢਦੇ ਫੇਰ ਨੀ ਕਰਦੇ ਹੋ। ਚਲੋ ਨਰਿੰਦਰ ਸਿੰਘ ਰਟੌਰ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਜਗਤਾਰ ਭਾਜੀ ਪ੍ਰੋਗਰਾਮ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਸੋਹਣਾ ਵਿਚਾਰ ਉਹਨਾਂ ਨੇ ਫੋਟੋ ਤੇ ਭੇਜਿਆ ਜਿਹੜਾ ਮੈਂ ਸ਼ੇਅਰ ਕੀਤਾ। ਕਹਿੰਦੇ ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਚ ਹੁੰਦਾ ਹੈ ਤਾਂ ਅਸਲ ਚ ਉਹ ਤੁਹਾਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਚ ਹੁੰਦਾ ਹੈ, ਜਦੋਂ ਕੋਈ ਸਹੀ ਕਹਿ ਰਿਹਾ ਹੁੰਦਾ। ਚਲੋ ਵਧੀਆ ਵਿਚਾਰ ਹੈ ਜੀ। ਲਖਵਿੰਦਰ ਸਿੰਘ ਹੁਣੀ ਪ੍ਰੋਗਰਾਮ ਚ ਜੁੜੇ ਨੇ, ਲਖਵਿੰਦਰ ਸਿੰਘ ਢਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ, ਪ੍ਰਵਾਨ ਕਰੋ। ਤੇ ਮਿੰਟੂ ਭਾਜੀ, ਚਾਈਨਾ ਦੀ ਗੱਲ ਕਰੀਏ ਤਾਂ ਜਿਹੜੀ ਆਪਾਂ ਅੱਗੇ ਗੱਲਾਂ ਕਰਦੇ ਸੀ, ਇੱਕ ਵਾਰੀ ਮਿਖਾਇਲ ਗੋਰਬਾਚੇਵ ਨੇ ਵੀ ਇਹ ਬੁੱਕ ਲਿਖੀ ਸੀ ਕਿ ਆਉਣ ਵਾਲੀਆਂ ਜਿਹੜੀਆਂ ਲੜਾਈਆਂ ਪਾਣੀ ਤੋਂ ਹੋਣਗੀਆਂ, ਤੇ ਹੋ ਗਈਆਂ, ਸ਼ੁਰੂ ਹੋਈਆਂ। ਤੇ ਜਿਹੜੇ ਗਲਵਾਨ ਦੇ ਵਿੱਚ ਜੋ ਭਾਣਾ ਵਰਤਿਆ ਉਹ ਕਿਸੇ ਹੋਰ ਕਰਕੇ ਨਹੀਂ, ਚਾਈਨਾ ਨੇ ਬਲਡੋਜ਼ਰ ਚਲਾ ਕੇ ਨੱਕਾ ਆਪਣੇ ਵੱਲ ਨੂੰ ਮੋੜ ਲਿਆ, ਇਸ ਦਾ ਰੌਲਾ ਪਿਆ ਆ। ਤੇ ਇਹ ਪ੍ਰੋਟੈਸਟ ਚੱਲ ਰਿਹਾ ਸੀ ਉੱਥੇ, ਫੌਜੀ ਪ੍ਰੋਟੈਸਟ ਕਰ ਰਹੇ ਸੀ, ਤੁਸੀਂ ਤਾਂ ਨਹੀਂ ਕਰ ਰਹੇ। ਤੇ ਉਹਨਾਂ ਨੇ ਉਹਨਾਂ ਨੂੰ ਅਟੈਕ ਕਰਕੇ ਮਤਲਬ ਹਮਲਾ ਕੀਤਾ ਤੇ ਸ਼ਹਾਦਤਾਂ ਦੋਨੋਂ ਪਾਸੇ ਹੋਈਆਂ। ਤੁਹਾਡਾ ਕੀ ਵਿਚਾਰ ਹੈ?
ਦੇਖੋ, ਪਹਿਲੀ ਗੱਲ ਤਾਂ ਜਿਹੜਾ ਚਾਈਨਾ ਦੇ ਨਾਲ ਜਿੰਨੇ ਵੀ ਬਾਰਡਰ ਲੱਗਦੇ ਆ ਨਾ ਚਾਈਨਾ ਦੇ, ਉੱਥੇ ਅੱਜ ਦਾ ਨੀ, ਇਹ ਬਹੁਤ ਪਹਿਲਾਂ ਦੇ ਕਨਫਿਊਜ਼ਨ ਆ। ਤੇ ਚਾਈਨਾ ਕੋਲ ਇੱਕ ਬਹਾਨਾ ਬਹੁਤ ਵੱਡਾ, ਜਿਹਨੂੰ ਸਾਡੇ ਆਮ ਸਾਡਾ ਸਿੱਖ ਭਾਈਚਾਰਾ ਇੱਕ ਆਪਦੀ ਪਿੱਠ ਤੱਪ ਪਾ ਲੈਂਦਾ ਵੀ ਦੇਖੋ ਕਿੱਡੀ ਤਕੜੀ ਗੱਲ ਚਾਈਨਾ ਨੇ ਕਹੀ, ਤੇ ਬਹੁਤ ਫਲੋਟ ਕਰਦਾ। ਚਾਈਨਾ ਕੋਲੇ ਬਹਾਨਾ ਵੀ ਸਾਡੀਆਂ ਜਿਹੜੀਆਂ ਸੰਧੀਆਂ ਹੋਈਆਂ ਸੀ ਉਹ ਖਾਲਸਾ ਰਾਜ ਨਾਲ ਹੋਈਆਂ ਸੀ, ਤੇ ਖਾਲਸਾ ਰਾਜ ਆਵੇ ਸਾਡੇ ਨਾਲ ਗੱਲ ਕਰਦੇ, ਤੁਸੀਂ ਕੌਣ ਹੁੰਦੇ?
ਇੱਕ ਮਿੰਟ ਰੋਕਾਂ ਤੁਹਾਡੀ ਗੱਲ। ਸਾਡੇ ਖਾਲਸੇ ਜਿਹੜੇ ਸਾਡੇ ਸਿੰਘ ਹੈ ਨਾ, ਉਹ ਇਸੇ ਗੱਲ ਚ ਚੌੜੇ ਹੋਏ ਫਿਰਦੇ ਨੇ ਕਿ ਜਦੋਂ ਸਾਡਾ ਰਾਜ ਆਣਾ ਤਾਂ ਚਾਈਨਾ ਨੇ ਸਾਨੂੰ ਤਾਂ ਬਸ ਏਦਾਂ ਹੀ ਲਿਆ ਕੇ ਦੇ ਦੇਣਾ, ਚੱਕੋ ਜੀ ਆਪਣੇ ਇਲਾਕੇ। ਮਤਲਬ ਬੜੇ ਬਹੁਤ ਵੱਡੇ ਭੁਲੇਖੇ ਚਾਈਨਾ ਦੇ, ਅਸੀਂ ਉਦਾਂ ਹੀ ਪਿੱਠ ਥਾਪੜੀ ਜਾਂਦੇ ਹਾਂ, ਪਰ ਜਦੋਂ ਉਹਨਾਂ ਨੇ ਉਹ ਕੱਖ ਨੀ ਦੇਣਾ ਕਿਸੇ ਨੇ ਵੀ, ਉਹ ਤਾਂ ਸਿਰਫ ਟਾਈਮ ਪਾਸ ਕਰਨਾ, ਉਹਨਾਂ ਨੇ ਕਬਜ਼ੇ ਕਰਨੇ ਆ
ਬਸ। ਚਾਈਨਾ ਜਿਹੜਾ ਨਾ, ਚਾਈਨਾ ਦੀ ਜਿਹੜੀ ਨੀਯਤ ਨੀਤੀ ਅੱਜ ਵੀ ਨੀ ਚੰਗੀ ਸੀ, ਕੱਲ ਵੀ ਨੀ ਚੰਗੀ, ਤੇ ਪਰਸੋਂ ਵੀ ਨੀ ਹੋਣੀ। ਕਾਰਨ ਕੀ ਹੈ ਵੀ ਉਦੋਂ ਵੀ ਚਾਈਨਾ ਨੇ ਜਦੋਂ ਨਹਿਰੂ ਵੇਲੇ ਵੀ ਹਿੰਦੂ ਚੇਂਜ ਭਾਈ ਭਾਈ ਦਾ ਨਾਰਾ ਲਾਉਣ ਤੋਂ ਬਾਅਦ ਗਦਾਰੀ ਕੀਤੀ ਸੀ, ਉਦੋਂ ਤਾਂ ਚਾਈਨਾ ਦਾ ਜਿਹੜਾ ਇੱਕ ਪ੍ਰੋਬਲਮ ਇਹ ਸੀ ਵੀ ਚਾਈਨਾ ਦੀ ਪਾਪੂਲੇਸ਼ਨ ਦੇ ਲੈਵਲ ਤੇ ਜਾਂ ਫੌਜ ਵੱਡੀ ਤਾਂ ਸੀ, ਪਰ ਚਾਈਨਾ ਅੰਦਰੋਂ ਖੋਖਲਾ ਸੀ ਕਿਉਂਕਿ ਕਮਿਊਨਿਜ਼ਮ ਉਦੋਂ ਜ਼ੋਰ ਫੜ ਰਿਹਾ ਸੀ ਤੇ ਉਹ ਆਪਦੀ ਘਰੇਲੂ ਕਲੇਸ਼ ਸੀ, ਬਹੁਤ ਕੁਛ ਸੀ। ਅੱਜ ਚਾਈਨਾ ਦੀ ਪੋਜੀਸ਼ਨ ਇਹ ਆ ਵੀ ਉਹ ਦੁਨੀਆਂ ਤੋਂ ਸਭ ਤੋਂ ਅਮੀਰ ਮੁਲਕ ਆ, ਮੰਨਣ ਨਾ ਮੰਨਣ। ਇਸ ਟਾਈਮ ਚਾਈਨਾ ਕੋਲ ਜਿੰਨੀ ਵੈਲਥ ਆ ਨਾ, ਕੱਲੀ ਦੁਨੀਆਂ ਦਾ ਕੱਲਾ ਕੱਲਾ ਮੁਲਕ ਉਹਨੇ ਕਰਜਾਊ ਕੀਤਾ ਹੋਇਆ, ਜਿਸ ਤੋਂ ਅੱਕ ਕੇ ਅਮੈਰੀਕਾ ਨੇ ਛਾਲ ਚੱਕੀ ਆ ਤੇ ਅਮੈਰੀਕਾ ਬਾਗੀ ਹੋਇਆ। ਤੇ ਹੁਣ ਉਹ ਉਹਦਾ ਜਿਹੜਾ ਪੈਸਾ, ਉਹਦੇ ਕੋਲੇ ਪੈਸੇ ਦੇ ਨਾਲ ਉਹਨੇ ਏਡੇ ਏਡੇ ਸਾਧਨ ਪੈਦਾ ਕਰ ਲਏ ਵੀ ਤੁਸੀਂ ਰੋਜ਼ ਨਵੀਆਂ ਖਬਰਾਂ ਸੁਣਦੇ ਹੋ ਵੀ ਸਮੁੰਦਰ ਦੇ ਥੱਲੇ ਉਹਨਾਂ ਨੇ ਬਹੁਤ ਵੱਡਾ ਇੱਕ ਜ਼ਖੀਰਾ ਬਣਾ ਲਿਆ ਹਥਿਆਰਾਂ ਦਾ, ਬਹੁਤ ਸਾਰੀ ਵੱਡੀਆਂ ਵੱਡੀਆਂ ਤਕਨੀਕਾਂ ਬਣਾ ਲਈਆਂ। ਤੇ ਜੇ ਹੁਣ ਕੋਰੋਨਾ ਦੀ ਵੀ ਗੱਲ ਕਰੀਏ ਤੇ ਵੀ ਚਾਈਨਾ ਨੂੰ ਸੇਫ ਰੱਖ ਕੇ ਤੇ ਫੇਰ ਵੀ ਉਹ ਦੁਨੀਆਂ ਤੇ ਅਟੈਕ ਕਰਨ ਚ ਕਾਮਯਾਬ ਹੋ ਗਏ, ਜੇ ਆਪਾਂ ਇਹਨਾਂ ਗੱਲਾਂ ਨੂੰ ਮੰਨ ਵੀ ਲੈਂਦੇ ਹਾਂ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨਾ, ਕਈ ਵਾਰੀ ਕੋਈ ਜ਼ਰੂਰੀ ਨੀ ਹੁੰਦਾ ਵੀ ਤੁਸੀਂ ਇਕੱਲੇ ਦਿਮਾਗ ਨਾਲ ਹੀ ਬਣਾਉਣੀਆਂ ਹੁੰਦੀਆਂ, ਉਹ ਪੈਸਾ ਜਿਹੜਾ ਨਾ ਉਹ ਤੁਹਾਡੇ ਲਈ ਕਰਦਾ। ਤੇ ਇਸ ਕਰਕੇ ਚਾਈਨਾ ਨੇ ਬਿਜ਼ਨਸ ਦੇ ਤੌਰ ਦੇ ਉੱਤੇ ਤੇ ਆਪਦੀ ਜਿਹੜੀ ਮੈਨ ਪਾਵਰ ਸੀ, ਕਿਉਂਕਿ ਜਿਹੜੀ ਵੈਲਥ ਤੱਕ ਐਨਰਜੀ ਦੇ ਅਗੇਂਸਟ ਹੀ ਪੈਦਾ ਹੋਣੀ ਆ, ਤੇ ਉਹਨਾਂ ਕੋਲੇ ਮੈਨ ਪਾਵਰ ਸੀ, ਉਹ ਮੈਨ ਪਾਵਰ ਦੀ ਐਨਰਜੀ ਦੇ ਅਗੇਂਸਟ ਉਹਨਾਂ ਨੇ ਉਹ ਵੈਲਥ ਪੈਦਾ ਕੀਤੀ। ਉਸ ਵੈਲਥ ਨਾਲ ਹੁਣ ਉਹਨਾਂ ਨੂੰ ਲੱਗਦਾ ਵੀ ਅਸੀਂ ਦੁਨੀਆਂ ਨੂੰ ਕਰ ਲਈਏ ਕਬਜ਼ਾ। ਤੇ ਉਹਦੇ ਜਿਹੜੇ ਫਾਇਦੇ ਦੇਖੋ ਹੁਣ ਚਾਈਨਾ ਸਿੱਧਮ ਰੂਪ ਚ ਠਾ ਰਿਹਾ, ਪਾਕਿਸਤਾਨ ਬਰੋਕ ਆ, ਪਾਕਿਸਤਾਨ ਨੇ ਕੀ ਕਰਨਾ, ਕੀ ਲੈਣਾ ਇੰਡੀਆ ਤੋਂ ਸਮਝੌਤੇ ਕਰਕੇ? ਉਹਨੂੰ ਤਾਂ ਪੈਸੇ ਚਾਹੀਦੇ ਆ, ਉਹਨੂੰ ਤਾਂ ਆਪਦੀ ਆਪਦਾ ਹਾਲਾਤ ਸੁਧਾਰਨੇ, ਉਹਨੇ ਤਾਂ ਆਪਦੇ ਉਸ ਟੁੱਟੇਪਣ ਚੋਂ ਨਿਕਲਣਾ। ਤੇ ਉਹਨਾਂ ਨੂੰ ਕੀ ਹਰਜ ਪਿਆ, ਉਹਨਾਂ ਨੇ ਚਾਈਨਾ ਨੂੰ ਥਾਂ ਦੇ ਤਾ, ਕਿਤੇ ਤਾਂ ਚਾਈਨਾ ਘੁੰਮ ਕੇ ਥੱਲੇ ਆਉਂਦਾ ਸੀ ਸ਼੍ਰੀਲੰਕਾ ਨੂੰ, ਕਿਤੇ ਪਾਕਿਸਤਾਨ ਵਿੱਚ ਦੀ ਨਿਕਲ ਕੇ ਸਿੱਧਾ ਇੱਧਰਲੇ ਸਾਰੇ ਮੁਲਕਾਂ ਨਾਲ ਚਾਈਨਾ ਦੀ ਜਿਹੜੀ ਚੇਨ ਬਣ ਗਈ ਉਹ ਪਾਕਿਸਤਾਨ ਕਰਕੇ ਬਣੀ ਜੇ, ਉੱਥੋਂ ਦੀ ਉਹਨਾਂ ਨੇ ਉਹ ਦਿੱਤਾ ਰਾ। ਇਵੇਂ ਇੱਕ ਨੇਪਾਲ ਦੇਖਿਆ ਕਿਹੜਾ ਵੀ ਇੰਡੀਆ ਤੋਂ ਇਕੱਲੇ ਆਸ਼ਵਾਸਨ ਮਿਲਦੇ ਆ, ਚਾਈਨਾ ਪੈਸੇ ਦੇ ਰਿਹਾ। ਸ਼੍ਰੀਲੰਕਾ ਦਾ ਤਾਮਿਲਾਂ ਕਰਕੇ ਪਹਿਲਾਂ ਹੀ ਜਿਹੜਾ ਆਪਣੇ ਨਾਲ ਦੋ ਹੱਥ ਹੁੰਦੀ ਰਹੀ ਆ, ਇਵੇਂ ਜੇ ਕੌਣ ਬੰਗਲਾਦੇਸ਼ ਨੂੰ ਕਰਕੇ ਚਾਰ ਛਪੇਰੇ ਹੁਣ ਜਿਹੜਾ ਇੰਡੀਆ ਦਾ ਜਿਹੜਾ ਸਿਕੰਜਾ ਆਪਦੇ ਪੈਸੇ ਦੇ ਜ਼ੋਰ ਤੇ ਕੱਸ ਰਹੇ ਆ। ਜੇ ਅਮੈਰੀਕਾ ਅਫਗਾਨਿਸਤਾਨ ਦੇ ਵਿੱਚ ਫੌਜਾਂ ਲਿਆਉਂਦਾ ਸੀ ਜਾਂ ਬਿਠਾਉਂਦਾ ਸੀ, ਉਹਦਾ ਇਹੀ ਕਾਰਨ ਸੀ ਵੀ ਇਹਨਾਂ ਕੰਟਰੀਆਂ ਦੇ ਵਿੱਚ ਆਪਦਾ ਦਬਦਬਾ ਕਾਇਮ ਰੱਖਣ ਲਈ। ਉਹਨੂੰ ਪਤਾ ਸੀ ਵੀ ਰਸ਼ੀਆ ਉੱਥੇ ਭੂਗੋਲਿਕ ਸਥਿਤੀ 'ਚ ਨੇੜੇ ਆ, ਤੇ ਅਮੈਰੀਕਾ ਦਾ ਵਾਹ ਨੀ ਪੈਂਦਾ ਸੀ, ਤੇ ਅਮੈਰੀਕਾ ਨੂੰ ਸੀ ਵੀ ਸਾਡੇ ਜੇ 11 ਪੈਰ ਟੇਕ ਗਏ ਅਫਗਾਨਿਸਤਾਨ 'ਚ ਤੇ ਫਿਰ ਅਸੀਂ ਦਬਾਲਣੀ। ਤੇ ਉਹੀ ਕਰਦਾ ਰਿਹਾ, ਹੁਣ ਤਾਂ ਇੰਨਾ ਪੈਸਾ ਬਰਬਾਦ ਕੀਤਾ, ਇੰਨਾ ਜਿਹੜਾ ਤਾਲਿਬਾਨਾਂ ਤੋਂ ਲੈ ਕੇ ਕੀ ਕੁਛ ਨੀ ਹੋਇਆ। ਹੁਣ ਚਾਈਨਾ ਉਸ ਰਾਹ ਤੇ ਚੱਲਿਆ ਹੋਇਆ, ਫਾਈਨੈਂਸ਼ਲੀ ਬਹੁਤ ਸਟਰੋਂਗ ਆ, ਉਹ ਇੱਦਾਂ ਇੱਦਾਂ ਕਰਕੇ ਆਪਦੇ ਪੈਸੇ ਨਾਲ ਤੇ ਚਾਹੁੰਦਾ ਵੀ ਇਹ ਸਾਰੇ ਦੇ ਉੱਤੇ ਆਪਦਾ ਮੈਂ ਗੱਲਬਾਤ ਕਾਇਮ ਕਰ ਲਾਂ ਤੇ ਇੰਡੀਆ ਨੂੰ ਦੱਬ ਲਾਂ। ਇਹ ਚੀਜ਼ ਦੇ ਉੱਤੇ ਜਿਹੜਾ ਉਹ ਕੰਮ ਕਰ ਰਿਹਾ ਤੇ ਉਹਦੇ ਵਿੱਚ ਅੱਜ ਦੀ ਕਿਹੜੀ ਉਹ ਕਾਮਯਾਬੀ ਆ। ਤੇ ਜੇ ਹੁਣ ਕਹੀਏ ਵੀ ਮੈਂ ਇੰਡੀਆ ਅੱਖਾਂ ਦਿਖਾ ਰਿਹਾ, ਇੰਡੀਆ ਕਹਿ ਰਿਹਾ ਵੀ ਦੇਖੋ ਮੇਰੇ ਕੋਲੇ, ਅਸੀਂ ਹੁਣ ਉਹ ਬਾਹਟ ਵਾਲਾ ਇੰਡੀਆ ਨਹੀਂ ਆ ਸਾਡੇ ਕੋਲੇ, ਅਸੀਂ ਚਾਹੇ ਫੌਜ ਛੋਟੀ ਆ ਪਰ ਫੌਜ ਵੱਡੀ ਹੋਣਾ ਮੈਨੇ ਨੀ ਰੱਖਦਾ, ਫੌਜ ਦਾ ਤਾਕਤਵਰ ਹੋਣਾ ਮੈਨੇ ਰੱਖਦਾ ਤੇ ਅਸੀਂ ਬਹੁਤ ਜ਼ਿਆਦਾ ਤਾਕਤਵਰ ਆ। ਇਹ ਇਹ ਭੁਲੇਖਾ ਇੰਡੀਆ ਨੂੰ ਹਲੇ ਵੀ ਅਸੀਂ ਬਹੁਤ ਜ਼ਿਆਦਾ ਤਾਕਤਵਰ ਆ ਤੇ ਅਸੀਂ ਚਾਈਨਾ ਨੂੰ, ਇੱਥੋਂ ਤੱਕ ਗੀਤ ਵੀ ਆ ਗਏ ਵੀ ਅਸੀਂ ਸਾਨੂੰ ਦੋ ਘੰਟੇ ਦੇ ਧੂੰਆਂ ਕੱਢ ਦਿਆਂਗੇ ਅਸੀਂ ਚਾਈਨਾ ਦਾ, ਐਂ ਕਰ ਦਿਆਂਗੇ ਵੋ ਕਰ ਦਿਆਂਗੇ। ਦੇਖੋ ਪਹਿਲੀ ਗੱਲ ਤਾਂ ਕਿਸੇ ਨੇ ਕੋਈ ਚੂੜੀਆਂ ਨੀ ਪਾਈਆਂ ਤੇ ਜੰਗ ਜਿਹੜੀ ਲੱਗੂਗੀ ਉਹ ਜੰਗ ਐਤਕੀ ਉਸ ਢੰਗ ਦੀ ਨੀ ਲੱਗਦੀ ਵੀ 6 ਮਹੀਨੇ ਚੱਲੂ, 2 ਮਹੀਨੇ ਚੱਲੂ, 4 ਮਹੀਨੇ ਚੱਲੂ, ਏਦਾਂ ਕੁਛ ਨੀ ਹੋਣਾ। ਐਤਕੀ ਤਾਂ ਬਟਨਾਂ ਦੇ ਨਾਲ ਚੱਲਣਾ, ਬਟਨਾਂ ਨਾਲ ਹੀ ਕੰਮ ਨਿਬੜਨੇ ਆ, ਕੋਈ ਤੁਹਾਡੇ ਹਿੱਕ ਦੇ ਜ਼ੋਰ ਜਾਂ ਕਿਸੇ ਤੁਸੀਂ ਅੜ ਕੇ ਖੜ ਕੇ ਨੀ ਇਹ ਜੰਗਾਂ ਨੂੰ ਜਿੱਤ ਸਕਦੇ, ਇਹ ਤਾਂ ਸਮਾਰਟਨੈਸ ਨਾਲ ਜਿੱਤਣੀ ਪੈਣੀ ਆ। ਜੇ ਹੁਣ ਚਾਈਨਾ ਮੰਨ ਲਓ ਕੋਰੋਨਾ ਦੇ ਹਿਸਾਬ ਨਾਲ ਸਮਾਰਟ ਪਲੇ ਕਰ ਗਿਆ ਦੁਨੀਆ ਨਾਲ, ਤਾਂ ਇੰਡੀਆ ਅਮਰੀਕਾ ਕੋਲੇ ਤਾਂ ਇੱਕ ਸੌਖਾ ਤਰੀਕਾ ਹੀ ਆ ਵੀ ਉਹ ਤਾਂ ਸਿਰਫ ਉਹਨਾਂ ਨੇ ਤਾਂ ਚਾਈਨਾ ਦਾ ਵਪਾਰ ਹੀ ਬੰਦ ਕਰਨਾ।
ਇਹੀ ਕਰ ਰਹੇ ਆ, ਇਹੀ ਕੁਛ ਹੋ ਰਿਹਾ, ਇਹ ਜਿਹੜੀ ਹਵਾ ਚੱਲ ਰਹੀ ਆ ਇਹ ਇਹੀ ਕਰ ਰਹੇ ਨਾ, ਤੇ ਉਹ ਥੋੜਾ ਜਿਹਾ ਚਾਈਨਾ ਬੌਖਲਿਆ ਵੀ ਨਜ਼ਰ ਆ ਰਿਹਾ ਆ ਅੰਤਰਰਾਸ਼ਟਰੀ ਮੰਚ ਤੇ, ਐਸੀ ਗੱਲ ਨਹੀਂ ਹੈਗੀ।
125 ਕਰੋੜ ਬੰਦਾ, ਮੰਨ ਲਓ ਤੁਹਾਡੀ ਦੁਕਾਨ ਤੋਂ ਇੱਕ ਗਾਹਕ ਹਟ ਜੇ ਤੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, 125 ਕਰੋੜ ਇੰਡੀਆ ਦਾ, ਤੇ ਦੇਖ ਲਓ ਕਿੰਨਾ ਮੈਨੂੰ ਲੱਗਦਾ 40 ਕਰੋੜ 50 ਕਰੋੜ ਅਮੈਰੀਕਾ ਦੀ ਆਬਾਦੀ ਆ, ਤੇ ਜਿਹੜੇ ਇਹਨਾਂ ਦੇ ਅੰਡਰ ਹੋਰ ਕੰਟਰੀਜ਼ ਆ ਜਿਹਨਾਂ ਨਾਲ ਇਹਨਾਂ ਦੇ ਸਮਝੌਤੇ ਆ, ਉਹਨਾਂ ਨੂੰ ਰਲਾ ਕੇ ਦੁਨੀਆ ਦਾ ਅੱਧ ਤੋਂ ਜ਼ਿਆਦਾ ਹਿੱਸਾ ਜੇ ਚਾਈਨਾ ਨਾਲ ਟੁੱਟ ਜਾਂਦਾ, ਚਾਈਨਾ ਤੋਂ ਵਪਾਰ ਦਾ ਸਿੱਧਾ ਹੀ ਬੰਦ ਕਰ ਦਿੰਦਾ, ਤੇ ਜਿਹੜੀ ਚਾਈਨਾ ਦੀ ਜਿਹੜੀ ਖੁਸ਼ਹਾਲੀ ਜਾਂ ਪੈਸਾ ਦੇਖ ਰਿਹਾ ਉਹ ਉਵੇਂ ਜਿੱਕੀ ਉਵੇਂ ਲਪੇਟਿਆ ਜਾਊਗਾ। ਜੇ ਉਹ 10 ਸਾਲਾਂ ਚ ਬਣੇ ਆ ਨਾ, ਤੇ ਲਪੇਟਣ ਤੇ 2 ਸਾਲ ਹੀ ਲੱਗਣੇ,
2 ਸਾਲ ਲੱਗਣੇ, ਉੱਤੇ ਅੰਦਰੂਨੀ ਵਿਰੋਧ ਤੇ ਵਿਦਰੋਹ ਵੀ ਵਧਣਾ ਆ, ਕਿਉਂਕਿ ਜਦੋਂ ਸਰਮਾਇਆ ਲੱਗਿਆ, ਜਿਹਨਾਂ ਦੀ ਫੈਕਟਰੀਆਂ ਲੱਗੀਆਂ, ਬੇਰੋਜ਼ਗਾਰੀ ਹੋਣੀ ਆ, ਇਨਕਮ ਘਟਣੀ ਆ, ਉੱਤੇ ਅੰਦਰੂਨੀ ਵਿਦਰੋਹ ਵੀ ਵਧਣੇ ਨੇ, ਇਹ ਵੀ ਇੱਕ ਪ੍ਰੋਬਲਮ ਆਉਣੀ ਆ।
ਤੁਸੀਂ ਹੁਣ ਹੈਰਾਨੀ ਤਾਂ ਇਸ ਗੱਲ ਦੀ ਆ ਰਹੀ ਹੈ ਵੀ ਜਿਹੜੇ ਹੁਣ ਚੁਟਕਲੇ ਆ ਰਹੇ ਆ ਤੇ ਉਹ ਸੱਚ ਆ ਚੁਟਕਲੇ। ਮੈਂ ਨਾ ਪਰਸੋਂ ਚੌਥੇ ਜੌਲੀ ਤੇ ਵਿਕਾਸ ਹੋਰਾਂ ਕੋਲੇ ਬੈਠਾ ਸੀ, ਚਾਈਨਾ ਦੇ ਮੇਨ ਐਕਸਪੋਰਟਰ ਆ, ਚਾਈਨਾ ਨਾਲ ਐਕਸਪੋਰਟ ਕਰਦੇ ਆ ਵਾਈਨ ਦੀ, ਤੇ ਮੈਂ ਉਹਨਾਂ ਕੋਲੋਂ ਪੁੱਛ ਰਿਹਾ ਸੀ ਬੈਠਾ ਗੱਲ ਵੀ ਕੀ ਸਿਸਟਮ ਆ ਵੀ ਚਾਈਨਾ ਨਾਲ ਕਿਵੇਂ ਹੋ। ਕਹਿੰਦਾ ਬਾਈ ਜੀ ਇਹ ਤੁਹਾਡੀਆਂ ਗੱਲਾਂ ਹੋਰ ਆ, ਕਿਤਾਬੀ ਜਿਹੜੀਆਂ ਲੀਡਰਾਂ ਦੀਆਂ ਸਿਆਸੀ ਗੱਲਾਂ ਹੋਰ ਆ, ਜ਼ਮੀਨੀ ਪੱਧਰ ਤੇ ਸੱਚਾਈ ਹੋਰ ਆ, ਨਾ ਸਾਡੀ ਵਾਈਨ ਜਾਣੋ ਰੁਕੀ ਆ, ਨਾ ਕੋਈ ਚਾਈਨਾ ਤੋਂ ਕੋਈ ਚੀਜ਼ ਆਉਣੋ ਰੁਕੀ ਆ, ਉਵੇਂ ਆਸਟ੍ਰੇਲੀਆ ਚ ਆਈ ਜਾਂਦਾ, ਉਵੇਂ ਇੰਡੀਆ ਨੂੰ ਜਾਈ ਜਾਂਦਾ। ਮੈਂ ਕਿਹਾ ਕਿਵੇਂ? ਕਹਿੰਦਾ ਜੀ ਜਿਹੜੇ ਚੁਟਕਲੇ ਆ ਰਹੇ ਨਾ, ਲੋਕ ਚੁਟਕਲੇ ਦੱਸਦੇ, ਕਹਿੰਦਾ ਉਹ ਸੱਚ ਆ। ਮੈਂ ਕਿਹਾ ਕਿਵੇਂ? ਦੱਸੋ। ਕਹਿੰਦਾ ਜਿਹੜਾ ਚੁਟਕਲਾ ਆ ਰਿਹਾ ਨਾ ਜੀ ਭਾਈ ਉਹ ਚਾਈਨਾ ਦਾ ਵਾਈਕਾਟ ਕਰੋ ਤੇ ਸਪੀਕਰ ਤੇ ਬੈਨਰ ਬਣ ਰਹੇ ਆ, ਉਹ ਚਾਈਨਾ ਚੋਂ ਬਣ ਕੇ ਆ ਰਿਹਾ।
ਕਹਿੰਦਾ
ਹੁਣ ਦੱਸੋ ਵੀ ਹੁਣ ਏਦੋਂ ਵੱਡੀ ਗੱਲ ਕੀ ਹੋਜੂ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਸਪੀਕਰ ਭੇਜਿਆ ਵੀ ਬਾਈਕਾਟ ਚਾਈਨੀਜ਼ ਚੀਜ਼, ਚਾਈਨਾ ਦਾ ਬਾਈਕਾਟ ਕਰੋ, ਉੱਥੋਂ ਬਣ ਕੇ ਆ ਰਹੇ ਆ। ਤੇ ਹੁਣ ਕਹਿੰਦਾ ਇਹ ਤਾਂ ਕੁਛ ਵੀ ਤਰੀਕੇ ਤੇ ਤਾਂ ਇੱਕ ਉਹ ਆ ਮਾਰਕੀਟਿੰਗ ਤੇ ਉਹ ਚੀਜ਼ਾਂ, ਤੇ ਤੁਸੀਂ ਜਿੰਨਾ ਚਿਕ ਆਮ ਜ਼ਮੀਨੀ ਪੱਧਰ ਦੇ ਉੱਤੇ ਚੀਜ਼ਾਂ ਬੰਦ ਨੀ ਹੁੰਦੀਆਂ ਨਾ। ਹੁਣ ਫੌਜੀ ਮਰੀ ਜਾਂਦੇ ਆ, ਫੌਜੀ ਦੇ ਪਰਿਵਾਰ ਨੂੰ ਪੁੱਛੋ ਜਿਹਦਾ ਜਵਾਨ ਪੁੱਤ ਮਰ ਗਿਆ, ਉਹਨਾਂ ਨੂੰ ਲੱਗਦਾ ਹੋਊ ਵੀ ਅਸੀਂ ਜਾ ਕੇ ਚਾਈਨਾ ਨੂੰ ਅੱਗ ਲਾ ਦਈਏ, ਉਹਨਾਂ ਨੂੰ ਚਾਈਨਾ ਨਾਂ ਤੋਂ ਵੀ ਉਹ ਹੋਊਗੀ, ਠੀਕ ਆ। ਤੇ ਉਹੀ ਚਾਈਨਾ ਦਾ ਜਿਹੜਾ ਜਹਾਜ਼ ਆ ਉਹ ਢੇਰਾਂ ਦੇ ਢੇਰ ਸਮਾਨ ਦਿਨ ਰਾਤ ਜਿਹੜਾ ਸ਼ਿਪਾਂ ਤੇ ਉਤਰੀ ਜਾਂਦਾ, ਜਾ ਕੇ ਤੁਸੀਂ ਗੋਦੀਆਂ ਤੇ ਦੇਖੋ, ਤਾਂ ਪੈਸਾ ਇੰਡੀਆ ਦਾ ਜਾਈ ਜਾਂਦਾ। ਕੁੱਲ ਮਿਲਾ ਕੇ ਨਾ ਇਹ ਸਿਆਸੀ ਦਾਤੇ ਜਾਂ ਸਿਆਸੀ ਗੱਲਾਂ ਇਹਨਾਂ ਚੀਜ਼ਾਂ ਨੂੰ ਸਮਝਣਾ ਐਡਾ ਸੌਖਾ ਨਹੀਂ ਹੈ। ਸਿੰਪਲੀ ਗੱਲ ਆਮ ਲੋਕਾਂ ਨੂੰ ਚਾਹੀਦਾ ਵੀ ਆਮ ਲੋਕ ਹਰ ਚੀਜ਼ ਦੇ ਧੁਰਾ ਹੁੰਦੇ ਆ, ਆਮ ਲੋਕ ਚਾਈਨਾ ਦੀ ਚੀਜ਼ ਦਾ ਬਹਿਸ਼ਕਾਰ ਕਰਕੇ ਆਪਦੀਆਂ ਲੋੜਾਂ ਨੂੰ ਘਟਾ ਕੇ, ਤੁਹਾਨੂੰ ਐਗਜ਼ਾਮਪਲ ਮਿਲ ਚੁੱਕੇ ਆ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਫਾਲਤੂ ਬਣਾਈਆਂ ਹੋਈਆਂ ਸਨ ਕੋਰੋਨਾ ਚ, ਪਤਾ ਲੱਗ ਗਿਆ ਉਹਨਾਂ ਚੀਜ਼ਾਂ ਬਿਨਾਂ ਸਰਦਾ ਸੀ, ਉਹਨਾਂ ਤੋਂ ਬਿਨਾਂ ਸਰੀ ਜਾਂਦਾ ਸੀ, ਜ਼ਿੰਦਗੀ ਲੰਘੀ ਜਾਂਦੀ ਸੀਗੀ। ਤੇ ਤੁਸੀਂ ਆਪਦੀਆਂ ਲੋੜਾਂ ਘਟਾ ਕੇ ਬਹੁਤ ਸੀਮਿਤ ਕਰਕੇ ਤੇ ਤੁਸੀਂ ਇਸ ਚੀਜ਼ ਨੂੰ ਵਧੀਆ ਬਣਾ ਸਕਦੇ ਹੋ, ਤੇ ਇਹਨਾਂ ਮੁਲਕਾਂ ਨੂੰ ਅਕਲ ਆ ਜੂ ਜਦੋਂ ਤੁਸੀਂ ਸੈਲਫ ਡਿਪੈਂਡੈਂਟ ਹੋ ਗਏ। ਸਿੰਪਲ ਜੀ ਗੱਲ ਹੈ, ਕੋਈ ਘਰ ਦੇ ਵਿੱਚ ਵੀ ਜੇ ਤੁਸੀਂ ਕੋਈ ਸੈਲਫ ਡਿਪੈਂਡੈਂਟ ਆ ਜਿਹੜਾ ਪਰਿਵਾਰ, ਉਹ ਕਿਤੇ ਕਾਮਯਾਬ ਆ ਜਿਹੜਾ ਪਰਿਵਾਰ ਦੂਜਿਆਂ ਦੇ ਉੱਤੇ ਨਿਰਭਰ ਨਾਲ।
ਬਿਲਕੁਲ। ਤੇ ਆਪਾਂ ਚਾਈਨਾ ਦੀ ਥੋੜੀ ਗੱਲ ਕਰਦੇ ਹਾਂ, ਤੇ ਇਹ ਨਾ ਭਾਜੀ ਜਿਹੜੇ 1900 ਉਦੋਂ ਵੀ ਹਮਲਾ ਕੀਤਾ ਸੀ ਨਾ 1964 ਦੇ ਵਿੱਚ, ਉਹ ਵੀ ਜਿਹੜਾ ਇਹ ਸਾਰੀਆਂ ਪਹਾੜੀਆਂ ਕੀਤਾ ਪਾਣੀ ਕਰਕੇ ਕੀਤਾ ਸੀਗਾ, ਜਿਹੜੀਆਂ ਕਈ ਮੇਜਰ ਨਹਿਰਾਂ ਆ ਉੱਥੋਂ ਨਿਕਲਦੀਆਂ ਨੇ। ਹੁਣ ਇਹਨਾਂ ਨੇ ਨਾ ਪਿਛਲੇ 4 ਸਾਲ ਪਹਿਲਾਂ, ਮੈਂ ਇਹਦੇ ਰਿਪੋਰਟ ਪੜ੍ਹ ਰਿਹਾ ਸੀਗਾ, ਵੀਅਤਨਾਮ ਮਲੇਸ਼ੀਆ ਇੱਧਰ ਨੂੰ ਜਿਹੜੀ ਨਹਿਰ ਜਾਂਦੀ ਹੈ ਨਾ, ਹੁਣ ਮੈਨੂੰ ਨਾਂ ਨਹੀਂ ਉਹਦਾ ਯਾਦ, ਉਹਦਾ ਪਾਣੀ ਬੰਦ ਕਰ ਦਿੱਤਾ ਇਹਨਾਂ ਨੇ ਆਪਣੇ ਸੌਦਾ ਕਰਨ ਨੂੰ। ਵੀਅਤਨਾਮ ਨੇ ਮਿੰਤਾਂ ਤਲਲੇ ਕਰਕੇ ਪਾਣੀ ਕਲਵਾਇਆ ਆਪਣੇ ਦੇਸ਼ ਦੇ ਲਈ, ਤੇ ਮੁੜ ਕੇ ਉਹਨਾਂ ਨੂੰ ਕੋਈ ਸੌਦਾ ਉਹਨਾਂ ਨੂੰ ਉਹਦੇ ਬਦਲੇ ਦੇਣਾ ਪਿਆ। ਸੋ ਉਹ ਜਿਹੜੀ 1966 ਵਾਲੀ ਜੰਗ ਹੈ ਮਤਲਬ ਉਹ ਸਿਰਫ ਤੇ ਸਿਰਫ ਪਾਣੀ ਦੇ ਜਿਹੜੇ ਸੋਰਸਿਸ ਆ ਉਹਨਾਂ ਤੇ ਕਬਜ਼ਾ ਕਰ ਉੱਥੇ ਕੋਈ ਰੈਵਨਿਊ ਨਹੀਂ ਆਉਣਾ ਉੱਥੇ ਕੋਈ ਏਦਾਂ ਨਹੀਂ ਵੀ ਹੱਟੀ ਖੁੱਲੀ ਹੋਈ ਆ ਟੈਕਸ ਮਿਲਣਾ ਆ ਜਾਂ ਉਹ ਮਿਲਣਾ ਨਹੀਂ ਉਹ ਸਿਰਫ ਪਾਣੀ ਜਿਹੜੇ ਕੰਟਰੋਲ ਹੈ ਸਾਰੇ ਏਸ਼ੀਆ ਦੇ ਉਹ ਕਰਨਾ ਚਾਹੁੰਦੇ ਨੇ ਹੁਣ ਆਹ ਵੀ ਜਿਹੜਾ ਰੌਲਾ ਪਿਆ ਆ ਇਹ ਜਿਹੜੀ ਸਿੰਧ ਦਰਿਆ ਚੱਲਦਾ ਜਿੱਥੋਂ ਉਹਦਾ ਸੋਰਸ ਹੈ ਉਹ ਗਲਵਾਨ ਉਹਨਾਂ ਦਾ ਹੁਣ ਵੀਡੀਓ ਵੀ ਆ ਰਹੇ ਨੇ ਇੱਧਰ ਦੂਜੇ ਚਾਈਨਾ ਜਿਹੜੇ ਮਤਲਬ ਵੈਸਟਰਨ ਮੀਡੀਆ ਉਹਨਾਂ ਨੇ ਵੀ ਸੈਟੇਲਾਈਟ ਇਮੇਜਰੀ ਦਿੱਤੀ ਆ ਕਿ ਚਾਈਨਾ ਦੇ ਬਲਡੋਜ਼ਰਾਂ ਨੇ ਉਹ ਪਾਣੀ ਜਿਹੜਾ ਨੱਕਾ ਮੋੜ ਲਿਆ ਦੂਏ ਪਾਸੇ ਨੂੰ ਆਪਣੇ ਵੱਲ ਨੂੰ ਤੇ ਉਹਦੇ ਕਰਕੇ ਇਹ ਲੜਾਈ ਸ਼ੁਰੂ ਹੋਈ ਆ ਸੋ ਉਹਨਾਂ ਦਾ ਮਕਸਦ ਇਹ ਆ ਕਿ ਮਤਲਬ ਉਹ ਕਹਿੰਦੇ ਅਸੀਂ ਸਕਾਏ ਦੇਣਾ ਸਾਰਾ ਕੁਛ ਇੱਧਰੋਂ ਮਤਲਬ ਇੱਧਰ ਦੇਣਾ ਹੀ ਨਹੀਂ ਪਾਣੀ ਅਸੀਂ ਉੱਧਰ ਨੂੰ ਲੈ ਜਾਣਾ ਉੱਧਰ ਰੇਗਿਸਤਾਨ ਚ ਉਹ ਲਾਈ ਜਾਣਾ ਸੀ ਸਾਰਾ ਕੁਛ ਉਹ ਮਤਲਬ ਇੱਦਾਂ ਹੁੰਦਾ ਵੀ ਜਿਹਨੇ ਕਹਿੰਦੇ ਵੰਡ ਕੇ ਛਕਣ ਵਾਲੀ ਗੱਲ ਹੁਣ ਦੂਜੀ ਗੱਲ ਇਹ ਵੀ ਹਿੰਦੁਸਤਾਨ ਵੀ ਤਾਂ ਕਈ ਵਾਰੀ ਇਹੀ ਕੁਛ ਕਰਦਾ ਹੈ ਕਿ ਪਾਕਿਸਤਾਨ ਨੂੰ ਸਕਾ ਦਿੰਦਾ ਹਨਾ ਸੋ ਇਹ ਜਿਹੜੀ ਹੈ ਨਾ ਅੰਡਰਸਟੈਂਡਿੰਗ ਪਰ ਇੰਡੀਆ ਤੇ ਪਾਕਿਸਤਾਨ ਦਾ ਸਿੰਧ ਦਾ ਸਮਝੌਤੇ ਹੋਏ ਹੋ ਨੇ ਵੀ ਇਹਨਾਂ ਨੂੰ ਇੰਨਾ ਇੰਨਾ ਪਾਣੀ ਆਪਾਂ ਡਿਸਟ੍ਰੀਬਿਊਟ ਕਰਨਾ ਆ ਤੁਸੀਂ ਇਹ ਦੇਖੋ ਵੀ ਸਿੰਧ ਦਾ ਜਿਹੜਾ ਪਾਣੀ ਹੈ ਨਾ ਉਹ ਤਕਰੀਬਨ 80% 85% ਜਿਹੜਾ ਹੈ ਸਮੁੰਦਰ ਤੱਕ ਜਾਂਦਾ ਜਾਂਦਾ ਉਹ ਵਰਤ ਹੋ ਜਾਂਦਾ ਆ ਸਾਰਾ ਹੀ ਇੰਡੀਆ ਤੇ ਪਾਕਿਸਤਾਨ ਦੇ ਵਿੱਚੋਂ ਖਾਸ ਕਰਕੇ ਪਾਕਿਸਤਾਨ ਚ ਜ਼ਿਆਦਾ ਹੈ ਸਿੰਧ ਤੇ ਚਾਈਨਾ ਨੇ ਉਹਦਾ ਉੱਪਰੋਂ ਹੀ ਨੱਕਾ ਮੋੜ ਲਿਆ ਦੇਖ ਲਓ ਕਿੰਨੀ ਪਾਪੂਲੇਸ਼ਨ ਹੈ ਉਸ ਲਾਈਨ ਤੇ ਉਧਰੋਂ ਨੱਕਾ ਦੂਏ ਪਾਸੇ ਨੂੰ ਮੋੜ ਲਿਆ ਹੁਣ ਉਹ ਨਵਾਂ ਥਾਂ ਵਸਾਣਗੇ ਉਧਰ ਨਵੇਂ ਸ਼ਹਿਰ ਬਣਾਉਣਗੇ ਆਰਟੀਫਿਸ਼ਲੀ ਉੱਤੇ ਕ੍ਰੀਏਟ ਕਰਨਗੇ ਤੇ ਉਹਨਾਂ ਨੂੰ ਦੇਣਗੇ ਤੇ ਇੱਧਰ ਭੁੱਖੇ ਮਰਨਗੇ ਲੋਕ ਸੋ ਇਹ ਲੜਾਈ ਦਾ ਕਾਰਨ ਇਹ ਹੈ ਪਾਕਿਸਤਾਨ ਨੂੰ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਅਸਲ ਚ ਜ਼ਿਆਦਾ ਪਾਣੀ ਉਹਨਾਂ ਦਾ ਵੱਡਿਆ ਨੱਕਾ ਇਹਨਾਂ ਨੇ ਉਹਨਾਂ ਨੂੰ ਵੀ ਇੰਡੀਆ ਦੇ ਨਾਲ ਖੜਨਾ ਚਾਹੀਦਾ ਜੇ ਉਹਨਾਂ ਨੂੰ ਥੋੜੀ ਬਹੁਤੀ ਸੋਝੀ ਹੋਵੇ ਉਹਨਾਂ ਨੂੰ ਵੀ ਕੰਟਰੈਕਟ ਕੈਂਸਲ ਕਰਨੇ ਚਾਹੀਦੇ ਆ ਹੁਣ ਸੁਣ ਚ ਆਇਆ ਕਿ ਚਾਈਨਾ ਦੇ 3-4 ਕੰਟਰੈਕਟ ਕੈਂਸਲ ਕੀਤੇ ਆ
ਕੀਤੇ ਤਾਂ ਹੈਗੇ ਪਰ ਜਿਨ੍ਹਾਂ ਚ ਕੋ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਨਾ ਹੁੰਦੇ ਉਹਨਾਂ ਚ ਕੋਈ ਇਹਦਾ ਨਤੀਜਾ ਨਹੀਂ ਨਿਕਲਦਾ ਇਹਨਾਂ ਦੀ ਪ੍ਰੋਬਲਮ ਇਹ ਆ ਵੀ ਇਹਨਾਂ ਜਿਹੜੀ ਜਿਵੇਂ ਡਿਮਾਂਡ ਐਂਡ ਸਪਲਾਈ ਆ ਹੁਣ ਡਿਮਾਂਡ ਹੈਗੀ ਆਬਾਦੀ ਨਾਲ ਆਪਣੀ ਆਪਣੀ ਆਬਾਦੀ ਇੰਨੀ ਜ਼ਿਆਦਾ ਆ ਵੀ ਉਹਨੂੰ ਡਿਮਾਂਡ ਬਹੁਤ ਜ਼ਿਆਦਾ ਆ ਤੇ ਉਹ ਡਿਮਾਂਡ ਨੂੰ ਪੂਰਤੀ ਕਰਨ ਲਈ ਜਿਹੜਾ ਜਿਵੇਂ ਆਪਾਂ ਮੰਨ ਲਓ ਆਜ਼ਾਦੀ ਤੋਂ ਬਾਅਦ 47 ਤੋਂ ਬਾਅਦ ਤੇ ਗਲੋਬਲ ਸਮਝੌਤੇ ਹੋਣ ਤੱਕ ਮੰਨ ਲਓ ਆਪਾਂ 20% ਪ੍ਰੋਡਕਸ਼ਨ ਆਪਦੀ ਕਰ ਲਈ ਸੀ ਠੀਕ ਹੈ 20 ਕਰ ਲਈ 30 ਕਰ ਲਈ ਉਸ ਟਾਈਮ ਤੱਕ 40 ਕਰ ਲਈ ਅੱਜ ਪੋਜੀਸ਼ਨ ਇਹ ਹੋ ਗਈ ਵੀ ਜਦੋਂ ਸਾਨੂੰ ਅਸੀਂ ਘਰੇ ਕੰਮ ਤੇ ਨੌਕਰ ਲਾ ਲਿਆ ਤੇ ਸਾਨੂੰ ਅਸੀਂ ਰਿਲੈਕਸ ਹੋ ਕੇ ਬੈਕ ਸੀਟ ਤੇ ਬਹਿ ਗਏ ਤੇ ਉਹ ਜਿਹੜੀ 20-30% ਪ੍ਰੋਡਕਸ਼ਨ ਸਾਡੀ ਹੋਣ ਲੱਗੀ ਸੀ ਉਹ ਘੱਟ ਕੇ 10% ਰਹਿ ਗਈ ਵੀ ਜਦੋਂ ਸਾਨੂੰ ਪਤਾ ਹੀ ਆ ਵੀ ਇੱਕ ਚੀਜ਼ ਉਦੋਂ ਸਸਤੀ ਸਾਨੂੰ ਮਿਲ ਰਹੀ ਹੈ ਤਾਂ ਅਸੀਂ ਕਿਉਂ ਟੱਕਰਾਂ ਮਾਰਨੀਆਂ ਆਰਾਮ ਨਾਲ ਬੈਠ ਕੇ ਕਰੋ ਠੀਕ ਆ ਉਹ ਚੀਜ਼ ਹੁਣ ਪੋਜੀਸ਼ਨ ਇਹ ਹੋ ਗਈ ਵੀ ਸਰਕਾਰਾਂ ਨੂੰ ਵੀ ਪਤਾ ਵੀ ਅਸੀਂ ਪੂਰਤੀ ਕਿੱਥੋਂ ਕਰਾਂਗੇ ਪੂਰਤੀ ਨਹੀਂ ਆਉਣੀ ਹੁਣ ਜਿਹੜੀਆਂ ਫੈਕਟਰੀਆਂ ਅਮਰੀਕਾ ਚੋਂ ਬੰਦ ਹੋਈਆਂ ਤਾਂ ਜਿਹੜੀਆਂ ਫੈਕਟਰੀਆਂ ਇੰਡੀਆ ਚੋਂ ਬੰਦ ਹੋਈਆਂ ਪ੍ਰੋਡਕਸ਼ਨ ਦੀਆਂ ਜਿਹੜੇ ਕੰਮਾਂ ਦਾ ਉਹਨਾਂ ਦਾ ਕਾਰਨ ਹੋਇਆ ਵੀ ਚਾਈਨਾ ਦੇ ਵਿੱਚ ਚਾਹੇ ਕਿਵੇਂ ਉਹਨਾਂ ਨੇ ਰੋ ਮਟੀਰੀਅਲ ਸਸਤਾ ਸੀ ਚਾਹੇ ਲੇਬਰ ਸਸਤੀ ਸੀ ਉਹਨਾਂ ਨੇ ਪ੍ਰੋਡਕਸ਼ਨ ਪੈਦਾ ਉਹ ਕਰਤੀ ਜਿਹਦੇ ਨਾਲ ਕਿ ਇੱਥੇ ਪ੍ਰੋਡਕਸ਼ਨ ਨਾਲੋਂ ਸਸਤੀ ਪ੍ਰੋਡਕਸ਼ਨ ਪੈਦਾ ਕਰਤੀ ਮੈਂ ਆਪਦਾ ਨਿੱਜੀ ਤਜਰਬਾ ਦੱਸਦਾ ਕਰੀ ਸਿੱਧੂ ਸਾਹਿਬ ਮੈਂ ਨਾ ਇੱਕ ਵਾਰੀ ਭੂਤ ਸਵਾਰ ਹੋ ਗਿਆ ਵੀ ਆਪਾਂ ਉਦੋਂ ਨਾ ਕੈਸਟਾਂ ਦਾ ਯੁੱਗ ਆਇਆ ਬਹੁਤ ਜ਼ਿਆਦਾ ਤੇ ਬਠਿੰਡੇ ਦੇ ਕਲਾਕਾਰ ਛਾ ਗਏ ਚਾਰ ਤੇ ਉਹ ਆਇਆ ਕਰਨ ਸ਼ਾਮ ਨੂੰ ਮੇਰੇ ਕੋਲ ਬੈਠਾ ਕਰਨ ਏਜੰਸੀ ਤੇ ਕੋਈ ਕਿਆ ਕਰੇ ਮੇਰੀ 20 ਲੱਖ ਕੈਸਟ ਵਿਕ ਗਈ ਮੇਰੀ 30 ਲੱਖ ਵਿਕ ਗਈ ਤੇ ਅਸੀਂ ਬੈਠੇ ਸਕੀਮਾਂ ਲੜਾਈ ਆਇਆ ਕਰੀਏ ਵੀ ਯਾਰ 1 ਰੁਪਈਆ ਹੀ ਕੈਸਟ ਚ ਜੇ ਬਣ ਜੇ ਤਾਂ ਉਹ ਤਾਂ 20 ਲੱਖ ਤੋਂ ਬਣ ਜਾਇਆ ਕਰੂ ਅਸੀਂ ਏਦਾਂ ਕਰਕੇ ਨਾ ਜੀ ਅਸੀਂ ਦੋ ਮੁੰਡਿਆਂ ਨੇ ਸਰਾਹ ਬਣਾਈ ਵੀ ਆਪਾਂ ਨਾ ਇਹਨਾਂ ਨੂੰ ਮੈਂ ਗੋਇਲ ਮਿਊਜ਼ਿਕ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਕੈਸਟ ਕਿੱਥੋਂ ਲੈਂਦੇ ਹੋ ਕਹਿੰਦੇ ਅਸੀਂ ਲੈਂਦੇ ਹਾਂ ਜੀ ਦਿੱਲੀ ਤੋਂ ਫਲਾਣੇ ਬੰਦੇ ਤੋਂ ਮੈਂ ਆਖਿਆ ਜੇ ਤੁਹਾਨੂੰ ਅਸੀਂ ਕੈਸਟ ਇੱਥੇ ਪ੍ਰੋਵਾਈਡ ਕਰਾਈਏ ਉਦੋਂ ਟਰਾਂਸਪੋਰਟ ਹੋਰ ਸਾਧਨ ਵੀ ਔਖੇ ਸੀ ਉਹ ਕਹਿੰਦੇ ਲਾਓ ਲਾਓ ਪ੍ਰੋਜੈਕਟ ਦੱਸੋ ਕੀ ਕਰ ਸਕਦੇ ਹਾਂ ਅਸੀਂ ਤੁਹਾਨੂੰ ਐਡਵਾਂਸ ਪੈਸੇ ਦੇ ਦਾਂਗੇ ਆਰਡਰ ਦੇ ਦਾਂਗੇ ਮੈਂ ਚਲੋ ਠੀਕ ਆ ਅਸੀਂ ਪ੍ਰੋਜੈਕਟ ਤੇ ਕੰਮ ਸ਼ੁਰੂ ਕਰਤਾ ਜੀ ਅਸੀਂ ਜਾ ਕੇ ਮਸ਼ੀਨਰੀ ਪੁੱਛ ਲਈ ਜਗ੍ਹਾ ਪੁੱਛ ਲਈ ਪੂਰੀ ਸਟੱਡੀ ਕੀਤੀ 2-3 ਮਹੀਨੇ ਵੀ ਆਪਾਂ ਖਾਲੀ ਟੇਪ ਬਣਾਉਣੀ ਆ ਰੀਲ ਜਿਹਨੂੰ ਕਹਿ ਸਕਦਾ ਚਲੋ ਜੀ ਸਾਰਾ ਪ੍ਰੋਜੈਕਟ ਤਿਆਰ ਹੋ ਗਿਆ ਤੇ ਸਾਨੂੰ ਉਹ ਰੀਲ ਪਵੇ ਜੀ $5 ਦੀ $5 ਦੇ 60 ਪੈਸਿਆਂ ਦੀ ਇੱਕ ਰੀਲ ਤਿਆਰ ਹੋ ਗਿਆ ਡੱਬੀ ਰੈਪਰ ਤੋਂ ਲਾ ਕੇ ਤੇ 10 ਰੁਪਈਆਂ ਦੀ ਉਹ ਭਾਈ ਦੇ ਕੇ ਅਸੀਂ ਆਖਿਆ ਵੀ ਆਹ ਤਾਂ ਨਜ਼ਾਰਾ ਮਾਰਕੀਟ 25-30 ਸੀਗੇ ਉਦੋਂ ਤੇ ਅਸੀਂ ਆਖਿਆ ਤਾਂ ਗੱਲ ਹੀ ਬਣ ਗਈ ਵੀ ਆਪਾਂ ਨੂੰ ਤਾਂ ਦੁੱਗਣੇ ਪੈਸੇ ਕਰ ਰਹੀ ਹੈ ਚੀਜ਼ ਤੇ ਇਹ ਪ੍ਰੋਜੈਕਟ ਤਾਂ ਆਪਾਂ ਲਾ ਦਈਏ ਮਸ਼ੀਨਾਂ ਆਪਾਂ ਭਾਲੀਏ ਵੀ ਆਰਡਰ ਕਰੀਏ ਤੇ ਸ਼ੁਰੂ ਕਰੀਏ ਕੰਮ ਅਸੀਂ ਇਸੇ ਦੌਰਾਨ ਨਾ ਦਿੱਲੀ ਚਲੇ ਗਏ ਸਿਰਫ ਪਲਾਸਟਿਕ ਦਾਣੇ ਦਾ ਪਤਾ ਕਰਨਾ, ਜਿਹੜੀ ਰੀਲ ਲਈ ਪਲਾਸਟਿਕ ਦਾਣਾ ਚਾਹੀਦਾ ਸੀ ਨਾ, ਉਹ ਟ੍ਰਾਂਸਪੇਰੈਂਟ ਜਿਹੜਾ ਦਾਣਾ ਸੀ ਉਹ ਮਹਿੰਗਾ ਹੁੰਦਾ ਸੀ, ਜਿਹੜਾ ਚਿੱਟਾ ਚਿੱਟਾ ਹੁੰਦਾ ਸਸਤਾ ਸੀ, ਵੀ ਆਪਾਂ ਦੋ ਤਿੰਨ ਕਿਸਮ ਦੇ ਬ੍ਰਾਂਡ ਬਣਾ ਲਾਂਗੇ। ਅਸੀਂ ਦਿੱਲੀ ਜਾ ਕੇ, ਮੇਰੇ ਕਜ਼ਨ ਦਿੱਲੀ ਰਹਿੰਦੇ ਉਦੋਂ, ਇਹਦੇ ਲਾਜਪਤ ਰਾਏ ਮਾਰਕੀਟ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਆ ਜੀ ਇਲੈਕਟ੍ਰੋਨਿਕ ਦੀ, ਤੇ ਉਹਦੇ ਚ ਉਹਨਾਂ ਦੀ ਸ਼ੋਪ ਤੇ ਉਹ ਬੜੇ ਤਜਰਬੇਕਾਰ ਤੇ ਅਸੀਂ ਜਾ ਪਹੁੰਚੇ ਉਹਨਾਂ ਕੋਲੇ, ਉਹਨਾਂ ਨੂੰ ਜਾ ਕੇ ਦੱਸਿਆ ਵੀਰ ਜੀ ਆਹ ਪ੍ਰੋਜੈਕਟ ਲੈ ਕੇ ਆਇਆ ਤੇ ਸਾਨੂੰ ਨਾ ਤੁਸੀਂ ਰਾਹ ਪਾਓ ਦਾਣੇ ਬਾਰੇ ਤੇ ਹੋਰ ਜਿਹੜੀਆਂ ਚੀਜ਼ਾਂ ਰੋ ਮਟੀਰੀਅਲ ਬਾਰੇ, ਉਹ ਆਦੇ ਵੀ ਦੋ ਮਿੰਟ ਦਿਓ। ਤੇ ਉਹ ਪਤਾ ਨੀ ਕਿੱਧਰ ਨੂੰ ਗਏ ਤੇ ਉਹ ਚਾਰ ਪੰਜ ਕੈਸਟਾਂ ਚੱਕ ਲਏ,
ਅੱਛਾ,
ਲਿਆ ਕੇ ਸਾਡੇ ਮੂਹਰੇ ਧਰਤੀ, ਕਹਿੰਦੇ ਵੀ ਤੁਸੀਂ ਕਿਹੋ ਜਿਹਾ ਬ੍ਰਾਂਡ ਪੈਦਾ ਕਰਨਾ ਚਾਹੁੰਦੇ। ਅਸੀਂ ਉਹਨਾਂ ਚੋਂ ਭਾਈ ਜਿਹੜਾ ਸਾਨੂੰ ਜਿਹੜਾ ਅਸੀਂ ਸੋਚਿਆ ਸੀ, ਜਿਹੜੇ ਅਸੀਂ ਸੈਂਪਲ ਦੇਖੇ ਸੀ, ਅਸੀਂ ਉਹ ਬ੍ਰਾਂਡ ਚੱਕ ਲਿਆ ਜਿਹੜਾ ਉਹਨਾਂ ਚ ਟੋਪ ਹੀ ਸੀਗਾ, ਉਹਨਾਂ ਕੋਲੋਂ ਵੀ ਜਿਹੜੀ ਉਹ ਲਿਆਏ ਸੀ ਮਟੀਰੀਅਲ, ਅਸੀਂ ਆਖਿਆ ਘਾਹ ਤੇ ਇੱਕ ਅਸੀਂ ਮੀਡੀਅਮ ਦਰਜ ਜਿਹੜਾ ਆਹ ਕਰਨਾ, ਇਹ ਦੋਨੇ ਬ੍ਰਾਂਡ ਵੀਰ ਜੀ ਦੇ। ਫਿਰ ਆਹ ਤੁਹਾਨੂੰ ਕਿੰਨੇ ਚ ਪੈਂਦਾ? ਅੱਛਾ ਕਹਿ ਜੀ ਇਹ ਪੈਂਦਾ ਸਾਨੂੰ 5 ਰੁਪਏ 60 ਪੈਸਿਆਂ ਚ, ਉਹ ਪੈਂਦਾ ਸਾਨੂੰ 3 ਰੁਪਏ 20 ਪੈਸਿਆਂ ਚ। ਇਹ ਦੋਨੇ ਪ੍ਰੋਡਕਟ ਅਸੀਂ ਪੈਦਾ ਕਰਨੇ ਆ, ਕਿੰਨੇ ਦੇ ਵਿਕਣਗੇ ਆਹ ਦੱਸ ਦਾ ਵੀ ਕੁਝ, ਉਹ 7 ਦਾ।
ਅੱਛਾ
ਠੀਕ ਆ, ਪੈਸੇ ਦੁੱਗਣੇ ਹੋਣੇ। ਕਹਿੰਦੇ ਆ ਜਾਓ ਫਿਰ ਨਾਲ ਸਾਨੂੰ ਨਾ ਉਹ ਭਾਗੀਰਥ ਪੈਲੇਸ ਚ ਲੈ ਗਏ, ਬਾਬਾ ਵਾਟ ਭੀੜੀਆਂ ਜੀਆਂ ਗਲੀਆਂ ਚ ਤੋੜ ਕੇ।
ਅੱਛਾ,
ਉੱਥੇ ਗੰਦੀ ਜੀ ਬਿਲਡਿੰਗ, ਗੰਦੀ ਜੀ ਦੁਕਾਨ ਇੱਕ, ਉਹਦੇ ਮਗਰ ਭੜਾ ਚਕੜਾ ਚੋਈ ਜਾਵੇ, ਕੋਈ ਮਸ਼ੀਨਾਂ ਚੱਲੀ ਜਾਣ। ਤੇ ਉੱਥੇ ਜਾ ਕੇ ਜੀ ਇੱਕ ਆਏ ਸਰਦਾਰ ਜੀ, ਕਹਿੰਦੇ ਆਓ ਜੀ ਆਓ, ਦੱਸੋ ਜੀ ਦੱਸੋ। ਤੇ ਅਸੀਂ ਆਖਿਆ ਜੀ, ਕਹਿੰਦਾ ਬਈ ਐਸ ਨਾਲ ਦੀ ਜੇ ਅਸੀਂ ਤੁਹਾਡੇ ਤੋਂ ਕੈਸਟ ਬਣਵਾਈਏ ਕੀ ਪੈਸੇ ਲਓਗੇ? ਐਸ ਨਾਲ ਦੀ ਕੀ ਪੈਸੇ ਲਾਓ? ਉਹ ਆਹ ਜਿਹੜੀ ਆ ਜਿਹੜੀ ਤਾਂ ਜੀ ਟੋਪ ਵਾਲੀ ਆ, ਟੋਪ ਵਾਲੀ ਤਾਂ ਤੁਹਾਨੂੰ ਥੋੜੀ ਜੀ ਮਹਿੰਗੀ ਪੜੇਗੀ। ਮੈਂ ਆਖਿਆ ਜੀ ਫੇਰ ਵੀ ਕਿਨੇ? ਇਹ ਤੁਹਾਨੂੰ ਅਸੀਂ ਦੇ ਦਾਂਗੇ 3 ਰੁਪਏ 20 ਪੈਸਿਆਂ ਦੀ। ਕਹਿੰਦਾ ਜਿਹੜੀ ਆ ਥੱਲੇ ਵਾਲੀ ਆ ਇਹ ਤਾਂ ਇੱਕ ਅਸੀਂ ਇਹ ਤਾਂ ਅਸੀਂ 1.5 ਰੁਪਏ ਨੂੰ ਦੇ ਦਾਂਗੇ। ਬਾਈ ਜੀ ਅਸੀਂ, ਸਾਡੇ ਕੋਲ ਨਾ ਖਾਸੀ ਵੱਡੀ ਫਾਈਲ ਸੀ ਜੀ, ਤੇ ਸਾਨੂੰ ਐ ਲੱਗੇ ਵੀ ਸਿੱਟੀਏ ਕਿੱਥੇ, ਜਿਹੜੀ ਅਸੀਂ 3-4 ਮਹੀਨੇ ਚ ਬਣਾਈ ਸੀ ਫਾਈਲ, ਇਹਨੂੰ ਸਿੱਟੀਏ ਕਿੱਥੇ ਕਰੀਏ ਕੀ? ਜਿਹੜੀ ਚੀਜ਼ ਸਾਨੂੰ ਬਣਾ ਰਹੇ ਸੀ ਉਦੋਂ ਅੱਧੇ ਰੇਟ ਤੇ ਸਾਨੂੰ ਪਹੁੰਚ ਕਰ ਰਿਹਾ ਸੀ ਬਠਿੰਡੇ, ਉਹ ਤਾਂ ਤੁਹਾਡੇ ਕੋਲੇ ਘਰੇ ਆ ਜਾਣਗੇ ਡੱਬੇ, ਨਾਲੇ ਦੇਖਣ ਚ ਸੋਹਣੀ ਲੱਗੇ ਸਾਡੇ ਨਾਲ ਉਹ, ਕਿਉਂਕਿ ਅਸੀਂ ਡਿਜ਼ਾਇਨਰ ਦੇਸੀ ਤੋਂ ਡਿਜ਼ਾਇਨ ਕਰਾਈ ਸੀ ਉੱਥੇ ਦਿੱਲੀ ਚ, ਉਦੋਂ ਥੋੜੇ ਐਡਵਾਂਸ ਸੀ। ਸੋ ਕਹਿਣ ਦਾ ਭਾਵ ਇਹ ਆ, ਚਾਈਨਾ ਵਾਲਿਆਂ ਨੇ ਨਾ ਇੱਦਾਂ ਸਸਤਾ ਮਟੀਰੀਅਲ ਸਸਤੀ ਲੇਬਰ ਨਾਲ ਲੋਕਾਂ ਨੂੰ ਚਾਟ ਇਹੋ ਜਿਹੀ ਪਾਤੀ ਵੀ ਲੋਕਾਂ ਨੇ ਆਪ ਦੀਆਂ ਦੁਕਾਨਾਂ ਕਰ ਲਈਆਂ ਬੰਦ ਤੇ ਡਿਪੈਂਡੈਂਟ ਹੋ ਕੇ ਬਹਿ ਗਏ। ਉਹੀ ਕੁਛ ਆਸਟ੍ਰੇਲੀਆ ਚ ਹੋਈ ਜਾਂਦਾ। ਹੁਣ ਤੁਸੀਂ ਦੇਖੋ ਆਸਟ੍ਰੇਲੀਆ ਦੇ ਕਿੱਡੇ ਕਿੱਡੇ ਪ੍ਰੋਜੈਕਟ ਬੰਦ ਹੋ ਗਏ। ਗੋਲਡਨ ਇੱਥੇ ਮੇਰੇ ਗੁਆਂਢ ਪਿਆ ਜੀ, ਸਰ ਮੈਨੂੰ 10 ਮਿੰਟ ਦੂਰ ਆ, ਜਦੋਂ ਮੈਂ ਬਾਰਮੂਰ ਦੀ ਨਾਂ ਦੇਵਾਂ ਤੇ ਮੈਨੂੰ ਏਦਾਂ ਆਉਂਦੀ ਆ ਵੀ ਦੇਖੋ ਕਿੱਡਾ ਆਸਟ੍ਰੇਲੀਆ ਦਾ ਤੇ ਕਿੱਡੀ ਵੱਡੀ ਇੰਡਸਟਰੀ ਸੀ ਉੱਥੇ, ਹਜ਼ਾਰਾਂ ਕਾਰਾਂ ਦੂਰ ਤੱਕ ਖੜੀਆਂ ਦੇਖਦੀਆਂ। ਤੇ ਅੱਜ ਉਹ ਸੁੰਨੀ ਕਾਂ ਪੈਂਦੇ ਆ ਉੱਥੇ ਉਸ ਫੈਕਟਰੀ ਦੇ ਵਿੱਚ। ਉਹ ਦੱਸਣ ਵਾਲੇ ਦੱਸਦੇ ਉਹ ਵੀ ਚਾਈਨਾ ਚਲੀ ਗਈ, ਹੋਰਾਂ ਮੁਲਕਾਂ ਚ ਚਲੀਆਂ ਗਈਆਂ ਫੈਕਟਰੀਆਂ ਲੇਬਰ ਸਸਤੀ ਕਰਕੇ। ਸੋ ਲੇਟਰ ਆਉਣ ਤਾਂ ਫਿਰ ਉਹ ਪ੍ਰੋਡਕਸ਼ਨ ਤਾਂ ਸਸਤੀ ਪੈ ਜੂਗੀ ਤੁਹਾਨੂੰ, ਪਰ ਲੇਟਰ ਆਉਣ ਤਾਂ ਕਿਤੇ ਨਾ ਕਿਤੇ ਜਦੋਂ ਮਰਜ਼ੀ ਆ ਤੁਸੀਂ ਬਗਾਨੇ ਬਸ ਤਾਂ ਹੋ ਗਏ ਨਾ।
ਭਾਜੀ ਗੱਲ ਤਾਂ ਲੇਬਰ ਦੀ ਆ ਨਾ, ਹੁਣ ਕਿੱਡੀਆਂ ਵੱਡੀਆਂ ਵੱਡੀਆਂ ਤੁਸੀਂ ਕਹਿੰਦੇ ਫੈਕਟਰੀਆਂ ਤੇ ਬਲੰਟ ਸਟੋਨ ਸ਼ੂਜ਼ ਹੁੰਦੇ ਸੀਗੇ, ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਉਹ ਬਾਹਰ ਚਲੇ ਗਈਆਂ। ਤੇ ਹੁਣ ਦੇਖੋ ਲੇਬਰ ਨਾਲ ਜੂਝ ਰਹੇ ਨੇ ਤੇ ਪਰਸੋਂ ਚੌਥ ਹੀ ਮਤਲਬ ਜਿਹੜਾ ਬੇਸ ਰੇਟ ਤਨਖਾਹ ਦਾ ਹੋਰ ਵਧਾ ਦਿੱਤਾ ਇਸ ਕੋਵਿਡ ਦੇ ਵਿੱਚ, ਤੇ ਜਿਹੜਾ ਬਿਜ਼ਨਸ ਹੈ ਉਹ ਫੇਰ ਮਤਲਬ ਪੱਟਿਆ ਗਿਆ। ਹਾਲਾਂਕਿ ਜਿਹੜੀ ਫਰੀਜ਼ ਹੋਣੀ ਚਾਹੀਦੀ ਸੀਗੀ 1-2 ਸਾਲ, ਵੇਜਿਸ ਵੀ ਫਰੀਜ਼ ਹੋਣੀਆਂ ਚਾਹੀਦੀਆਂ ਸੀ, ਤਨਖਾਹਾਂ ਘਟਾਉਣੀਆਂ ਚਾਹੀਦੀਆਂ ਸੀ, ਕਿਉਂਕਿ ਇਨਕਮ ਜਿਹੜੇ ਬਿਜ਼ਨਸ ਨੂੰ ਕਾਹਦੀ ਹੋਣੀ ਆ। ਸੋ ਉਹ ਟੈਕਸਪੇਅਰ ਦਾ ਹੀ ਪੈਸਾ ਜਿਹੜਾ ਸਰਕਾਰੀ ਤਨਖਾਹ ਵਧਾਈ ਜਾਂਦੇ, ਨਾਲ ਦੂਜੀਆਂ ਜਿਹੜੀਆਂ ਪ੍ਰਾਈਵੇਟ ਆ ਉਹਨਾਂ ਦੀਆਂ ਵੀ ਵਧਾਉਣੀਆਂ ਪੈਂਦੀਆਂ, ਉਹ ਲਾਅ ਬਣਾ ਦਿੰਦੇ ਆ। ਸੋ ਇਹ ਵੱਡਾ ਕਾਰਨ ਹੈ ਕਿ ਇਸ ਮਾੜੇ ਟਾਈਮ ਦੇ ਵਿੱਚ ਵੀ ਸਰਕਾਰਾਂ ਸੋਚਦੀਆਂ ਨੀ, ਬਸ ਉਹ ਵੋਟਾਂ ਨੂੰ ਖੁਸ਼ ਕਰਨ ਦੇ ਲਈ ਵੀ ਲਓ ਜੀ ਪੈਸੇ ਵਧਾ ਤੇ, ਮੂਲ ਵਧਾ ਤੇ, ਤਾਂ ਉਹ ਬਿਜ਼ਨਸ ਤੇ ਲੋਡ ਪੈ ਗਿਆ ਮੁੜ ਕੇ ਫਿਰ। ਸੋ ਇਹੀ ਕਾਰਨ ਹੈ ਕਿ ਬਿਜ਼ਨਸ ਕਹਿੰਦਾ ਯਾਰ ਵੀ ਇੰਨੇ ਹੁਣ ਪੈਸੇ ਦੇ ਕੇ ਉਹੀ ਚੀਜ਼ ਜਿਹੜੀ ਉੱਥੋਂ ਤੁਹਾਡੇ ਵਾਂਗ ਟਿੱਪਾਂ 3 ਰੁਪਏ 20 ਸੈਂਟ ਦੀ ਮਿਲਦੀ ਹੈ, ਹਨਾ, ਇਹ ਵੀ ਆਪਾਂ ਫਾਈਲ ਚੱਕ ਕੇ ਹੀ ਮਾਰੀਏ। ਸੋ ਇਹ ਜਿਹੜੇ ਕਾਰਨ ਨੇ ਸਰਕਾਰਾਂ ਦੀ, ਜਿਹੜੀ ਗਲਤ ਪਾਲਿਸੀਆਂ ਹੈ ਨਾ, ਗਲਤ। ਹੁਣ ਦੇਖੋ ਜਿਹੜੀ ਰੈੱਡ ਟੇਪ ਹੈ, ਤੁਸੀਂ ਬਿਜ਼ਨਸ ਕਰਨਾ ਹੈ, ਤੁਹਾਨੂੰ ਕਰਨ ਦੇਣਾ ਹੀ ਨਹੀਂ, 3600 ਨਿਲਾਮਤਾਂ ਨਾਲ ਹੋਰ ਕਰਨੀਆਂ, 6-7 ਡਿਪਾਰਟਮੈਂਟ ਹੈ। ਮੈਂ ਤੁਹਾਨੂੰ ਬ੍ਰਿਜ ਦੀ ਗੱਲ ਸੁਣਾਈ ਹੈ ਕਈ ਵਾਰੀ, ਵੀ 7-8 ਡਿਪਾਰਟਮੈਂਟ ਹੈ ਜਿਨ੍ਹਾਂ ਨੇ ਬ੍ਰਿਜ ਨੂੰ ਅਪਰੂਵ ਕਰਨਾ, ਔਰ ਤੁਹਾਨੂੰ ਮਤਲਬ ਮੈਨੂੰ ਦੱਸਦੇ ਹੋਏ ਸ਼ਰਮ ਆ ਰਹੀ ਹੈ ਵੀ 1 ਸਾਲ ਹੋ ਗਿਆ ਹਜੇ ਤੱਕ ਉਹ ਬ੍ਰਿਜ ਅਪਰੂਵ ਨਹੀਂ ਹੋਇਆ, ਅਸੀਂ ਪੈਸੇ ਖਰਚਣੇ ਆ, ਸਾਰਾ ਕੁਝ ਕਰਨੇ, ਐਮਰਜੈਂਸੀ ਹੈ ਨਾਲੇ, ਬ੍ਰਿਜ ਡਿੱਗਣ ਵਾਲਾ ਆ, ਅਨਸੇਫ ਹੈ, ਇੰਸ਼ੋਰੈਂਸ ਨਹੀਂ ਕਰ ਰਹੀ, ਗੱਡੀਆਂ 150-200 ਨਿਕਲ ਰਹੀਆਂ ਫਾਰਮ ਦੇ ਇੰਨੇ, ਤੇ 1 ਸਾਲ ਹੋ ਗਿਆ ਜੂਝਦਿਆਂ ਨੂੰ ਡਿਪਾਰਟਮੈਂਟਾਂ ਚ। ਅਖੀਰ ਨੂੰ ਜਦੋਂ ਸਾਰੇ ਪੇਪਰ ਰੈਡੀ ਕਰ ਲਏ, ਕੌਂਸਲ ਕੋਲ ਚਲੇ ਗਏ, ਕੌਂਸਲ ਵਾਲਿਆਂ ਨੇ ਈਮੇਲ ਪਤਾ ਕੀ ਪਾਈ, ਓ ਜੀ ਤੁਸੀਂ ਕਰਾਊਨ ਡਿਪਾਰਟਮੈਂਟ ਤੋਂ ਪਰਮਿਸ਼ਨ ਲੈ ਲਓ ਹੁਣ ਪਹਿਲਾਂ ਨਹੀਂ ਦੱਸਿਆ ਪਹਿਲਾਂ ਫੋਨ ਵੀ ਕੀਤਾ ਸੀ ਉਹ ਕਹਿੰਦੇ ਨਹੀਂ ਤੁਹਾਨੂੰ ਲੋੜ ਨਹੀਂ ਹੁਣ ਜਦੋਂ ਉਹਨਾਂ ਨੂੰ ਲੈਟਰ ਭੇਜੀ ਹੁਣ ਕਹਿੰਦੇ ਹਾਂਜੀ ਹਾਂਜੀ ਲੋੜ ਹੈ ਹੁਣ ਮਤਲਬ ਉਹਦੀ ਐਪਲੀਕੇਸ਼ਨ ਲਈ ਹੁਣ ਦੋ ਤਿੰਨ ਹਫ਼ਤੇ ਫੇਰ ਲੱਗਣੇ ਆ ਮਤਲਬ ਜੇ ਤੁਸੀਂ ਇੱਕ ਆਪਣੇ ਹੀ ਫਾਰਮ ਦੇ ਉੱਤੇ ਆਪਣੇ ਹੀ ਜਾਂ ਘਰ ਨੂੰ ਰੈਨੋਵੇਟ ਕਰਨਾ ਹੈ ਜਾਂ ਬ੍ਰਿਜ ਬਣਾਉਣਾ ਆ ਉਹਦੇ ਲਈ ਤੁਹਾਡਾ ਵੀਹ ਪੱਚੀ ਹਜ਼ਾਰ ਡਾਲਰ ਤੁਹਾਡਾ ਏਦਾਂ ਹੀ ਲੱਗ ਰਿਹਾ ਔਰ ਸਾਲ ਸਾਲ ਲੱਗ ਰਿਹਾ ਉਹ ਕੰਟਰੀ ਕਿੱਧਰ ਨੂੰ ਜਾ ਸਕਦਾ ਤੁਸੀਂ ਮੈਨੂੰ ਆਪ ਦੱਸੋ ਇੰਡੀਆ ਜਾਂ ਚਾਈਨਾ ਜਿੱਦਾਂ ਵੀ ਮਰਜ਼ੀ ਆ ਵੱਡੀ ਦੇ ਕੇ ਕੰਮ ਤਾਂ ਦੂਏ ਦਿਨ ਸਟਾਰਟ ਕਰ ਲਓ ਬੇਸ਼ੱਕ ਜਾਂ ਸਟਾਰਟ ਕਰਕੇ ਹੀ ਅਪਰੂਵਲ ਲਓ ਉੱਥੇ ਕੰਮ ਇੱਦਾਂ ਚੱਲ ਰਹੇ ਨੇ ਸਿੰਗਲ ਡੈਸਕ ਜਿਹੜੀ ਹੈ ਨਾ ਉਹਨਾਂ ਨੇ ਇਸ ਕਰਕੇ ਤਰੱਕੀਆਂ ਉੱਥੇ ਚੱਲ ਰਹੀਆਂ ਤਾਂ ਕਰਕੇ ਇਹਨਾਂ ਕੰਟਰੀਆਂ ਨੂੰ ਬਿਜ਼ਨਸ ਭੱਜਦੇ ਨੇ ਕਿਉਂਕਿ ਉਹ ਕਹਿੰਦੇ ਨੇ ਆ ਜਾਓ ਲਾਓ ਜੋ ਲਾਉਣਾ ਆ ਆਹ ਜਿਹੜਾ ਕਾਗਜ਼ ਪੱਤਰ ਹੈ ਬਾਅਦ ਚ ਹੋ ਜਾਊਗਾ ਨਾਲ ਦੀ ਨਾਲ ਹੋਈ ਜਾਊਗਾ
ਇਹ ਲਕੀਰਾਂ ਵੀ ਫਕੀਰ ਨਾ ਹੁੰਦੇ ਨਾ ਅਸੀਂ ਅਸੀਂ ਮੰਨਦੇ ਹਾਂ ਵੀ ਇਸ ਚੀਜ਼ ਨੂੰ ਮੰਨਦੇ ਹਾਂ ਵੀ ਚਲੋ ਜੇ ਕੌਂਸਲਾਂ ਸਟ੍ਰਿਕਟ ਆ ਕੌਂਸਲਾਂ ਪੂਰੇ ਪ੍ਰੋਪਰ ਢੰਗ ਨਾਲ ਸਾਰਾ ਕੁਛ ਦੇਖਦੀਆਂ ਤੇ ਚਲੋ ਵੀ ਲੋਕ ਐ ਨੀ ਹੈਗਾ ਸੜਕਾਂ ਰੁਕੀ ਬੈਠੇ ਆ ਜਾਂ ਕੰਨਾਂ ਕੌਲੇ ਸੜਕਾਂ ਤੇ ਕੱਢੀ ਬੈਠੇ ਆ ਜਾਂ ਕੋਈ ਕਿਸੇ ਦੇ ਡਿਸਟਰਬੈਂਸ ਦੇ ਰਹੇ ਆ ਅਸੀਂ ਇਹ ਗੱਲਾਂ ਮੰਨਦੇ ਹਾਂ ਵੀ ਇਹ ਕਾਨੂੰਨ ਹੀ ਆ ਜਿਹਦੇ ਕਰਕੇ ਖੜੇ ਆ ਪਰ ਕਾਨੂੰਨ ਦੇ ਵਿੱਚ ਤੇਜ਼ੀ ਤਾਂ ਲਿਆਂਦੀ ਜਾ ਸਕਦੀ ਹੈ ਨਾ ਜਿਵੇਂ ਤੁਸੀਂ ਕਿਹਾ ਕਾਨੂੰਨ ਨੂੰ ਸਿੰਗਲ ਵਿੰਡੋ ਤਾਂ ਬਣਾਇਆ ਜਾ ਸਕਦਾ ਨਾ ਹੁਣ ਅਸੀਂ ਪਿਛਲੇ ਚੌਥਾ ਸਾਲ ਲੱਗ ਗਿਆ ਅੱਜ ਤੀਜਾ ਚੌਥਾ ਸਾਲ ਲੱਗ ਗਿਆ ਸਾਨੂੰ ਗੁਰਦੁਆਰਾ ਸਾਹਿਬ ਲਈ 5 ਕਿੱਲੇ ਜ਼ਮੀਨ ਲਈ ਹੋਈ ਆ ਕੌਂਸਲ ਤੋਂ ਪੁੱਛ ਕੇ ਲਈ ਕੌਂਸਲ ਨੇ ਕਿਹਾ ਵੀ ਹਾਂਜੀ ਵੀ ਇੱਥੇ ਕੋਈ ਮਤ ਨੀ ਹੈ ਜਿਹਦੇ ਲਿਖਿਆ ਹੋਵੇ ਵੀ ਇੱਥੇ ਤੁਸੀਂ ਵਰਸ਼ਿਪ ਪੈਲੇਸ ਨਹੀਂ ਪਾ ਸਕਦੇ ਠੀਕ ਆ ਸਾਰਾ ਕੁਛ ਰੈਡੀ ਆ ਸਭ ਕੁਛ ਏ ਟੂ ਜੈਡ ਸੰਗਤ ਉਡੀਕੀ ਜਾਂਦੀ ਆ ਵੀ ਹਾਂ ਹੋਵੇ ਤੇ ਅਸੀਂ ਇਹਨੂੰ ਸ਼ੁਰੂ ਕਰੀਏ ਪਰ ਇੱਕ ਬੰਦਾ ਨੇ ਕੋਈ ਸ਼ੰਕਾ ਜ਼ਾਹਿਰ ਕਰਤੀ ਇੱਕ ਬੰਦੇ ਨੇ ਕੋਈ ਫੋਨ ਕਰਤਾ ਤੇ ਉੱਥੇ ਕੌਂਸਲਾਂ ਨੇ ਪੈਨਲ ਬਿਠਾ ਕੇ ਇਹਦੇ ਤੇ ਮੈਨੂੰ ਲੱਗਦਾ ਨਾਲੇ ਤਾਂ ਸਾਡੇ ਹੀ ਪੈਸੇ ਲਵਾਏ ਆ ਤੇ ਨਾਲੇ ਉਹਨਾਂ ਦੇ ਕਿਹੜਾ ਨਹੀਂ ਲੱਗੇ ਵੱਡੇ ਵੱਡੇ ਪੈਨਲ ਬੈਠੇ ਆ ਉਹ ਹੋਇਆ ਉਹਨਾਂ ਦੇ ਡਿਜ਼ਾਈਨਰ ਆ ਹੋਰ ਤੇ ਗੱਲ ਕੁਛ ਵੀ ਨੀ ਗੱਲ ਨਿਕਲ ਕੇ ਕੁਛ ਵੀ ਨੀ ਆ ਰਹੀ ਹੁਣ ਇੱਕ ਜੇ ਉੱਥੇ ਲਾਈਟਾਂ ਲਾ ਦਿੰਦੇ ਆ ਸਰਕਾਰ ਲਾਈਟਾਂ ਲਾਉਣ ਦੇ ਉੱਤੇ ਸਰਕਾਰ ਦਾ ਕਿੰਨੀ ਮਹਿੰਗੀ ਲੇਬਰ ਹੈ 50,000 ਲੱਖ ਡਾਲਰ ਲੱਗਦਾ ਪਰ ਉਹਦਾ ਬਿੱਲ ਬਣਾ ਰਹੇ ਆ 1 ਮਿਲੀਅਨ ਦਾ ਠੀਕ ਆ ਜੀ ਕਿਉਂਕਿ ਐਵੇਂ ਇੱਧਰੋਂ ਸੜਕਾਂ ਰੋਕਣਗੇ ਉਧਰੋਂ ਸੜਕਾਂ ਰੋਕਣਗੇ ਟ੍ਰੈਫਿਕ ਰੋਕਣਗੇ ਲਾਲ ਪੀਲੀਆਂ ਝੰਡੀਆਂ ਵਾਲੇ ਖੜਾਉਣਗੇ ਬੰਦੇ ਤੇ ਜਿਹੜੀ ਅੱਜ ਕੱਲ ਸਾਧਨ ਇਹੋ ਜਿਹਾ ਵੀ ਤਾਰ ਥੱਲੋਂ ਦੀ ਜਦੋਂ ਮਰਜ਼ੀ ਡਿੱਗ ਕਰਕੇ ਸੜਕ ਦੇ ਪੱਟਣ ਦੀ ਲੋੜ ਵੀ ਨੀ ਤਾਰ ਪੈ ਜੂਗੀ ਦੋ ਪਾਸੇ ਦੋ ਖੰਭੇ ਖੜੇ ਕਰਨੇ ਲਾਈਟਾਂ ਲਾਉਣ ਵਾਸਤੇ ਦੋ ਡਿਵਾਈਡਰ ਕੱਟਣੇ ਕਿੰਨਾ ਕੁ ਕਹਾਣੀ ਆ ਜੇ ਸਰਕਾਰਾਂ ਲਈ ਉਹ ਤੇ 1 ਮਿਲੀਅਨ 1.5 ਮਿਲੀਅਨ ਦਾ ਬਜਟ ਦੇ ਨਾਲ ਹੀ ਨੰਬਰ 2 ਉਹਨਾਂ ਨੂੰ ਇਹ ਨੀ ਪਤਾ ਵੀ ਜਿੱਥੇ ਗੁਰੂ ਘਰ ਬਣਦੇ ਆ ਤੇ ਇਸ ਗੁਰੂ ਘਰ ਬਣਨ ਤੋਂ ਬਾਅਦ ਇਕੋਨਮੀ ਨੂੰ ਪਤਾ ਕਿੰਨੇ ਮਿਲੀਅਨ ਦਾ ਫਾਇਦਾ ਮਿਲੂਗਾ ਜਿੱਥੇ ਅੱਜ 1 ਕਿੱਲੇ ਦਾ ਰੇਟ 2 ਲੱਖ ਆ ਉੱਥੇ 300 ਗਜ ਦੇ ਪਲਾਟ ਦਾ ਰੇਟ 3 ਲੱਖ ਹੋਊਗਾ ਤੇ ਉੱਥੇ ਪਤਾ ਨੀ ਕਿੰਨੇ ਨਵੇਂ ਘਰ ਬਣਨ ਲੱਗਣਗੇ ਕਿੰਨੀ ਉੱਥੇ ਤਰੱਕੀ ਹੋਊਗੀ ਉਹ ਚੀਜ਼ਾਂ ਤਾਂ ਇਹਨਾਂ ਨੂੰ ਪਤਾ ਹੀ ਨੀ ਨਾਲੇ ਹਾਲਾਂਕਿ ਅਸੀਂ ਰਿਟਰਨ ਦੇ ਵਿੱਚ ਐਗਜ਼ਾਮਪਲਾਂ ਦੇ ਚੁੱਕੇ ਹਾਂ ਵੀ ਤੁਸੀਂ ਬਲੈਕਟਾਊਨ ਦਾ ਦੇਖ ਲਓ ਤੁਸੀਂ ਕਰੇਗੀ ਵਨ ਦਾ ਦੇਖ ਲਓ ਉਹਨਾਂ ਸਵਰਮਾਂ ਦੇ ਅੰਕੜੇ ਚੱਕ ਕੇ ਦੇਖ ਲਓ ਕੀ ਕੁਛ ਚੇਂਜਿਸ ਆਈ ਆ ਪਰ ਨਹੀਂ ਉਹ ਲਕੀਰ ਦੇ ਫਕੀਰ ਆ 3 ਸਾਲ ਤੋਂ ਸਾਨੂੰ ਵੀ ਇੰਤਜ਼ਾਰ ਕਰਾ ਰਹੇ ਆ ਤੇ ਆਪ ਵੀ ਉਹੀ ਚੀਜ਼ਾਂ ਦੇ ਉੱਤੇ ਖੜੇ ਆ ਜਿਹੜੀਆਂ ਬੇਤੁਕੀਆਂ ਜਿਹਨੂੰ ਕਹਿ ਸਕਦੇ ਆ ਕੋਈ ਤੁੱਕ ਨੀ ਇਦੋਂ ਬਿਹਤਰ ਤਾਂ ਜੇ ਉਹ ਸਸਤਾ ਉਹਨਾਂ ਨੂੰ ਪਤਾ ਕਿਵੇਂ ਮਿਲਦਾ ਸਿੱਧਾ ਉਹ 1 ਬੰਦਾ ਅਪੁਆਇੰਟ ਕਰ ਦਿੰਦੇ ਪੂਰਾ ਇਹ ਮੰਨ ਲਓ 1 ਟੌਪ ਦਾ ਬੰਦਾ ਆਫਿਸਰ ਅਪੁਆਇੰਟ ਕਰ ਦਿੰਦੇ ਵੀ ਇਹ ਆਫਿਸਰ ਤੇਜ਼ੀ ਲਿਆ ਕੇ ਸਾਰੇ ਪ੍ਰੋਜੈਕਟ ਜਿੱਥੇ ਜਿੱਥੇ ਦਿੱਕਤ ਆਉਂਦੀਆਂ ਉਹ ਤੁਸੀਂ ਕਲੀਅਰ ਕਰੀ ਜਾਓ ਤੇ ਕਰਾਈ ਜਾਓ
ਉਹ ਭਾਜੀ ਉਹਨਾਂ ਦੀ ਤਨਖਾਹ ਤਾਂ ਪਈ ਜਾਂਦੀ ਆ ਨਾ ਵੀਕ ਦੀ ਵੀਕ ਪ੍ਰੋਬਲਮ ਤਾਂ ਇਹ ਆ ਤੇ ਉਹ ਜਿੰਨਾ ਲੰਬਾ ਖਿੱਚਣਗੇ ਚੀਜ਼ਾਂ ਨੂੰ ਉਨੀ ਲੰਬੀ ਉਹਨਾਂ ਦੀ ਤਨਖਾਹਾਂ ਚੱਲਣਗੀਆਂ ਮਸਲਾ ਇਹ ਆਇਆ ਆ ਮਸਲਾ ਇਸ ਕਰਕੇ ਮਤਲਬ ਉਹਨਾਂ ਕੰਟਰੀਆਂ ਨੂੰ ਸ਼ਿਫਟ ਹੋ ਰਿਹਾ ਬਿਜ਼ਨਸ ਜਿੱਥੇ ਇਹੋ ਜਿਹੀਆਂ ਹਰਡਲਸ ਜਿਹੜੀਆਂ ਨੇ ਬੇਲੋੜੀਆਂ ਹਰਡਲਸ ਬਿਊਰੋਕਰੇਸੀ ਕੰਮੇ ਹੀ ਨਹੀਂ ਕਰ ਰਹੀ ਆਫਿਸ ਵਰਕ ਕੰਮੇ ਹੀ ਨਹੀਂ ਕਰ ਰਿਹਾ ਔਰ ਉਹਨਾਂ ਦੀ ਇੰਟੈਂਸ਼ਨ ਹੀ ਹੈ ਨਹੀਂ ਕੰਮ ਚਲਾਉਣ ਦੀ ਇਹ ਉੱਥੇ ਚੱਲ ਰਿਹਾ ਫੇਵਰਿਜ਼ਮ ਹੈ ਤੇ ਜਿਹੜੀਆਂ ਉਹਨਾਂ ਦੀ ਚਹੇਤੀਆਂ ਕੰਪਨੀਆਂ ਉਹਨਾਂ ਨੂੰ ਫੇਵਰ ਕਰਨਾ ਉਹਨਾਂ ਦਾ ਸਾਰਾ ਕੁਛ ਹੋਈ ਜਾਣਾ ਆ ਤੇ ਜਿਹੜੇ ਜਦੋਂ ਦੂਜੇ ਬੰਦੇ ਉਹਨਾਂ ਦਾ ਕੁਛ ਵੀ ਨਹੀਂ ਹੋਣਾ ਖੈਰ ਅਮਰੀਕ ਭਾਜੀ ਸਾਡੇ ਨਾਲ ਜੁੜੇ ਨੇ ਫਲੋਰਾ ਭਾਜੀ ਤੇ ਕਹਿੰਦੇ ਇੰਡੀਆ ਦਾ ਜਿਹੜਾ ਟੋਟਲ ਟ੍ਰੇਡ ਚਾਈਨਾ ਦੇ ਨਾਲ ਸਿਰਫ 2% ਹੈ ਜੇ ਚਾਈਨਾ ਨਾਲ ਟ੍ਰੇਡ ਬੰਦ ਵੀ ਹੋ ਜਾਂਦਾ ਨਾ ਤਾਂ ਕੋਈ ਐਡਾ ਫਰਕ ਨਹੀਂ ਪੈਣਾ ਪ੍ਰੋਟੈਕਸ਼ਨਿਜ਼ਮ ਨੀਡ ਟੂ ਬੀ ਅਪਲਾਈਡ ਟਰੰਪ ਨੇ ਕਹਿੰਦੇ ਇਸੇ ਹੀ ਮੁੱਦੇ ਤੇ ਅਗਲੀਆਂ ਇਲੈਕਸ਼ਨਾਂ ਜਿੱਤਣੀਆਂ ਵੀ ਆਪਣੀਆਂ ਅਸੀਂ ਫੈਕਟਰੀਆਂ ਲਾਉਣੀਆਂ ਆ ਜਿਹਨੂੰ ਕਹਿੰਦੇ ਵੀ ਇੱਥੇ ਲਾਉਣੀ ਆ ਇਸ ਕਰਕੇ ਉਹ ਇੱਕ ਮੁੱਦਾ ਆ ਤੇ ਦੂਜਾ ਚਾਈਨਾ ਨੂੰ ਠੱਲ ਵੀ ਪਾਉਣੀ ਆ ਸੋ ਜਿਹੜਾ ਉਹ ਮਤਲਬ ਖਰੀਦੀ ਜਾ ਰਹੇ ਨੇ ਕਬਜ਼ੇ ਕਰੀ ਜਾ ਰਹੇ ਨੇ ਲੋਕਾਂ ਦੇ ਪਾਣੀ ਤੱਕ ਬੰਦ ਕਰਨ ਤੱਕ ਪਹੁੰਚੇ ਹੋਏ ਨੇ ਪੈਸੇ ਦੀ ਅੜਬ ਉਹ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਕਮਿਊਨਿਜ਼ਮ ਜਿਹੜਾ ਸੀਗਾ ਉਹਦੀ ਫਿਲਾਸਫੀ ਜਿਹੜੀ ਸੀ ਉਹ ਵੀ ਵੰਡ ਛਕਣ ਵਾਲੀ ਸੀ ਸਾਡੇ ਕਮਿਊਨਿਸਟ ਬੜੇ ਅੱਡੀਆਂ ਚੱਕ ਚੱਕ ਕੇ ਕਹਿੰਦੇ ਹੁੰਦੇ ਆ ਉਹ ਸਿੱਖਾਂ ਵਾਲੀ ਪਾਲਿਸੀ ਆ ਹੁਣ ਮਤਲਬ ਉਹ ਤਾਂ ਹੁਣ ਚਾਈਨਾ ਤਾਂ ਧੁਰਾ ਆ, ਉਹ ਤਾਂ ਹਰੇਕ ਦਾ ਹੀ ਪਾਣੀ ਬੰਦ ਕਰੀ ਜਾਂਦਾ ਆ। ਇਹ ਫਿਰ ਕਾਹਦੀ ਵੰਡ ਛਕਣ ਵਾਲੀ ਵੀ ਗੱਲ ਹੋ ਗਈ, ਮੈਨੂੰ ਸਮਝਾਉਂਗੇ ਭਾਜੀ ਤੁਸੀਂ ਦੱਸਿਓ ਜਰਾ।
ਪਹਿਲੀ ਗੱਲ ਤਾਂ ਸਿੰਪਲ ਜੀ ਗੱਲ, ਜਿਹੜਾ ਜਿਵੇਂ ਫਲੋਰਾ ਸਾਹਿਬ ਨੇ 2% ਦੀ ਗੱਲ ਦੱਸੀ ਆ, ਇੱਕ ਤਾਂ ਮੈਨੂੰ ਇਹ ਅੰਕੜੇ ਵੀ ਮੈਨੂੰ ਯਕੀਨ ਜਾ ਨਹੀਂ ਆ ਰਿਹਾ ਵੀ ਅੰਕੜੇ 2% ਹੋਣਗੇ, ਕਿਉਂਕਿ ਕਿਸੇ ਘਰ ਚ ਨਿਗਾਹ ਮਾਰ ਲਓ, ਘਰ ਦੇ ਵਿੱਚ ਕੋਈ ਨਾ ਕੋਈ ਚਾਈਨਾ ਦੀ ਚੀਜ਼ ਪਈ ਆ ਤੇ ਚਾਈਨੀਜ਼ ਦਾ ਪ੍ਰੋਡਕਟ ਸਾਡੇ ਕੋਲ ਹੈਗੇ ਆ, ਤਾਂ ਉਹ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਅੰਕੜੇ ਵੀ ਇਹ ਸਹੀ ਨੀ ਹੈ। ਦੂਜੇ ਪਾਸੇ ਇਹ ਆ ਵੀ ਜਿਹੜਾ ਸੈਲਫ ਡਿਪੈਂਡੈਂਟ ਹੋਣਾ ਉਹ ਮੇਰੇ ਹਿਸਾਬ ਚ ਬਹੁਤ ਵੱਡੀ ਜ਼ਿਆਦਾ ਇੱਕ ਜ਼ਿੰਦਗੀ ਦੀ ਲੋੜ ਆ, ਜਿਹੜਾ ਜੇ ਕੋਈ ਵੀ ਬੰਦਾ ਸੈਲਫ ਡਿਪੈਂਡੈਂਟ ਆ, ਕਿਸੇ ਉੱਤੇ ਨਹੀਂ ਝਾਕਦਾ, ਕਿਸੇ ਤੇ ਨਹੀਂ ਡਿਪੈਂਡ, ਉਹ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਸੁਖਾਲਾ ਰਿਹਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਛੱਡੀਏ ਵੀ ਕਿੰਨੇ ਪਰਸੈਂਟ ਆ ਕਿੰਨੇ ਨਹੀਂ, ਸਾਨੂੰ ਚਾਹੀਦਾ ਆਪਦੇ ਪ੍ਰੋਡਕਟ ਆਪ ਬਣਾਉਣੇ। ਦੂਜੀ ਤੁਸੀਂ ਜਿਹੜਾ ਗੱਲਬਾਤ ਕਰ ਰਹੇ ਹੋ ਵੰਡ ਛਕਣ ਦੀ, ਦੇਖੋ ਇਸ ਇਕੱਲਾ ਕੌਮਨਿਜ਼ਮ ਵੀ ਛੱਡੋ, ਜਿਹੜਾ ਵੰਡ ਛਕੋ ਦਾ ਸਿਧਾਂਤ ਆ ਨਾ ਜੇ ਬਾਬੇ ਨਾਨਕ ਨੇ ਸਾਨੂੰ ਦਿੱਤਾ, ਤੇ ਜੇ ਸਾਡੀ ਕੌਮ ਨੇ ਵੀ 100% ਅਪਣਾ ਲਿਆ ਹੁੰਦਾ ਤਾਂ ਅਸੀਂ ਵੀ ਕਿਤੇ ਨਾ ਕਿਤੇ ਤਰ ਜਾਣ ਵਾਲੀ ਪੋਜੀਸ਼ਨ ਸੀ। ਸਾਡੀ ਕੌਮ ਨੇ ਵੀ 100% ਤਾਂ ਨਹੀਂ ਅਪਣਾਇਆ ਮੰਨਣ ਨੂੰ, ਜੇ ਜਿਵੇਂ ਮਰਜ਼ੀ ਕਹੀ ਜਾਈਏ। ਤੇ ਤੁਸੀਂ ਦੂਜਿਆਂ ਤੋਂ ਤਾਂ ਕੌਮਨਿਜ਼ਮ ਵਾਲੇ ਜਿਹੜੇ ਬੰਦੇ ਆ ਉਹਨਾਂ ਤੋਂ ਤਾਂ ਅਸੀਂ ਕੀ ਅਸੀਂ ਕਰੀਏ। ਮੈਂ ਜਿੰਨਾ ਕੁ ਕੌਮਨਿਜ਼ਮ ਦੇ ਬਾਰੇ ਚ ਮੈਂ ਜਾਣਦਾ ਜਾਂ ਮੈਨੂੰ ਜਿੰਨੀ ਕੁ ਸਮਝ ਪਈ ਆ ਹੁਣ ਤੱਕ ਜਾਂ ਜਿੰਨੇ ਕੁ ਲੋਕਾਂ ਦੇ ਮੈਂ ਨੇੜੇ ਹੋ ਕੇ ਵਿਚਰਿਆ, ਦੇਖੋ ਐਂਡ ਆਫ ਦੀ ਡੇ ਚਾਹੇ ਬਾਹਰ ਆ ਕੇ ਚਾਹੇ ਜਿੰਨੇ ਮਰਜ਼ੀ ਚਾਈਨਾ ਕਾਮਯਾਬ ਹੋ ਗਿਆ, ਚਾਹੇ ਚਾਈਨਾ ਨੇ ਕੁਛ ਵੀ ਕਰਤਾ ਕੌਮਨਿਜ਼ਮ ਨਾਲ, ਪੈਸਾ ਕਮਾਤਾ ਕੁਛ, ਪਰ ਜਿੰਨੀ ਕੁ ਦੁਨੀਆਂ ਨੂੰ ਮੈਂ ਜਾਣਦਾ ਕੌਮਨਿਜ਼ਮ ਤੇ ਇੱਕ ਕਨਫਿਊਜ਼ਿੰਗ, ਇਹ ਦੋ ਬਹੁਤ ਨੇੜੇ ਆ। ਕਨਫਿਊਜ਼ਡ ਪਰਸਨ ਦੇਖਿਆ ਮੈਂ ਹੁਣ ਤੱਕ ਜੋ ਕੌਮਨਿਜ਼ਮ ਨੂੰ ਫੋਲੋ ਕਰਦੇ ਆ ਨਾ, ਉਹ ਕਦੇ ਵੀ ਕੋਈ ਡਿਸੀਜਨ ਮੇਕਰ ਨੀ ਮੈਂ ਦੇਖੇ, ਕਦੇ ਵੀ ਮੈਂ ਉਹਨਾਂ ਚ ਉਦਮ ਨੀ ਦੇਖਿਆ। ਉਹਨਾਂ ਚ ਬਹੁਤ ਵੱਡੀ ਘੋਲ ਹੁੰਦੀ ਆ ਤੇ ਨਾਲ ਘੋਲ ਦੇ ਨਾਲ ਉਹਨਾਂ ਦੇ ਕੋਲੇ ਕਨਫਿਊਜ਼ਨ ਹੁੰਦੀ ਆ, ਆਹ ਕਰਾਂ ਕਿ ਉਹ ਕਰਾਂ। ਆਪਣੇ ਤਾਂ ਇਹੋ ਜਿਹਾ ਕੌਮਨਿਜ਼ਮ ਆ, ਚਾਈਨਾ ਦੇ ਵਿੱਚ ਮੈਂ ਇਕੱਲਾ ਕੌਮਨਿਜ਼ਮ ਨੀ ਮੰਨਦਾ, ਮੇਰੇ ਹਿਸਾਬ ਨਾਲ ਚਾਈਨਾ ਦੇ ਵਿੱਚ ਡਿਕਟੇਟਰਸ਼ਿਪ ਵੀ ਆ। ਉਹ ਇੱਕ ਵੱਖਰੇ ਕਿਸਮ ਦੀ ਡਿਕਟੇਟਰਸ਼ਿਪ ਆ ਵੀ ਬੰਦੇ ਦੀ ਡਿਕਟੇਟਰਸ਼ਿਪ ਨੀ, ਇੱਕ ਕੁਛ ਵਰਗ ਦੀ ਡਿਕਟੇਟਰਸ਼ਿਪ ਆ, ਇੱਕ ਇੱਕ ਸਿਆਸੀ ਪਾਰਟੀ ਦੀ ਡਿਕਟੇਟਰਸ਼ਿਪ ਆ, ਕਿਉਂਕਿ ਇਕੱਲਾ ਕੌਮਨਿਜ਼ਮ ਹੈ ਬੰਦਿਆਂ ਦਾ, ਜਿਵੇਂ ਉਹਨਾਂ ਨੇ ਕਿੰਨੇ ਬੰਦਿਆਂ ਦਾ ਘਾਣ ਕੀਤਾ ਉਵੇਂ ਨੀ ਘਾਣ ਕਰਨ ਦਾ ਅਲਾਓ ਕਰਦਾ ਕੌਮਨਿਜ਼ਮ। ਕੌਮਨਿਜ਼ਮ ਕਿਤੇ ਨੀ ਕਹਿੰਦਾ ਵੀ ਬੰਦੇ ਮਾਰੋ, ਹਾਂ ਉਹ ਡਿਕਟੇਟਰਸ਼ਿਪ ਕਰਦੀ ਆ ਉੱਥੇ
ਜੀ। ਚਲੋ ਆਪਾਂ ਸੁਨੇਹੇ ਅੱਗੇ ਲੈਣੇ ਆ। ਗੁਰਵਿੰਦਰ ਸਿੰਘ ਨੱਤ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬਾਕੀ ਕਹਿੰਦੇ ਨੇ ਕਿ ਫੋਟੋ ਭੇਜੀ ਆ ਵੱਖਰੇ ਵੱਖਰੇ ਬਿਆਨ ਲੀਡਰਾਂ ਦੇ, ਕਹਿੰਦੇ ਸਾਰਿਆਂ ਨੂੰ ਮੋਦੀ ਦੇ ਕਹਿੰਦੇ ਵਿਆਹ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੀ ਅੱਜ ਕੱਲ ਠੀਕ ਹੈ, ਇਹਦੇ ਬਾਰੇ ਕਰਾਂਗੇ ਤਾਂ ਆਪਾਂ ਵੀ ਭੰਗੜਾ ਪਾਇਆਵਾਂਗੇ ਜਾ ਕੇ। ਤੇ ਅਜਮੇਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਮਾਲ ਜਪਾਨੀ ਢਾਈ ਜਾਂਦੇ, ਜਪਾਨ ਦੀ ਨੀਤੀ ਸੀ ਇੰਗਲੈਂਡ ਨੂੰ ਹਰਾਉਣ ਦੀ। ਹਾਂ, ਇਹ ਉਸ ਵੇਲੇ ਮਤਲਬ ਇੰਗਲੈਂਡ ਦੀ ਜਿਹੜੀ ਇੰਡਸਟਰੀ ਆ ਜਪਾਨ ਨੇ ਇਸ ਤਰ੍ਹਾਂ ਖਤਮ ਕੀਤੀ ਸੀ। ਬਚਿੱਤਰ ਮੌੜ ਕਹਿ ਰਹੇ ਨੇ ਕਿ ਫਿਰੋਜ਼ਪੁਰ ਤੋਂ, ਮਿੰਟੂ ਭਾਜੀ ਕਹਿੰਦੇ ਮੇਰੀ ਭੂਆ ਦਾ ਮੁੰਡਾ ਗੁਰਸਾਹਿਬ ਸਿੰਘ ਕੋਟ ਈਸੇ ਖਾਂ ਤੋਂ ਵੀ 4,30,000 ਰੁਪਏ ਦੀ ਠੱਗੀ ਖਾ ਚੁੱਕਾ ਭਾਵਕ ਕਰਨ ਵਾਲੀ ਸਕੀਮ ਦੇ ਨਾਲ। ਇੱਕ ਮੇਰੇ ਪਿੰਡੋਂ ਕੁਲਦੀਪ ਸਿੰਘ ਵੀ ਲਾਲਚ ਦੇ ਵਿੱਚ ਆੜਤੀਆਂ ਤੋਂ ਪੈਸੇ ਚੱਕ ਕੇ ਸਸਤੀ ਕਾਰ ਦੇ ਚੱਕਰ ਚ 1,20,000 ਦੀ ਠੱਗੀ ਖਾ ਚੁੱਕਾ। ਸੋ ਸਤਰਕ ਰਹਿਣ ਦੀ ਲੋੜ ਹੈ ਜੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਵੀ ਬਹੁਤ ਕਾਲਾਂ ਆਉਂਦੀਆਂ ਸੀ ਜੀ, 2-4 ਵਾਰੀ ਮੈਂ ਵੀ ਫਿਰ ਸੁਣਾਈਆਂ ਅਗਲੇ ਗਾਲਾਂ ਤਾਂ ਫਿਰ ਜਾ ਕੇ ਮੁੱਕਿਆ ਕੰਮ। ਤਾਂ ਰਜਿੰਦਰ ਸਿੰਘ ਸਿੱਧੂ ਯੰਗ ਤੋਂ ਚਾਹ ਬਣਾ ਕੇ ਨਾਲ ਸਮੋਸਿਆਂ ਦੀ ਟਰੇ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰਾਨਾ ਜੀ। ਬਿਸਕੁਟ ਵੀ ਨਾਲ ਹੈਗੇ ਨੇ, ਧੰਨਵਾਦ ਤੁਹਾਡਾ। ਤਾਂ ਜੀ ਐਸ ਚਾਹਲ ਹੁਣੀ ਕਹਿੰਦੇ ਨੇ ਕਿ ਜਿਹੜੇ ਹੁਣ ਇਹ ਜਿਹੜੀ 86 ਬਿਲੀਅਨ ਦਾ ਟਰੇਡ ਹੈ ਜੀ, ਅਮਰੀਕ ਭਾਜੀ ਦੇਖਿਓ ਕਿਹੜੇ ਫਿਗਰ ਨੇ, ਚਾਈਨਾ ਇਜ਼ ਇੰਡੀਆ ਇਜ਼ ਸੈਕਿੰਡ ਲਾਰਜੈਸਟ ਟਰੇਡ ਪਾਰਟਨਰ, ਬਾਈਲੈਟਰਲ ਟਰੇਡ ਜਿਹੜਾ 86 ਬਿਲੀਅਨ ਦਾ ਆ ਤੇ ਚਾਈਨੀਜ਼ ਇੰਪੋਰਟ ਜਿਹੜੀ ਉਹਦੇ ਚੋਂ 70 ਬਿਲੀਅਨ ਦੀ ਹੈ ਆ ਰਹੀ ਇੱਧਰ ਨੂੰ। ਤੇ ਕਹਿੰਦੇ ਨੇ ਉਹਨਾਂ ਨੇ ਮਤਲਬ ਬਹੁਤ ਪਾਵਰ ਦੇ ਟੈਲੀਕਾਮ,
ਅਮਰੀਕ ਭਾਜੀ ਨੂੰ ਕੋਈ ਮਿੰਡੀ ਮੁੰਡੀ ਦਾ ਫਰਕ ਰਹਿ ਗਿਆ, ਕੋਈ ਮਿੰਡੀ ਅੱਗੇ ਪਿੱਛੇ ਹੋ ਗਈ,
ਜੀਰੋ ਇੱਧਰ ਉੱਧਰ ਹੋ ਗਈ। ਤੇ ਆਪਣੇ ਨਰਿੰਦਰ ਰਠੌਰ ਵੀ ਕਹਿੰਦੇ ਨੇ ਕਿ ਮੈਂ ਅਗਰੀ ਕਰਦਾ, ਲਾਈਕ ਇੰਡੀਆ ਹਿੰਦੂਇਜ਼ਮ ਦੇ ਡਿਕਟੇਟਰਸ਼ਿਪ ਹੈ, ਸੋਰੀ ਹਿੰਦੂਇਜ਼ਮ ਦੀ ਡਿਕਟੇਟਰਸ਼ਿਪ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਂਜੀ, ਕੋਸ਼ਿਸ਼ ਹੁੰਦੀ ਆ, ਕੋਸ਼ਿਸ਼ ਹਰੇਕ ਦੀ ਹੁੰਦੀ ਹੈ ਕਿ ਸਾਡੀ ਡਿਕਟੇਟਰਸ਼ਿਪ ਹੋਵੇ। ਤੇ ਯੋਗੇਸ਼ ਯੋਗੀ ਕੁਮਾਰ ਜਿਹੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਜਗਤਾਰ ਭਾਜੀ ਕਹਿੰਦੇ ਨੇ ਕਿ ਸਾਰੀ ਦੁਨੀਆ ਚੀਨ ਦੇ ਸਮਾਨ ਤੇ ਨਿਰਭਰ ਹੋ ਚੁੱਕੀ ਹੈ, ਤੁਹਾਨੂੰ ਲੱਗਦਾ ਹੈ ਕਿ ਚੀਨ ਤੋਂ ਬਿਨਾਂ ਦੁਨੀਆ ਦਾ ਸਰ ਜੂਗਾ? ਜਿੱਥੇ ਤੱਕ ਭਾਰਤ ਦੀ ਗੱਲ ਹੈ, ਮੇਰੇ ਦੋਸਤ ਦੀ ਗ੍ਰਾਸਰੀ ਸਟੋਰ ਹੈ ਹਾਂਗਕਾਂਗ ਦੇ ਵਿੱਚ ਚੰਡੀਗੜ੍ਹ, ਉਸਨੇ ਦਫ਼ਤਰ ਖੋਲਿਆ, ਪੰਜਵੇਂ ਕੁ ਮਹੀਨੇ ਕੁਛ ਅਫਸਰ ਕਹਿੰਦੇ ਹਿੱਸਾ ਪਾਓ ਜਾਂ ਮਹੀਨਾ ਦਿਓ, ਸਿਸਟਮ ਸਹੀ ਨਹੀਂ ਹੈ। ਫਿਰ ਅਸੀਂ ਮੇਕ ਇਨ ਭਾਰਤ ਦੀ ਗੱਲ ਕਰਦੇ ਹਾਂ, ਕਿਵੇਂ ਕਰ ਸਕਦੇ ਹਾਂ? ਪਿਛਲੇ ਦਿਨੀ ਮੈਨੂੰ ਇੱਕ ਸਾਈਕਲ ਚਾਹੀਦਾ ਸੀ, ਲੱਭਣਾ ਸ਼ੁਰੂ ਕਰ ਦਿੱਤਾ, ਇੱਕ ਸਾਈਕਲ ਮਿਲ ਗਿਆ। ਪਹਿਲਾਂ ਕਹਿੰਦੇ ਕਿ ਪੂਰੀ ਰਕਮ ਜਮ੍ਹਾਂ ਕਰਵਾ ਦਿਓ, ਫਿਰ ਅੱਧੀ, ਤੇ ਫਿਰ ਸਿਰਫ $100 ਦੇ ਆ ਗਏ। ਮੇਰਾ ਮੰਨਣਾ ਹੈ ਕਿ ਚੀਨ ਭਾਰਤ ਦਾ ਮਸਲਾ ਇਹ ਹੈ ਕਿ ਭਾਰਤ ਦਾ ਅਮਰੀਕਾ ਨੇੜੇ ਹੋਣਾ ਚੀਨ ਨੂੰ ਭਾਰਤ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਨਜ਼ਰ ਆ ਰਿਹਾ ਹੈ। ਸੋ ਭਾਰਤ ਨੂੰ ਚੀਨ ਦੱਬ ਕੇ ਮਾਰ ਰਿਹਾ। ਟੈਕਸਲਾ ਟੀਵੀ ਵਰਗੀਆਂ ਫੈਕਟਰੀਆਂ ਬੰਦ ਹੋ ਗਈਆਂ, ਟੁੱਲੂ ਪੰਪ, ਰੇਡੀਓ ਤੇ ਹੋਰ ਕਈ ਫੈਕਟਰੀਆਂ ਬੰਦ ਹੋ ਗਈਆਂ, ਸਿਸਟਮ ਠੀਕ ਨਹੀਂ। ਇਹੀ ਗੱਲ ਆਪਣੇ ਮਿੰਟੂ ਭਾਜੀ ਕਰ ਰਹੇ ਸੀਗੇ ਕਿ ਮੋਹਾਲੀ ਦੇ ਵਿੱਚ ਦੇਖੋ ਕਿੰਨੀਆਂ ਫੈਕਟਰੀਆਂ ਹੁੰਦੀਆਂ ਸੀ, ਚਿਪਸ ਤੱਕ ਬਣਦੇ ਹੁੰਦੇ ਸੀ, ਇਲੈਕਟ੍ਰੋਨਿਕਸ ਦੀਆਂ ਚਿਪਸ, ਦੂਜੇ ਨਹੀਂ ਖਾਣ ਵਾਲੇ, ਤਾਂ ਉਹ ਸਾਰੇ ਹੀ ਆਪਾਂ ਬੰਦ ਕਰਵਾ ਲਏ ਆ। ਆਪਣੀ ਜਿਹੜੀ ਸਾਰਾ ਇੰਟਲੈਕਟ ਹੈ, ਤਾਂ ਹੀ ਹੁਣ ਬੌਧਕ ਕੰਗਾਲੀ ਵੱਲ ਨੂੰ ਪੰਜਾਬ ਟਿਕਟੋਕ ਤੇ ਨੱਚਣ ਨਚਾਰਾਂ ਪਿੱਛੇ ਫਿਰੀ ਜਾਂਦਾ, ਕਿਉਂਕਿ ਜਿਹੜੀ ਇੱਕ ਨਾ ਹੁੰਦੀ ਹੈ, ਜੇ ਤੁਸੀਂ ਪ੍ਰੋਗਰਾਮਿੰਗ ਕਰਦੇ ਹੋ ਜਾਂ ਇਲੈਕਟ੍ਰੋਨਿਕਸ ਦਾ ਕੰਮ ਕਰਦੇ ਹੋ, ਟੈਕਨੀਕਲ ਕੰਮ ਕਰਦੇ, ਇੱਕ ਨਾ ਉਹ ਹੋਰੇ ਤਰ੍ਹਾਂ ਦੀ ਫਿਰ ਬਹੁਤ ਵਧੀਆ ਫੀਲਿੰਗ ਬਣ ਜਾਂਦੀ ਹੈ ਕਮਿਊਨਿਟੀ ਦੇ ਵਿੱਚ, ਵੀ ਲੈ ਵੀ ਮੁੰਡਾ ਇੰਜੀਨੀਅਰ ਹੈ, ਇਹਨੇ ਆਹ ਚੀਜ਼ ਬਣਾਈ, ਇਹਨੇ ਆਹ ਚੀਜ਼ ਬਣਾਈ, ਤੇ ਉਹ ਹੁਣ ਸਾਰੀਆਂ ਹੈ ਨਹੀਂ, ਉਹ ਛੱਡ ਕੇ ਹੁਣ ਤਾਂ ਇਹ ਆ ਵੀ ਮੁੰਡੇ ਨੇ ਆਹ ਟਿਕਟੋਕ ਵਾਲੀ ਬਣਾਈ, ਮੁੰਡੇ ਨੇ ਉਹ ਟਿਕਟੋਕ ਵਾਲੀ ਬਣਾਈ, ਟਿਕਟੋਕ ਹੀ ਚੱਲ ਰਿਹਾ ਪੰਜਾਬ ਦੇ ਵਿੱਚ। ਮਤਲਬ ਇਹੋ ਜਿਹਾ ਬੇਹੁਦਾ ਚੁਟਕਲੇ ਉਹਦੇ ਤੇ, ਆਪਣੇ ਘਰਦਿਆਂ ਤੇ ਹੀ ਬਣਾਈ ਜਾਂਦੇ ਆ, ਮਾਵਾਂ ਤੇ ਹੀ ਬਣਾਈ ਜਾਂਦੇ ਆ, ਪੇਵਾਂ ਤੇ ਹੀ ਬਣਾਈ ਜਾ ਰਹੇ ਨੇ, ਹਨਾ, ਇੱਦਾਂ ਦੀ ਮਤਲਬ ਘਟੀਆ ਮਾਨਸਿਕਤਾ ਵਾਲੇ ਵੱਲੋਂ ਜਵਾਨੀ ਤੋਰ ਲਈ ਆ। ਖੈਰ ਮਿੰਟੂ ਬਾਜੀ, ਅਸੀਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਂਦੇ, ਅੱਜ ਤੁਸੀਂ ਇੱਕ ਬਹੁਤ ਜ਼ਰੂਰੀ ਕੰਮ ਜਾਣਾ, ਤੇ ਜਾਂਦੇ ਜਾਂਦੇ ਖਾਸ ਸੁਨੇਹਾ ਕੋਈ?
ਬਸ ਬਸ ਜੀ, ਖਾਸ ਸੁਨੇਹਾ ਕੁਛ ਨੀ, ਵਿਹਲੇ ਆ ਤੇ ਇੱਧਰ ਟਾਈਮ ਨੀ ਲੰਘਦਾ, ਕਿਤੇ ਉੱਧਰ ਹੋ ਗਏ ਕਿਤੇ ਇੱਧਰ ਹੋ ਗਏ, ਤੇ ਅੱਜ ਕਹਿੰਦੇ ਨੇ ਤਕਰੀਬਨ ਕਹਿੰਦੇ ਕੋਰੋਨਾ ਤੋਂ ਬਾਅਦ 3-4 ਮਹੀਨਿਆਂ ਬਾਅਦ ਇੱਕ ਦਿਹਾੜੀ ਤੇ ਜਾ ਰਿਹਾ, ਜੇ ਉਹ ਵੀ ਅੱਜ ਥੰਡਰ ਸਟੋਰਮ ਦੱਸ ਰੱਖਿਆ ਜੇ ਉਹ ਸਿਰੇ ਲੱਗੂਗੀ ਤਾਂ, ਤੇ ਪਰ ਇੱਕ ਵਾਰੀ ਸਰੀਰ ਨੂੰ ਦੁਬਾਰੇ ਤੋੜਨਾ ਵੀ ਖਾਸਾ ਔਖਾ ਹੁੰਦਾ ਜਦੋਂ ਤੁਸੀਂ ਏਦਾਂ ਆਰਾਮ ਪ੍ਰਾਪਤ ਹੋ ਜਾਓ ਤੇ, ਪਰ ਚਲੋ ਜੀ ਕੋਈ ਨਾ, ਇਹ ਜ਼ਿੰਦਗੀ ਹੈ, ਜ਼ਿੰਦਗੀ ਚ ਚੱਲਦਾ ਹੀ ਜ਼ਿੰਦਗੀ ਦਾ ਨਾਂ। ਸੋ ਮਿਲਦੇ ਹਾਂ ਜੀ ਫਿਰ ਅਗਲੇ ਕਿਸੇ ਪ੍ਰੋਗਰਾਮ ਚ, ਤੇ ਹੁਣ ਮੈਨੂੰ ਦਿਓ ਇਜਾਜ਼ਤ।
ਬਹੁਤ ਬਹੁਤ ਧੰਨਵਾਦ ਮਿੰਟੂ, ਸਤਿ ਸ੍ਰੀ ਅਕਾਲ। ਸੋ ਦੋਸਤੋ, ਪ੍ਰੋਗਰਾਮ ਜਾਰੀ ਹੈ। ਗੱਜਣਵਾਲਾ ਬਾਈ ਜੀ ਬੜੀ ਛੇਤੀ ਆਉਂਦੇ ਹੋਣਗੇ ਪ੍ਰੋਗਰਾਮ ਦੇ ਵਿੱਚ ਸਾਡੇ, ਤੇ ਝੋਨਾ ਤੇ ਕਰੋਨਾ ਟੌਪਿਕ ਹੈ, ਤੇ ਨਾਲ ਦੀ ਨਾਲ ਮੈਂ ਦੱਸਦਾ ਕਿ ਵਿਕਟੋਰੀਆ ਦੇ ਵਿੱਚ 25-26 ਕੇਸ ਹੋਰ ਹੋਏ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ, ਜਿਸ ਦੇ ਕਾਰਨ ਉੱਥੇ ਜਿਹੜੀਆਂ ਰਿਸਟ੍ਰਿਕਸ਼ਨਸ ਹੈ ਇੱਕ ਵਾਰੀ ਫੇਰ ਲੱਗਣ ਜਾ ਰਹੀਆਂ ਨੇ, ਲਾਣੀਆਂ ਪੈਣੀਆਂ। ਹੁਣ ਪਿਛਲੇ ਹਫ਼ਤਿਆਂ ਦੇ ਵਿੱਚ, 2 ਹਫ਼ਤੇ ਪਹਿਲਾਂ ਉੱਥੇ ਇੱਕ ਪ੍ਰੋਟੈਸਟ ਹੋਇਆ ਸੀਗਾ, ਉਸ ਦੇ ਉੱਤੇ ਡੈਨੀਅਲ ਐਂਡਰਿਊਜ਼, ਉਹ ਸਰਕਾਰ ਕੁਛ ਨਹੀਂ ਬੋਲੀ, ਕੁਛ ਨਹੀਂ ਕਿਹਾ, ਸਿਰਫ 2-3 ਫਾਈਨ ਕੀਤੇ ਉਦੋਂ, ਦੈਟ ਵਾਜ਼ ਫਾਈਨ। ਹੁਣ ਉੱਤੇ ਕੋਈ ਬਿਆਨਬਾਜ਼ੀ ਨਹੀਂ ਆਈ, ਪਰ ਹੁਣ ਉਹਨਾਂ ਨੇ ਇੱਕ ਤਾਜ਼ਾ ਜਿਹੜੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪਰਿਵਾਰਾਂ ਨੂੰ ਕਿਹਾ ਤੁਸੀਂ ਇਹ ਨਾ ਕਰੋ, ਤੁਸੀਂ ਉਹ ਨਾ ਕਰੋ, ਤੇ ਹੁਣ ਉਹ ਜਿਹੜੇ ਪਰਿਵਾਰ ਨੇ ਜਾਂ ਫੈਮਿਲੀ ਆ ਜਾਂ ਜਿਹੜੇ ਪੋਲੀਟੀਸ਼ਨ ਆ, ਹੁਣ ਉਹਨੂੰ ਉਲਟਾ ਪੈ ਰਹੇ ਨੇ ਕਿ ਜਦੋਂ ਕਹਿਣਾ ਸੀ ਤਾਂ ਉਦੋਂ ਕਿਹਾ ਨਹੀਂ, 10-15 ਹਜ਼ਾਰ ਬੰਦਾ ਇਕੱਠਾ ਕਰਕੇ, ਕਿਉਂਕਿ ਉਹ ਜੋ ਵੀ ਹੋ ਰਿਹਾ ਸੀਗਾ ਤਾਂ ਉਹ ਠੀਕ, ਪਰ ਉਹ ਗਲਤ ਟਾਈਮਿੰਗ ਤੇ ਹੋ ਰਿਹਾ ਸੀ, ਉਦੋਂ ਕੁਛ ਨਹੀਂ ਕੀਤਾ, ਤੇ ਰੌਲਾ ਜਿਹੜਾ ਨਜ਼ਲਾ ਆ ਉਹ ਪਰਿਵਾਰਾਂ ਤੇ ਝਾੜਨਾ ਆ, ਤੁਸੀਂ ਇੱਥੇ ਨਹੀਂ ਜਾ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ। ਔਰ ਇਨਕੁਆਇਰੀ ਸ਼ਾਇਦ ਚੱਲ ਰਹੀ ਆ ਕਿ ਇਹ ਜਿਹੜੇ ਹੋ ਸਕਦਾ ਆ, ਜਦੋਂ ਇੰਨਾ ਇਕੱਠ ਹੋਇਆ ਹੋਵੇ ਉਹਦੇ ਵਿੱਚੋਂ ਇਹ ਫੈਲਿਆ ਹੋਵੇ, ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਖੁਲਾਸੇ ਹੋਣਗੇ। ਪਰ ਓਵਰਆਲ ਵਿਕਟੋਰੀਆ ਦੇ ਵਿੱਚ ਜਿਹੜੀ ਸਥਿਤੀ ਆ ਉਹ ਕਾਫੀ ਵਿਗੜ ਚੁੱਕੀ ਆ ਪਿਛਲੇ 2 ਹਫ਼ਤਿਆਂ ਤੋਂ। ਕੋਰੋਨਾ ਵਾਇਰਸ ਦੀ ਤਾਂ ਚਲੋ ਆਪਾਂ ਕਰ ਲਈ ਆ ਗੱਲ, ਪੋਲੀਟੀਕਲ ਖੇਤਰ ਦੇ ਵਿੱਚ ਜਿਹੜੀ ਫੇਰਬਦਲ ਹੋਈ ਆ, ਨੱਤ ਸਾਹਿਬ ਸੁਣਦੇ ਹੋਣਗੇ, ਕੱਲ੍ਹ ਉਹਨਾਂ ਨੇ ਮੈਸੇਜ ਪਾਇਆ ਸੀ ਮਨਦੀਪ ਦੇ ਹੇਠਾਂ ਵੀ ਆਪਾਂ ਕਿਸੇ ਨੂੰ ਗੱਲ ਨਹੀਂ ਦੱਸਣੀ। ਗੱਲ ਇਹ ਹੈ ਕਿ ਜਿਹੜੀ ਬ੍ਰਾਂਚ ਸਟੈਕਿੰਗ ਹੈ, 2 ਨੰਬਰ ਦੇ ਨਾਲ ਜਿਹੜੀ ਪਾਵਰ ਨੂੰ ਕੰਟਰੋਲ ਕਰਨਾ ਆ, ਉਹ ਫੜ ਹੋਈ ਆ। 3 ਕੈਬਨਿਟ ਮਿਨਿਸਟਰ ਰਿਜ਼ਾਈਨ ਕਰਨੇ ਪੈ ਗਏ ਉਹਨਾਂ ਨੂੰ, ਉਹਨਾਂ ਦੀਆਂ ਇਨਕੁਆਇਰੀਆਂ ਚੱਲ ਰਹੀਆਂ ਫੈਡਰਲ ਪੁਲਿਸ ਵੱਲੋਂ, ਸਿਕਿਉਰਿਟੀ ਏਜੰਸੀਜ਼ ਵੱਲੋਂ, ਕਿ ਕੈਮਰੇ ਕਿੱਦਾਂ ਲੱਗ ਗਏ, ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਦਫ਼ਤਰਾਂ 'ਚੋਂ ਲੀਕ ਹੋਈ ਹੈ। ਔਰ ਇੱਥੇ ਮੈਂ ਇਹ ਵੀ ਦੱਸਦਾ ਕਿ ਵਿਕਟੋਰੀਆ ਦੇ ਵਿੱਚ ਡੈਨੀਅਲ ਐਂਡਰਿਊ ਸਰਕਾਰ ਨੇ ਚੀਨ ਦੇ ਨਾਲ रोड एंड बेल्ट समझौता किया होया किन्ने बिलियन डॉलर का, जिस दी खबर देश दे बाकी सूबियां नूं नहीं पता और फैडरल गवर्नमेंट नूं नहीं पता भी की समझौता होया कदों होया किदां होया। सो जिस हिसाब नाल हुण खिचो तान चल रही है दोनों देशों की ते नाल करप्शन दीयां गल्लां हो रही लेबर पार्टी के अंदर कैमरे लगे ने ऑडियो बहर आ रही है तो हुण हत्थां दी पई हुई है सिक्योरिटी एजेंसियां नूं होर कड़ी कड़ी इनफॉर्मेशन लीक हुई है उन्हां एम पीआं दे दफ्तरां चों। तो हुण गल करिए कि ब्रांच स्टैकिंग हुंदी की है, इस दे बारे मैं तुहानूं थोड़ा दसदा कि मान लो कि एम एल ए की इलैक्शन आ गई, स्टेट की इलैक्शन आ गई जां फैडरल इको गल है, थोड़े हल्के दे विच्चों जिहड़ा कैंडीडेट है लेबर का होवे जां लिबरल का, उन्हां दे अपने अपने हैगे ने, नैशनल पार्टी का भी है, मान लो लेबर की गल करते हैं, उस हल्के दे जिहड़े मैंबर ने लेबर दे, उन्हां ने यह फैसला करना है प्री सिलैक्शन दे विच कि किहड़ा कैंडीडेट होना चाहिए है। डेमोक्रेटिक वे तो यह है, हुण मान लो कि लेलर है मेलबर्न दे विच जां इधर ब्लैक टाउन रख लो जां साडा एरिया रख लो, इस इलाके दे विचों 1000 मैंबर है लेबर पार्टी का। हुण 1000 मैंबर ने फीस दिती है $100, $200, $300 जिहड़ी भी है, सो उन्हां नूं वोटिंग राइट मिल गया साल दो साल की वेट मगरों। हुण अगली इलैक्शन है, इलैक्शन दे विच तीन कैंडीडेट आ गए पे, असी कैंडीडेट होने चाहिए हैं, हुण उन्हां दी उन्हूं प्री सिलैक्शन कहिंदे आ। हुण तीन कैंडीडेट ने अपना डाटा देना है, अपना सीवी देना है, प्रेजेंटेशन देनी है, सारे मैंबरां नूं जानी है, फिर वह मैंबर की एक मीटिंग होएगी कॉन्फ्रेंस टाइप, उस दे विच तिन्ने मैंबर अपनी अपनी काबिलियत दसणगे, फिर उहदे ते वोट पएगी। हुण वह वोट जिहड़ी है पएगी जिन्हों वध वोटां होणगियां उह कैंडीडेट निर्धारित होएगा कि इस बंदे ने इलैक्शन लड़नी है। डेमोक्रेटिक तरीका तो हैगा यह। हुण अपने कौफ सरबर तो गुरमेश हुणी एम एल ए बने ने, हुण अपनियां वोटां एम एल ए तुहानूं दस दिंदे आ कि साडे काउपर इलाके चों तकरीबन 10 या 15 बंदे ही साडे नैशनल पार्टी दे मैंबर होणगे पंजाबी या सिख, बाकी सारे नॉर्मल मेन स्ट्रीम चों ही आ। कोई ब्रांच स्टैकिंग नहीं हुई, कोई जाली मैंबर नहीं बनाए कोलों फीसां दे दे के, ईवन के उन्हां दे कई वारी कई तां घर दे वी है नहीं सी मैंबर। गुरमेश हुणी सिलैक्ट होए ने, प्री सिलैक्शन हुई है, अपनी काबिलियत ते हुई है, उन्होंने एक्सपीरियंस ते कीती है, यह हैगा डेमोक्रेटिक तरीका। पर एक काम होर हो सकता सी, मान लो कि मैं काबिल बंदा नहीं हैगा, मैं की करा, मैं अपने कोलों पैसे दे के 500-600 बंदियां दे मैंबर बना लां जाली, उद्दे साइन करा लां जां कोलों बना लां बंदे, न्यूजीलैंड च बंदे फड़ होए सी अपने इसे कारण, वह 600 मैंबर बना के 300 दूजे होण 400 ते मैं अपने ही आपनूं वोटां पवा लवां ते आप ही कैंडीडेट बन जा। इहनूं कहिंदे आ ब्रांच स्टैकिंग, कि जाली तरीके नाल मैंबर बनाउणे। अपने पंजाबी भाईचारे दे विच इह बहुत वड्डी प्रॉब्लम आई हुई है पिछले 10 सालां तों वी 15 तों, ते हुण जिहड़ी आ इहनूं ठल पाण दी लोड़ है आपां नूं। आ जिन्ने वी मेरे वीर सुणदे ने ना, पुराने वी ते नवें वी, जिहड़े मतलब फोटोआं खिचाण दे शकीन भी है कि प्लीज ये काम ना करो, क्योंकि खबरां दे विच साडे भाईचारे का भी ना आ रहा है, होर भी मल्टीकल्चर भाईचारियां दे ना आ रहे ने कि ब्रांच स्टैकिंग एक ऑलमोस्ट इलीगल काम हैगा, ये ना करो, बदनामी बहुत होनी है। जिहड़ा बंदा कैपेबल है उन्हें आपे आप ही मूहरे आ जाना है, उन्हें अपने आप ही जित जाना है। असी ग्राउंड लैवल तो काम करना शुरू करिए, 10-15 साल फील्ड वर्क करिए, सहज रखिए, फिर सरकमस्टेंसिस बनते हैं तो तुसी अपने आप ही उत्ते आ जाने हैं। कई बार थोड़ा नक ही फुट जाता भी मैं यार बनना ही नहीं है। सो इस करके जी ब्रांच स्टैकिंग है, यदा मूल यह है कि अपने फेवरेट कैंडीडेट न दवाना। तो हूँ मान लो एक बंदा आ, वह कहता भी मैं जी 400 वोटा इतें बना लिया, 600 उत्थे बनाती, वह कम ही यह है। उन्होंने कहें पावर ब्रोकर, कि 5-6 या 10 हल्कियां दे विच उन्हें मजोरिटी दे अपने मैंबर बना लए, फिर की करदा वो अपने मर्जी दे बंदे 10 खड़े करदा, उन्हां च 10 MLA बना लैंदा, ते 10 MLA पार्लीमेंट चल जांदे, ओ पिछों बन जांदा पावर ब्रोकर। ਜੋ ਪਾਲਿਸੀਆਂ ਚੇਂਜ ਕਰਾਣੀਆਂ, ਲੌਬੀ ਕਰਨੀ ਆ, ਕਿਹਦੀ ਕੰਪਨੀ ਦਾ ਕੀ ਕਰਨਾ ਹੈ, ਉਹਨੂੰ ਕਹਿੰਦੇ ਆ ਪਾਵਰ ਬ੍ਰੋਕਰ। ਕਈ MLA ਨਹੀਂ ਬਣਨਾ ਚਾਹੁੰਦੇ, ਪਾਵਰ ਬ੍ਰੋਕਰ ਬਣਨਾ ਚਾਹੁੰਦੇ ਆ। ਹੁਣ ਇੱਥੇ ਆਹੀ ਕੁਛ ਹੋਇਆ ਆ ਵਿਕਟੋਰੀਆ ਦੇ ਵਿੱਚ, ਇਹ ਖਿਲਰ ਰਿਹਾ ਆ, ਫੈਡਰਲ ਮਿਨਿਸਟਰ ਵੀ ਖਿਲਰ ਰਹੇ ਨੇ, ਫੈਡਰਲ ਨੋਟ ਮਿਨਿਸਟਰ ਮਤਲਬ ਓਪੋਜੀਸ਼ਨ ਦੇ ਵਿੱਚ ਲੇਬਰ। ਸੋ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਹੈਗੀ ਹੈ ਹਰੇਕ ਪਾਰਟੀ 'ਚ, ਪਰ ਲੇਬਰ 'ਚ ਥੋੜ੍ਹੀ ਜਿਹੀ ਜ਼ਿਆਦਾ ਆ। ਸਾਡੇ ਬੰਦੇ ਛੇਤੀ ਇਨਵੋਲਵ ਹੋ ਜਾਂਦੇ ਆ, ਸਾਈਨ ਕਰ ਦਿੰਦੇ ਪੇਪਰ 'ਤੇ, ਲਓ ਜੀ ਬਣ ਜਾਓ ਮੈਂਬਰ, ਅਸੀਂ ਆਪਣਾ ਬੰਦਾ ਬਣਾ ਲੈਣਾ, ਅਸੀਂ ਉਹ ਵਾਲਣਾ। ਹੁਣ ਕੁਛ ਵੀ ਨਹੀਂ ਹੁੰਦਾ, ਉਹ ਜਿਹੜੇ ਵਿਚਾਲੇ ਉਹ ਵੀ ਮਿਡਲ ਮੈਨ ਹੀ ਹੁੰਦੇ ਆ, ਉਹ ਵੀ ਕਹਿੰਦੇ ਅਸੀਂ ਤੁਹਾਡੇ ਇੰਨੇ ਮੈਂਬਰ ਬਣਾਏ, ਸਾਨੂੰ ਆਹ ਰਹਿਤ ਦੇ ਦਿਓ, ਸਾਨੂੰ ਆਹ ਕਰ ਲਿਓ, ਸਾਡਾ ਆਹ ਕੰਮ ਕਰ ਦਿਓ, ਸਾਡੇ ਉੱਥੇ ਪਾਸ ਕਰਾ ਦਿਓ। ਇਹ ਸਾਰਾ ਕੁਛ ਬੈਨੀਫਿਟ ਲੈਣ ਦੇ ਲਈ ਕੀਤਾ ਜਾਂਦਾ ਆ। ਜਦੋਂ ਪੋਲੀਟਿਕਸ 'ਚ ਆਉਣਾ ਹੈ ਤਾਂ ਸਾਡੇ ਕੋਲ ਇੱਥੇ ਬਹੁਤ ਹੁਣ ਐਗਜ਼ਾਮਪਲਸ ਪਈਆਂ ਕਿ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਸਾਡੇ ਬੰਦੇ ਜਿਹੜੇ ਨੇ ਉਹ ਬਣ ਰਹੇ ਨੇ। ਜਿਸ ਤਰ੍ਹਾਂ ਮੱਲੀ ਹੈ ਆਪਣੇ ਰਿਵਰਲੈਂਡ ਦੇ ਵਿੱਚ, ਉਹ ਫੀਲਡ ਵਰਕ ਕਰ ਰਿਹਾ ਮੁੰਡਾ, ਹੈ ਨਾ, ਉਹ ਖੜਿਆ ਵੀ ਸੀ ਇਲੈਕਸ਼ਨ 'ਚ, ਹੁਣ ਕਾਫ਼ੀ ਠੱਲ ਵੀ ਪਾਈ ਹੈ ਇਸ ਵਾਰੀ। ਪਰ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਪਤਾ ਹੈ ਕਿ 5-6 ਸਾਲ ਦੇ ਵਿੱਚ ਉਹ ਕਿਤੇ ਨਾ ਕਿਤੇ ਜ਼ਰੂਰ ਪਹੁੰਚੇਗਾ, ਕਿਉਂਕਿ ਉਹਦੇ ਵਿੱਚ ਜਜ਼ਬਾ ਆ, ਉਹ ਇੱਥੋਂ ਦਾ ਬੋਰਨ ਹੈ, ਉਹਨੂੰ ਪਤਾ ਆ ਉਸ ਹਲਕੇ, ਇੱਥੋਂ ਦਾ ਬੋਰਨ ਦਾ ਮਤਲਬ ਇਹ ਨਹੀਂ ਕਿ ਉਸ ਇਲਾਕੇ ਦਾ ਬੋਰਨ ਹੈ, ਉਹਨੂੰ ਪਤਾ ਹੈ ਉਸ ਹਲਕੇ ਦੀਆਂ ਪ੍ਰੋਬਲਮ, ਲੋਕ ਉਹਨੂੰ ਜਾਣਦੇ ਨੇ, ਉਹ ਲੋਕਾਂ ਨੂੰ ਜਾਣਦਾ ਹੈ। ਇਹ ਆ ਪੋਲੀਟਿਕਸ ਦਾ ਪਾਥਵੇ, ਲਾਂਘਾ ਨਾ ਕਿ ਪੈਰਾਸ਼ੂਟਿੰਗ, ਜਿਹੜੀ ਕਿ ਆਪਣੇ ਹੁਣ ਚੱਲ ਰਹੀ ਆ, ਹਰੇਕ ਇੰਸਟੀਟਿਊਸ਼ਨ ਦੇ ਵਿੱਚ ਪੈਰਾਸ਼ੂਟਿੰਗ ਕਰ ਲਓ ਜੀ, ਫਿਰ ਉਹਦਾ ਸੱਤਿਆਨਾਸ਼ ਕਰ ਦਿਓ, ਉਸ ਚੀਜ਼ ਦਾ ਖਤਮੇ ਹੋ ਜਾਂਦੀ ਹੈ ਉਹ ਚੀਜ਼ ਦਾ ਪੈਰਾਸ਼ੂਟਿੰਗ ਦੇ ਵਿੱਚ। ਚਲੋ, ਅਤੇ ਅਮਰੀਕ ਸਿੰਘ ਭਾਜੀ ਕਹਿੰਦੇ ਨੇ ਕਿ ਮੈਂ ਕੱਲ੍ਹ ਟ੍ਰਿਬਿਊਨ 'ਚ ਆਰਟੀਕਲ ਦੇਖਿਆ ਸੀ। ਹਾਂਜੀ, ਦੇਖਿਓ ਮਾੜਾ ਜਿਹਾ ਦੁਬਾਰਾ ਫਿਰ ਉਹਨੂੰ, ਅਤੇ ਲੱਕੀ ਖਰੜਾ ਹੋਣੀ ਵੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਲੈਟਰ ਬੋਕਸ ਦੀ ਫੋਟੋ ਭੇਜ ਰਹੇ ਨੇ ਜੀ, ਬਹੁਤ ਵਧੀਆ। ਗੁਰਨਾਮ ਸਿੰਘ ਭੁੱਲਰ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ, ਕਹਿੰਦੇ ਮਲਡੂਰਾ ਤੋਂ ਸੁਣ ਰਹੇ ਹਾਂ। ਕਹਿੰਦੇ ਕਿ ਕੋਈ ਵਾਹਗਾ ਨਿਊ ਸਾਊਥ ਵੇਲਜ਼ ਵਿੱਚ ਆਪਣੀ ਜਾਣ ਪਛਾਣ ਵਾਲਾ ਸੱਜਣ ਹੋਵੇ ਤਾਂ ਦੱਸਣਾ, ਮੇਰੇ ਪਿਆਰੇ ਮਿੱਤਰ ਨੇ ਉੱਥੇ ਮੂਵ ਕਰਨਾ, ਥੋੜ੍ਹੀ ਹੈਲਪ ਚਾਹੀਦੀ ਹੈ। ਦੱਸਿਓ ਜੀ, ਰਜਿੰਦਰ ਸਿੱਧੂ ਤੁਹਾਡੇ ਲਾਗੇ ਹੀ ਆ ਵਾਹਗਾ, ਜੇ ਕੋਈ ਆਪਣਾ ਸੱਜਣ ਮਿੱਤਰ ਪਿਆਰਾ ਉੱਥੇ ਹੈਗਾ। ਕਈ ਵਾਰੀ ਇੱਦਾਂ ਹੁੰਦੀ ਹੈ ਕਿ ਕਿਰਾਏ ਕਿਰੂਏ ਲੱਭਣ 'ਤੇ ਜਾਂ ਥੋੜ੍ਹੀ ਜਿਹੀ ਏਰੀਏ ਦੀ ਨੌਲੇਜ ਲੈਣ ਲਈ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ। ਸੋ ਦੱਸਿਓ ਜ਼ਰਾ, ਜੇ ਹੋ ਸਕੇ ਕੋਈ ਉੱਥੇ ਰਹਿੰਦਾ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ। ਸੋ ਗੱਜਣ ਵਾਲਾ ਬਾਈ ਜੀ ਦਾ ਵੀ ਪ੍ਰੋਗਰਾਮ ਆਪਾਂ, ਉਹਨਾਂ ਨੂੰ ਵੀ ਕਾਲ ਲਾਉਣੀ ਆ ਅਤੇ ਪ੍ਰੋਗਰਾਮ ਆਪਾਂ ਸੁਣਦੇ ਹਾਂ। ਪਰ ਨਾਲ ਦੇ ਨਾ ਤੁਹਾਨੂੰ ਹੁਣ ਮੈਂ ਇੱਕ ਗੀਤ ਸੁਣਾਉਣਾ ਬੱਬੂ ਮਾਨ ਦਾ, ਅਤੇ ਉਸ ਤੋਂ ਬਾਅਦ ਫਿਰ ਗੱਜਣ ਵਾਲਾ ਬਾਈ ਜੀ ਨਾਲ ਕਰਦੇ ਹਾਂ ਝੋਨਾ ਅਤੇ ਕਰੋਨਾ।
ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ, ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ, ਇੱਕ ਭੀੜ ਮੁਹੱਬਤ ਦੀ, ਇੱਕ ਭੀੜ ਮੁਹੱਬਤ ਦੀ, ਇੱਕ ਹਿਜਰ ਕੁਮਾਰੀ, ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ, ਰਾਤਾਂ ਦੇ ਨਾਲ ਯਾਰੀ।
मैं सदा दुआ कर दाया तेरी उच्ची शान लई उस मोड़ पे आ जा तू एक बारी मान लई मैं सदा दुआ कर दाया तेरी उच्ची शान लई उस मोड़ पे आ जा तू एक बारी मान लई मैं बदली काली वे तेरी चंग दी सवारी एक पीड़ मोहब्बत दी एक पीड़ मोहब्बत दी एक हिजर कुमारी रातां ये राही हूं सड़कां नाल यारी रातां ये राही हूं सड़कां नाल यारी सड़कां नाल यारी सड़कां नाल यारी
ब्रिस्बेन तो जसपाल संधु हरमन रेडियो की दिलों सपोर्ट करते हैं जिन्हां दे कोल माइग्रेशन लॉ की मास्टर डिग्री के नाल नाल इस खेत्र विच लम्मा चौड़ा तजर्बा भी है हर प्रकार की वीजा प्रॉब्लम स्टूडेंट वीजा टी आर पी आर एम आर टी एम्पलायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
मैं प्रभजीत कौर डायरेक्टर वीजा एंड इमिग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने
हां भाई किद्दां तू इन्ना पतला किवें हो गया
मेरा कुलार आले डाक्टरां ने दूरबीन राही मिनी गैस्ट्रिक बाईपास कीता भाई
ते तैनूं होर भी कोई फायदा होया ऑपरेशन दा
बड़ा फायदा होया भाई पहला मैनूं साह बड़ा चढ़दा सी बहुता तुरिया फिरिया भी नहीं सी जांदा रात नूं नींद नहीं सी आउंदी घराड़े वजदे कई बारी तो दिन च ही सो जांदा सा पर हुण इस ऑपरेशन तो बाद सारा कुछ ठीक हो गया भाई 60 किलो भार भी घट गया मेरा कमाल दी गल ए है कि मेरी शुगर भी नालों नाल ठीक हो गई
कमाल है इन्ना भार घट गया कोई कमजोरी तो महसूस नहीं हुंदी
ना भाई ना मैं खुराक भी वधिया खाना आ ते कमजोरी तो दूर दी गल है हुण तो मैं कुल मिला के खुश ही खुश हां
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है अपना वजन घटाउण लई तुसी भी पता नोट कर लो कुलार हस्पताल GT रोड पीजा नेड़े खन्ना पंजाब इंडिया संपर्क नंबर 9878090001 9780809001 वेबसाइट विजिट करो kularhospital.com
जेकर तुसी भी अपना कैरियर बनाना चाहुंदे हो ड्राइविंग दे विच तां फिकर करन दी कोई जरूरत नहीं ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP कॉन्टेक्ट नंबर 04331134350 0433-113-435 हुण तुसी भी शान दे नाल ट्रक बस या ट्राले दा लाइसेंस बनाओ अते शान दे नाल डालर कमाओ
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
प्रोग्राम चल रहा जी दिल वाली गल और मैं थोड़ा होस्ट अमनदीप सिद्धू कॉफ सर्वर स्टूडियो तो अज दिन एतवार है और साढ़े नाल चंडीगढ़ तो गजन वाला बाई जी शामिल हो चुके ने दिलां दी गल पिंडां दी गल शहरां दी गल बखरे नजरिए नाल पेश करते ने बहुत सारे साढ़े स्रोते जिहड़े ने उन्हां दे फैन ने उन्हां नूं चाहुंदे ने सुणदे ने पॉडकास्ट ते शेयर करदे ने चिंतन करदे ने सुनेहे भेजदे ने उन्हां दा तहे दिलों धन्नवाद ਤੇ ਮੈਂ ਗੱਜਣ ਵਾਲਾ ਬਾਈ ਜੀ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ ਸਤਿ ਸ੍ਰੀ ਅਕਾਲ ਬਾਈ ਜੀ ਓ ਜੀ ਆਇਆਂ ਨੂੰ
ਹਾਂਜੀ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਬਾਈ ਜੀ ਸਤਿ ਸ੍ਰੀ ਅਕਾਲ ਦੋਸਤਾਂ ਮਿੱਤਰਾਂ ਨੂੰ ਵੀ ਸਤਿ ਸ੍ਰੀ ਅਕਾਲ
ਜੀ ਫਤਿਹ ਜੀ ਤੇ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਕੀ ਹਾਲ ਚਾਲ ਹੈ ਤੁਹਾਡਾ ਤੇ ਅੱਜ ਕੱਲ ਕੀ ਹਾਲਾਤ ਨੇ ਦੇਸ਼ ਦੇ ਦੇਸ਼ ਚ ਕਰੋਨੇ ਦੇ ਝੋਨੇ ਦੇ ਕੀ ਹਾਲ ਚਾਲ ਨੇ
ਸਿੱਧੂ ਸਾਹਿਬ ਚੀਨ ਯੂਰਪ ਅਮੈਰੀਕਾ ਤੋਂ ਬਾਅਦ ਜਦ ਸਾਡੇ ਮਹਾਨ ਭਾਰਤ ਵਿੱਚ ਕੋਰੋਨਾ ਨੇ ਦਸਤਕ ਦਿੱਤੀ ਤਾਂ ਬਾਹਲੇ ਖੁੱਲੇ ਸੁਭਾਵਾਂ ਵਾਲੇ ਜਿਹੜੇ ਸਾਡੇ ਬੰਦੇ ਸੀਗੇ ਉਹ ਕਹਿਣ ਲੱਗ ਪਏ ਉਹ ਕੋਰੋਨਾ ਸਾਨੂੰ ਕੀ ਕਰ ਦੂਗਾ, ਇਹ ਜੋ ਕੋਰੋਨੇ ਅਸੀਂ ਵੀ ਵੇਖੇ ਆ, ਗੋਰੇ ਪੋਲੜ ਹੁੰਦੇ ਆ, ਅੰਦਰੋਂ ਖਾਲੀ ਹੁੰਦੇ, ਬਰਗਰ ਖਾ ਖਾ ਕੇ ਫੁੱਲੇ ਹੁੰਦੇ, ਉਹ ਉਹਨਾਂ ਨੇ ਗਰਮੀ ਝੱਲੀ ਨੀ, ਅਸੀਂ ਤਾਂ ਪਲੇ ਵਧੇ ਧੁੱਪਾਂ ਵਿੱਚ ਹੈਗੇ ਆ, ਤੇ ਸਾਨੂੰ ਸਾਡੀ ਇਮਿਊਨਿਟੀ ਤੇ ਸਾਨੂੰ ਮਾਣ ਆ, ਉਹ ਸਾਨੂੰ ਨੀ ਕੋਰੋਨਾ ਕੁਛ ਕਰ ਸਕਦਾ। ਅਸੀਂ ਬਹੁਤ ਸਖ਼ਤ ਤਹਿਜੀਬ ਦੇ ਮਾਲਕ ਆ। ਹੁਣ ਜਦੋਂ ਵਕਤ ਪਿਆ ਤੇ ਜਦੋਂ ਸਾਡੇ ਵੱਲ ਮੋੜਾ ਕੱਟਿਆ ਕੋਰੋਨੇ ਨੇ, ਤੇ ਜਿਵੇਂ ਜਿਵੇਂ ਹੁਣ ਦਿੱਲੀ ਫੁੱਲੀ ਜਾਂਦੀ ਹੈ, ਬੰਬੇ ਸੁੱਜੀ ਜਾਂਦੇ ਆ, ਤੇ ਰੋਜ਼ ਦਾ 12-15 ਹਜ਼ਾਰ ਵਧੀ ਜਾਂਦਾ, ਤੇ ਗੱਲਾਂ ਲੱਖਾਂ ਚ ਹੋਣ ਲੱਗ ਪਈਆਂ, ਤੇ ਹੁਣ ਹਰੇਕ ਨੂੰ ਚਿੰਤਾ ਜੀ ਹੋਣ ਲੱਗ ਪਈ ਹੈ। ਬਾਈ ਜੀ, ਬਿਮਾਰੀ ਬਿਮਾਰੀ ਹੁੰਦੀ ਹੈ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ ਹੁੰਦੀ। ਕੱਲ ਪਰਸੋਂ ਮੈਂ PTV ਪਾਕਿਸਤਾਨ ਦਾ ਸੁਣ ਰਿਹਾ ਸੀਗਾ, ਉੱਥੋਂ ਦਾ ਇੱਕ ਐਂਕਰ ਹੈ ਡਾਕਟਰ ਮਸੂਦ, ਬਹੁਤ ਪੜ੍ਹਿਆ ਲਿਖਿਆ, ਉਹ ਕਿਸੇ ਰਿਸਰਚ ਦੇ ਹਵਾਲੇ ਨਾਲ ਗੱਲ ਕਰ ਰਿਹਾ ਸੀਗਾ
ਜੀ।
ਉਹ ਕਹਿੰਦਾ ਵੀ ਕੋਈ ਇੰਪੀਰੀਅਲ ਮੈਡੀਕਲ ਕਾਲਜ ਆ, ਉਹਨਾਂ ਨੇ ਸਰਵੇ ਕੀਤਾ ਹੈ, ਤੇ ਉਹ ਡਰ ਕੇ ਗੱਲ ਕਰ ਰਿਹਾ ਸੀ ਕਿਤੇ ਮੇਰੀ ਗੱਲ ਸੱਚੀ ਨਾ ਹੋ ਜੇ। ਉਹ ਕਹਿ ਰਿਹਾ ਸੀ ਅੱਲਾ ਨਾ ਕਰੇ ਜੇ ਸਹੀ ਇੰਤਜ਼ਾਮ ਨਾ ਹੋਇਆ ਤੇ ਲੋਕਾਂ ਨੇ ਕੋਰੋਨੇ ਨੂੰ ਸੁਭਾਈਤੀ ਲਾਈਟਲੀ ਹੀ ਲੈ ਲਿਆ ਤੇ ਹਦਾਇਤਾਂ ਨੂੰ ਫਾਲੋ ਨਾ ਕੀਤਾ ਤਾਂ ਉਹਨਾਂ ਦੀ ਆਬਾਦੀ 22 ਕਰੋੜ ਹੈ। ਉਹ ਕਹਿੰਦੇ ਵੀ ਹੋ ਸਕਦਾ 1 ਕਰੋੜ ਹਮਵਾਤ ਹੋ ਸਕਦੀ ਹੈ, ਮੌਤ ਹੋ ਸਕਦੀ ਹੈ, ਅੱਲਾ ਨਾ ਕਰੇ, ਨਾਲੇ ਉਹ ਵੀ ਕਹਿੰਦਾ ਹਰ ਗੱਲ ਨਾਲ ਕਿਤੇ ਸੱਚ ਨਾ ਹੋ ਜਾਵੇ। ਪਰ ਇਸ ਵੇਲੇ ਬਾਈ ਜੀ ਪੰਜਾਬ ਦੇ ਪਿੰਡਾਂ ਵਾਲਿਆਂ ਦਾ ਤਾਂ ਸਾਡੇ ਹਾਲ ਬਹੁਤ ਚੰਗਾ ਹੈ
ਜੀ,
ਤੇ ਕੋਈ ਸਾਡਾ ਜਿਹੜਾ ਜੱਟ ਕਿਸਾਨ ਗਰੀਬ ਕੋਈ ਵੀ ਚਿੰਤਾ ਵਿੱਚ ਨਹੀਂ ਗਾ, ਪਰ ਸਾਡੇ ਸ਼ਹਿਰਾਂ ਦੇ ਲੋਕ ਬਹੁਤ ਡਰੇ ਪਏ ਹੈ,
ਸੰਘਣੀ ਆਬਾਦੀ ਹੈ
ਜਿਹੜੇ 50 ਸਾਲ ਤੋਂ ਉੱਪਰ ਹੈ, ਉਹ ਤਾਂ ਸੱਚ ਜਾਣਿਓ ਉਹਨਾਂ ਦੇ ਤਾਂ ਹਾਸੇ ਜੇ ਉੱਡੇ ਪਏ ਆ, ਉਹ ਗੱਲਾਂ ਬਾਤਾਂ ਜੇ ਕਰਕੇ ਦਿਲ ਜਾ ਤਾਂ ਪਰਚਾਈ ਜਾਂਦੇ ਆ, ਪਰ ਮੁੜ ਘੁੜ ਕੇ ਜਦੋਂ ਪਾਰਕਾਂ ਵਿੱਚ ਤੇ ਪਬਲਿਕ ਪਲੇਸਾਂ ਤੇ ਗੱਲ ਹੀ ਕੋਰੋਨੇ ਦੀ ਚੱਲਦੀ ਹੈ ਤਾਂ ਫਿਰ ਉਹ ਚਿੰਤਾ ਜੀ ਸੁਭਾਈ ਹੋਣੀ ਹੁੰਦੀ ਹੈ। ਸਾਡੇ ਭਾਰਤ ਵਿੱਚ ਵੈਸੇ ਪੰਜਾਬ ਦੇ ਵਿੱਚ ਜੇ ਸ਼ਿਫਟ ਕਰੀ ਤਾਂ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਦਾ ਜਿਹੜਾ ਉਹਦੀ ਗਵਰਨੈਂਸ ਅੱਛੀ ਰਹੀ, ਉਹਨੂੰ ਆਪਦੇ ਹੁਕਮ ਦੀ ਤਮੀਲ ਕਰਾਉਣੀ ਆਉਂਦੀ ਹੈ ਤੇ ਉਹ ਠੀਕ ਰਿਹਾ। ਸਾਡਾ ਪੰਜਾਬ ਲਗਭਗ ਦੂਜਿਆਂ ਨਾਲ ਠੀਕ ਹੈ, ਦਿੱਲੀ ਬੰਬੇ ਕਲਕੱਤੇ ਅਹਿਮਦਨਗਰ ਵਾਲੇ ਜਿਹੜੇ ਹੈਗੇ ਉਹ ਸਾਰੇ ਉਹਨਾਂ ਦੇ ਪ੍ਰਬੰਧ ਜੇ ਫੇਲ ਹੋ ਗਏ ਆ, ਐ ਲੱਗਦਾ ਵੀ ਹੁਣ ਉਸ ਹਿੰਦੁਸਤਾਨ ਦੀ ਸਰਕਾਰ ਨੇ ਤਾਂ ਗੱਲ ਸਾਰੀ ਲੋਕਾਂ ਦੇ ਸੈੱਟ ਦਿੱਤੀ ਹੈ ਵੀ ਅਸੀਂ ਤਾਂ ਤੁਹਾਨੂੰ 2-3 ਰਿਹਰਸਲਾਂ ਕਰਾ ਦਿੱਤੀਆਂ, ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ, ਤੁਸੀਂ ਆਪ ਹੀ ਨਿਪਟੋ। ਤੇ ਪਹਿਲਾਂ ਕਹਿੰਦੇ ਸੀਗੇ ਵੀ ਜੂਨ ਐਂਡ ਦੇ ਉੱਤੇ ਇਹ ਜਿਹੜੀ ਕਰਵ ਹੈ ਇਹ ਡਿੱਗ ਪਊਗੀ, ਫਿਰ ਕਹਿੰਦੇ ਸੀ ਵੀ ਜੁਲਾਈ ਦੇ ਵਿੱਚ ਪੀਕ ਆਜੂਗੀ, ਫਿਰ ਕਹਿੰਦੇ ਸੀ ਅਗਸਤ ਵਿੱਚ ਆਜੂਗੀ, ਹੁਣ ਆਦੇ ਵੀ ਨਵੰਬਰ ਚ ਆਜੂਗੀ ਜੀ। ਤੇ ਹੁਣ ਜਿਵੇਂ ਬਾਈ ਜੀ ਜਿਵੇਂ ਪਾਕਿਸਤਾਨ ਦੇ ਸਰਵੇ ਕਰੋੜ ਕਹੀ ਜਾਂਦੇ ਆ ਤੇ ਸਾਡੇ ਦੇਸ਼ ਦੀ ਤਾਂ ਆਬਾਦੀ ਵੀ ਉਹਦੇ ਨਾਲ 6 ਗੁਣਾ ਹੈ, ਫਿਰ ਤਾਂ ਸਾਡੇ ਭਾਰਤ ਦਾ ਅੱਲਾ ਹੀ ਵਾਰਸ ਹੈ। ਰੱਬ ਜਾਣੇ ਕਰੋਨਾ ਦੀ ਕਰੋ ਕਰਵ ਫਲੈਟ ਹੋਊਗੀ। ਸਾਡਾ ਇਟਲੀ ਵਾਲਾ ਇੱਕ ਬੇਲੀ ਹੈ, ਉਹ ਕਹਿੰਦਾ ਬਾਈ ਜੀ ਤੁਸੀਂ ਤਾਂ ਹੁਣ ਭੁੱਲ ਜਾਓ, ਵੀ ਜਿਵੇਂ ਸੁਣਿਆ ਆਪਾਂ ਉਹ ਗੱਲ ਕਰਦੇ ਹਾਂ ਤੇ ਗੱਲਾਂ ਲੱਗਦੀਆਂ ਵੀ ਇਸ ਤਰ੍ਹਾਂ ਦੇ ਹੈ ਵੀ, ਬਾਕੀ ਰੱਬ ਰਾਖਾ ਹੀ ਹੈ। ਉਹ ਕਹਿੰਦਾ ਤੁਸੀਂ ਤਾਂ ਭੁੱਲ ਜਾਓ, ਤੁਸੀਂ ਭੁੱਲ ਜਾਓ ਵੀ ਤੁਹਾਡੇ ਦੇਸ਼ ਚੋਂ ਕਰੋਨਾ ਨਿਕਲ ਜੂਗਾ, ਦਵਾਈ ਆ ਗਈ, ਜੇ ਦਵਾਈ ਬਣ ਕੇ ਆ ਗਈ ਤਾਂ ਠੱਲ ਪੈ ਜੂ, ਨਹੀਂ ਤਾਂ ਤੁਹਾਡੇ ਉਹ ਕਹਿੰਦਾ ਪੀਕ ਆਉਣੀ ਨੀ ਗੀ।
ਚਲੋ ਅੱਲਾ ਨਾ ਕਰੇ ਇਸ ਤਰ੍ਹਾਂ, ਪਰਮਾਤਮਾ ਨਾ ਕਰੇ ਭਲੀ ਕਰੇ। ਬਾਈ ਜੀ ਚਲੋ, ਸ਼ਹਿਰਾਂ ਦੀ ਚਿੰਤਨ ਤੁਸੀਂ ਕੀਤਾ, ਉਹਨਾਂ ਦੀ ਚਿੰਤਾ ਤੇ ਜ਼ਾਹਰ ਕੀਤੀ ਵੀ ਕੀ ਚੱਲ ਰਿਹਾ, ਸਿਸਟਮ ਚੱਲ ਰਿਹਾ, ਤੇ ਪਿੰਡਾਂ ਦੀ ਵੀ ਆਪਾਂ ਗੱਲ ਕਰਨੀ ਹੈ। ਤੇ ਅੱਜ ਕੱਲ ਝੋਨੇ ਦੀ ਲਵਾਈ ਬੜੀ ਜ਼ੋਰਾਂ ਤੇ ਹੋਣੀ ਚਾਹੀਦੀ ਹੈ, ਤੇ ਉੱਧਰ ਕਰੋਨਾ ਤੇ ਉੱਧਰ ਝੋਨਾ ਕਿਵੇਂ ਚੱਲ ਰਿਹਾ ਸਾਰਾ?
ਬਾਈ ਜੀ ਗੱਲ ਇਹ ਹੈ ਵੀ ਜਿਹੜੀ ਹੱਕ ਹਲਾਲ ਦੀ ਜਿਹੜੀ ਕਮਾਈ ਹੁੰਦੀ ਹੈ ਨਾ
ਜੀ,
ਔਖੇ ਹੋ ਕੇ ਜਿਹੜੇ ਕਮਾਏ ਹੁੰਦੇ ਪੈਸੇ, ਉਹਦਾ ਨਾ ਸਵਾਦ ਬਹੁਤ ਵੱਖਰਾ ਹੀ ਹੁੰਦਾ। ਪੈਸੇ ਦੀ ਕਦਰ ਦਾ, ਪੈਸੇ ਦੀ ਕੀਮਤ ਦਾ ਉਸੇ ਨੂੰ ਪਤਾ ਹੁੰਦਾ ਜਿਹਨੇ ਔਖੇ ਹੋ ਕੇ ਪੈਸਾ ਹਾਸਲ ਕੀਤਾ ਹੁੰਦਾ। ਹੱਕ ਦੇ ਪੈਸੇ ਦੀ ਰੋਟੀ ਵਿੱਚ ਰੂਹਾਨੀ ਰਸ ਗੁੰਨਿਆ ਹੁੰਦਾ। ਬਾਈ ਜੀ ਅਸੀਂ ਪੈਸੇ ਦੀ ਹਾਊਸ ਵਿੱਚ ਆਪਾਂ ਸਾਰੇ ਜਾਣੇ ਜਿੰਨੇ ਵੀ ਹੈਗੇ ਕੁੱਲ ਗਲਾ ਕੁੱਲ ਆਲਮ ਆ ਜਿਹੜਾ ਅਸੀਂ ਪੈਸੇ ਦੀ ਹਾਊਸ ਵਿੱਚ ਇਸ ਕਦਰ ਗ੍ਰਿਫਤਾਰ ਹੋ ਚੁੱਕੇ ਹਾਂ ਸਾਨੂੰ ਨਾ ਗਰੀਬ ਦੀ ਮਿਹਨਤ ਦਾ ਅਹਿਸਾਸ ਹੀ ਹੈ ਨੀ ਗਾ। ਅਸੀਂ ਆਪਣੀ ਤਰਜੇ ਜ਼ਿੰਦਗੀ ਨੂੰ ਬਹੁਤ ਸੁੰਦਰ ਬਣਾਉਣ ਲਈ ਸੁਹਾਵਣਾ ਬਣਾਉਣ ਲਈ ਤਾਂਘ ਚ ਹੀ ਰਹਿੰਦੇ ਹਾਂ ਪਰ ਗਰੀਬ ਦੀ ਦੁੱਖ ਤਕਲੀਫ ਦੇ ਅਸੀਂ ਕਿਤੇ ਬਹੁਤ ਘੱਟ ਸਾਂਝੀ ਬਣਦੇ ਹਾਂ ਵੀ ਉਹਦਾ ਦੁੱਖ ਤਕਲੀਫ ਵੀ ਸੁਣ ਲਈਏ। ਕਰੋਨਾ ਦੇਸ਼ ਵਿੱਚ ਪੈਰ ਪਸਾਰਨ ਲੱਗਾ ਤਾਂ ਸਾਡਾ ਜਿਹੜਾ ਸੀ ਮਜ਼ਦੂਰ ਭਈਆ ਤਬਕਾ ਜਿਹੜਾ ਸੀਗਾ ਉਹ ਡਰ ਗਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਦੇ ਵਤਨ ਜਾਣਾ ਹੈਗਾ ਯੂਪੀ ਬਿਹਾਰ ਵਿੱਚ ਤੇ ਉੱਥੇ ਇੱਥੋਂ ਚਲਾ ਗਿਆ। ਭਈਆ ਲੋਕਾਂ ਨੇ ਚਾਲੇ ਪਾ ਤੇ ਤੇ ਪੰਜਾਬ ਹੋ ਗਿਆ ਖਾਲੀ। ਇੱਥੇ ਚਰਚਾ ਸ਼ੁਰੂ ਹੋ ਗਈ ਉਦੋਂ ਵੀ ਕਣਕ ਦੀ ਵਾਢੀ ਆ ਰਹੀ ਹੈ ਤੇ ਬੜੀ ਔਖਿਆਈ ਹੋਊਗੀ ਮਜ਼ਦੂਰ ਨੀ ਮਿਲਣਾ ਮਜ਼ਦੂਰ ਨੀ ਮਿਲਣਾ। ਖੈਰ ਕਣਕ ਦੀ ਕਟਾਈ ਕੰਬਾਈਨਾਂ ਵਗੈਰਾ ਨਾਲ ਹੋਣੀ ਸੀ ਉਹਦਾ ਟਾਈਮ ਨਾਲ ਹੀ ਉਹ ਤਾਂ ਸਾਰਾ ਸਰ ਗਿਆ ਕੋਈ ਬਹੁਤੀ ਵੱਡੀ ਮੁਸ਼ਕਲ ਪੈਦਾ ਨਹੀਂ ਹੋਏਗੀ। ਫਿਰ ਚਰਚਾ ਚੜ ਚੱਲ ਪਈ ਮਈ ਦੇ ਦਿਨਾਂ ਵਿੱਚ ਤੇ ਬਈ ਜ਼ੋਰ ਫੜ ਵੀ ਝੋਨੇ ਦੀ ਲਵਾਈ ਕਿਵੇਂ ਕਰਾਂਗੇ। 30-40 ਸਾਲਾਂ ਤੋਂ ਇਹ ਜਿਹੜੇ ਬਈਏ ਝੋਨਾ ਲਾਈ ਜਾ ਰਹੇ ਆ ਤੇ ਜਿਹੜੀ ਝੋਨਾ ਲਾਉਣ ਦੀ ਮਹਾਰਤ ਹੈ ਇਹ ਬਈਆਂ ਕੋਲ ਹੀ ਹੈ ਤੇ ਸਾਡਾ ਲੋਕਲ ਮਜ਼ਦੂਰ ਕੋਲ ਤਾਂ ਇਹੇ ਹੁਨਰ ਹੀ ਗੁਆਚ ਗਿਆ ਜਿਹੜਾ ਪਹਿਲਾਂ ਉਹੀ ਲਾਉਂਦੇ ਹੁੰਦੇ ਸੀਗੇ ਤੇ ਕਿਵੇਂ ਬੁੱਤਾ ਸਾਰਾਂਗੇ ਆਪਾਂ ਬਈਆਂ ਤੋਂ ਬਿਨਾਂ। ਨਾਲੇ ਜਦੋਂ ਕੁਦਰਤੀ ਤੌਰ ਤੇ ਜਦੋਂ ਮੰਗ ਵੱਧ ਜਾਵੇ ਤੇ ਮਾਲ ਘੱਟ ਹੋਵੇ ਤਾਂ ਕੀਮਤ ਵਧ ਹੀ ਜਾਂਦੀ ਹੈ। ਇਹ ਫਿਰ ਸੁੰਦਰ ਮੌਕਾ ਵੇਖ ਕੇ ਲੋਕਲ ਮਜ਼ਦੂਰ ਵਰਗ ਨੇ ਲਵਾਈ ਰੇਟ ਉੱਚਾ ਰੱਖ ਦਿੱਤਾ ਸੀਗਾ ਵੀ ਅਸੀਂ ਤਾਂ ਇੰਨੇ ਇੰਨੇ ਲੈਣੇ ਆ 6,000 ਲੈਣਾ 7,000 ਲੈਣਾ ਜੇ ਉਹ ਤੇ ਕਿਸਾਨ ਵਰਗ ਵਿਰੋਧ ਤੇ ਉੱਤਰ ਆਇਆ ਸੀਗਾ। ਦਲਿਤ ਵਰਗ ਨੂੰ ਇਹ ਸੀ ਵੀ ਅਸੀਂ 4 ਪੈਸੇ ਇਕੱਠੇ ਕਰ ਲਾਂਗੇ ਤੇ ਉਹ ਦੂਜੇ ਪਾਸੇ ਜਿਹੜਾ ਕਿਸਾਨ ਸੀਗਾ ਉਹ ਵੀ ਕਿਹੜਾ ਵਿਚਾਰਾ ਉਹ ਵੀ ਔਖਾ ਹੀ ਸਾਲ ਰੋਲ ਰਿਹਾ ਉਹਨੂੰ ਕਿਹੜਾ ਸਰਕਾਰਾਂ ਪੂਰਾ ਉਹਦਾ ਮੁੱਲ ਧਾਰਦੀਆਂ ਹੈਗੀਆਂ। ਦਲਿਤ ਵਰਗ ਨੇ ਸੋਚਿਆ ਵੀ ਹੁਣ ਆਪਣੇ ਕੋਲ ਸੁੰਦਰ ਮੌਕਾ ਹੈ ਕਿ ਆਪਾਂ 4 ਪੈਸੇ ਇਕੱਠੇ ਕਰਾਂਗੇ ਹੈ ਕਰ ਲਈਏ ਤੇ ਦਲਿਤ ਵਰਗ ਨੇ ਜਿਹੜੇ ਸੀਗੇ ਉਹ ਦੋ ਦੋ ਤਿੰਨ ਤਿੰਨ ਜਿਹਦੇ ਜੀ ਸੀਗੇ ਉਹਨਾਂ ਨੇ ਰਲ ਮਿਲ ਕੇ 6-6, 8-8 ਦੇ ਗਰੁੱਪ ਜੇ ਬਣਾ ਲਏ ਤੇ ਉਹਨਾਂ ਦਾ ਵਿਚਾਰ ਸੀ ਵੀ 15-20 ਦਿਨਾਂ ਵਿੱਚ ਝੋਨਾ ਲੱਗ ਜਾਣਾ ਤੇ ਆਉਣ ਵਾਲੇ ਦਿਨਾਂ ਵਿੱਚ 4 ਪੈਸੇ ਜੁੜ ਜਾਣਗੇ ਤਾਂ ਸੋਹਣਾ ਬਸਰ ਗੁਜ਼ਰ ਜਿਹਾ ਹੋ ਜਾਊਗਾ। ਜੇ ਕੋਈ ਟੋਟਲ ਕੈਲਕੂਲੇਸ਼ਨ ਕੀਤੀ ਜਾਵੇ ਵੀ 15 ਦਿਨਾਂ ਵਿੱਚ ਜੇ ਹਰ ਮਜ਼ਦੂਰ ਵਿਦਆਊਟ ਬ੍ਰੇਕ ਕੰਮ ਤੇ ਜਾਵੇ ਝੋਨਾ ਲਾਵੇ ਨਾ ਮਰ ਕੇ 12,000 ਤੋਂ 15,000 ਤੱਕ ਹੀ ਉਹ ਆਪਦੀ ਉਹਨੂੰ ਪੈਸੇ ਕਮਾ ਸਕਦਾ ਤੇ ਇਹਦੂ ਵੱਧ ਨਹੀਂ। ਹੁਣ ਤੁਸੀਂ ਆਪ ਹੀ ਲਾ ਲਓ ਅੱਜ ਦੇ ਯੁੱਗ ਵਿੱਚ 10-12,000 ਰੁਪਇਆ ਕਿੰਨੀ ਕੁ ਦੀ ਕੀਮਤ ਕੀ ਮਾਨਾ ਰੱਖਦਾ ਹੈਗਾ। ਇੰਨੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਭਾਈ ਜੀ ਸੋਚ ਹੀ ਨਹੀਂ ਸਕਦੇ ਤੁਸੀਂ ਆਸਟ੍ਰੇਲੀਆ ਵਾਲੇ ਤਾਂ ਸੋਚ ਹੀ ਨਹੀਂ ਸਕਦੇ ਗਏ ਤਾਂ ਇੱਥੋਂ ਹੀ ਆ ਤੁਸੀਂ ਕੋਈ ਨਹੀਂ ਸੋਚ ਸਕਦਾ ਇੱਥੋਂ ਵਾਲੇ ਵੀ ਨਹੀਂ ਖਿਆਲ ਕਰਦੇ ਗੇ ਵੀ ਬੁੜੀਆਂ ਕੁੜੀਆਂ ਰਲ ਕੇ ਆ ਵੇਖੋ ਜੇਠ ਹਾੜ ਦੀ ਤਿੱਖੀ ਪਿੰਡਾਂ ਲੂੰਹ ਦੀ ਧੁੱਪ ਵਿੱਚ ਨੀਵੀਂ ਢੂਈ 8-8 ਘੰਟੇ ਕੰਮ ਕਰਨਾ ਪੈਂਦਾ ਪਿੰਡੇ ਮੱਚ ਜਾਂਦੇ ਆ ਰੰਗ ਕਾਲੇ ਪੈ ਜਾਂਦੇ ਆ। ਇਹਨਾਂ ਗਰੀਬਾਂ ਕੋਲ ਕਿਹੜਾ ਰਿਚ ਫੂਡ ਹੈ ਵੀ ਦੁੱਧ ਘਿਓ ਦੀਆਂ ਨਹਿਰਾਂ ਵਗਦੀਆਂ ਵਿਚਾਰੇ ਬਿਮਾਰ ਸ਼ਿਮਾਰ ਜੇ ਹੋ ਕੇ ਗੋਲੀ ਗੱਪਾ ਖਾ ਕੇ ਝੋਨਾ ਲਾ ਰਹੇ ਹੁੰਦੇ ਆ ਤੇ ਉਹਨਾਂ ਦੀ ਇੱਕੋ ਹੀ ਹੁੰਦਾ ਵੀ ਕਿਤੇ ਸੀਜ਼ਨ ਸਾਡਾ ਅਜਾਈ ਨਾ ਚਲਾ ਜਾਵੇ ਅਸੀਂ 4 ਪੈਸੇ ਕਮਾ ਲਈਏ। ਵੀ ਹੁਣ ਬਾਈ ਜੀ ਲੱਗਦਾ ਵੀ 25 ਜੂਨ ਤੱਕ ਜਿਹੜੀ ਇੱਥੋਂ ਦੀ ਸਿਚੁਏਸ਼ਨ ਹੈ ਲਗਭਗ ਹਫ਼ਤੇ ਕੁ ਤੱਕ ਸਾਰਾ ਝੋਨਾ ਲੱਗ ਜਾਊਗਾ ਤੇ ਔਸਤ ਲਵਾਈ ਹੈ ਨਾ ਜਿਹੜੀ ਉਹ 3,500-4,000 ਹੀ ਹੈ ਤੇ ਵੱਧ ਤੋਂ ਵੱਧ ਕਿ 1,000 ਰੁਪਈਆ ਜ਼ਿਆਦੇ ਆ ਪਹਿਲਾਂ ਨਾਲੋਂ 1,200 ਰੁਪਈਆ ਕੋਈ ਬਹੁਤਾ ਵੀ ਹੈ ਨਹੀਂ ਗਾ। ਪਰ ਝੋਨੇ ਦੀ ਲਵਾਈ ਵੇਲੇ ਕਈ ਪਿੰਡਾਂ ਵਿੱਚ ਜੱਟਾਂ ਤੇ ਮਜ਼ਦੂਰਾਂ ਵਿੱਚ ਰੇਟ ਪਿੱਛੇ ਜੋ ਵਿਰੋਧ ਵੇਖਣ ਚ ਆਇਆ ਨਾ ਉਹ ਬਹੁਤ ਹੀ ਬੇਸਮਝੀ ਵਾਲਾ ਤੇ ਬਹੁਤ ਦੁਖਦਾਈ ਲੱਗਿਆ।
ਬਹੁਤ ਜ਼ਿਆਦਾ ਵਧੀਆ ਨਹੀਂ ਸੀ
ਵਧੀਆ ਨਹੀਂ ਸੀਗਾ। ਵੇਖੋ ਆਪਣੇ ਜੱਟਾਂ ਨੀ ਕਹੋ ਜਾਂ ਜੱਟਾਂ ਨੇ ਜਾਂ ਕਿਸਾਨਾਂ ਨੇ ਹੱਦਾਂ ਹੀ ਟਪਾ ਦੀਆਂ ਯਾਰ ਗੁਰੂ ਘਰਾਂ ਦੇ ਵਿੱਚ ਸਪੀਕ ਇਕੱਠ ਕਰਕੇ ਸਪੀਕਰਾਂ ਤੋਂ ਹੋਕੇ ਦਵਾ ਦਿੱਤੇ ਬਈ ਨਗਰ ਨਿਵਾਸੀਆਂ ਨੇ ਫੈਸਲਾ ਕੀਤਾ ਹੈ ਜੇ 3000 ਤੋਂ ਵੱਧ ਕਿੱਲੇ ਦੀ ਲਵਾਈ ਦਾ ਪੈਸਾ ਜਿਹੜਾ ਦੇਊਗਾ ਉਹਨੂੰ 50,000 ਜੁਰਮਾਨਾ ਕਰ ਦਿਆਂਗੇ। ਉਧਰ ਮਜ਼ਦੂਰ ਵਰਗਾਂ ਨੇ ਵੀ ਸਿਆਣ ਬਾਲੀ ਨਹੀਂ ਕੀਤੀ, ਉਹਨਾਂ ਨੇ ਆਪਦੇ ਸਪੀਕਰਾਂ ਤੇ ਬੋਲ ਦਿੱਤਾ ਵੀ ਜਿਹੜਾ 7000 ਤੋਂ ਘੱਟ ਲਾਊਗਾ ਅਸੀਂ ਉਹਨੂੰ 100,000 ਜੁਰਮਾਨਾ ਕਰਾਂਗੇ। ਪਿੰਡਾਂ ਵਾਲਿਆਂ ਨੇ ਤਾਂ ਫਿਰ ਜਿਹੜੇ ਦੂਜੇ ਸੀ ਉਹਨਾਂ ਹੋਰ ਵੀ ਕਈ ਸਮਾਜਿਕ ਪਾਬੰਦੀਆਂ ਵੀ ਆਇਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਠੀਕ ਹੈ 5-7 ਕਿੱਲਿਆਂ ਵਾਲੇ ਕਿਸਾਨ ਨੂੰ ਬਹੁਤਾ ਰੇਟ ਵਾਰਾ ਨਹੀਂ ਖਾਂਦਾ, ਪਹਿਲਾਂ ਹੀ ਉਹਦਾ ਵੀ ਤਾਂ ਮਸਾਂ ਹੀ ਟਾਈਮ ਪਾਸ ਕਰਦਾ ਉਹ, ਪਰ ਪਿੰਡ ਵਾਲਿਆਂ ਨੂੰ ਨਾ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਸੀ। ਬਾਈ ਜੀ ਗੁਰੂ ਘਰਾਂ ਤੋਂ ਹੋਕੇ ਦਵਾ ਦਿੱਤੇ ਜਾਣੇ ਜੱਟ ਨੂੰ ਨਹੀਂ ਚਾਹੀਦੇ, ਹੋਕੇ ਨਹੀਂ ਦਵਾਉਣੇ ਚਾਹੀਦੇ, ਇਹਨਾਂ ਕੰਮਾਂ ਚ ਨਹੀਂ ਪੈਣਾ ਚਾਹੀਦਾ, ਜੱਟ ਨੂੰ ਗੇਬ ਦੀ ਬਾਂਹ ਫੜਨੀ ਚਾਹੀਦੀ, ਮੇਰਾ ਆਪਣਾ ਖਿਆਲ ਹੈ। ਤੇ ਹੁਣ ਤੱਕ ਜਿਹੜੀ ਕਲੈਕਟਿਵ ਲਾਈਫ ਚੱਲੀ ਆਉਂਦੀ ਸੀ ਉਹ ਰਲ ਮਿਲ ਕੇ ਜੀਵਨ ਬਤੀਤ ਕਰਨਾ ਚਾਹੀਦਾ, ਬੈਠ ਕੇ ਕਿਸੇ ਕਿਸਮ ਦੇ ਵਿਤਕਰੇ ਦੀ ਨੀਂਹ ਨਹੀਂ ਰੱਖਣੀ ਚਾਹੀਦੀ, ਕਿਉਂਕਿ ਅੱਗੇ ਹੀ ਤਾਂ ਬਹੁਤ ਆਪਣੇ ਚੱਲੀ ਜਾਂਦੇ ਹੈ, ਤੇ ਗਰੀਬ ਬਾਰੇ ਸੋਚਣਾ ਹੀ ਚਾਹੀਦਾ।
ਬਾਈ ਜੀ ਜਿਹੜਾ ਧਾਰਮਿਕ ਪਲੇਟਫਾਰਮ ਦੀ ਵਰਤੋਂ ਇਹਨਾਂ ਕੰਮਾਂ ਚ ਨਹੀਂ ਕਰਨੀ ਚਾਹੀਦੀ, ਟੋਟਲੀ ਬਿਜ਼ਨਸ ਜਾਂ ਕਿੱਤੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਇਹਨੂੰ ਇਹਦੇ ਵਿੱਚ ਧਰਮ ਨਹੀਂ ਲਿਆਉਣਾ ਚਾਹੀਦਾ। ਤੇ ਆਪਸੀ ਸਾਂਝਾ ਵਧਾਉਣ ਦੇ ਲਈ ਦੋਨਾਂ ਧਿਰਾਂ ਨੂੰ ਇਹ ਪਹਿਲਾਂ ਤੋਂ ਹੀ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਆਪਸ ਚ ਬਹਿ ਕੇ ਗੱਲਬਾਤ ਕਰ ਲੈਣੀ ਚਾਹੀਦੀ ਸੀ, ਇੱਥੋਂ ਤੱਕ ਗੱਲੇ ਨਹੀਂ ਸੀ ਜਾਣ ਦੇਣੀ ਚਾਹੀਦੀ, ਨਾ ਤਾਂ ਭਾਵ ਆਵਾਗੁਣ ਚੱਕਣ ਦੀ ਗੱਲ ਹੋਣੀ ਚਾਹੀਦੀ ਸੀ ਤੇ ਨਾ ਘਟਾਉਣ ਦੀ ਗੱਲ ਹੋਣੀ, ਰਲ ਮਿਲ ਕੇ ਕੰਮ ਹੋ ਸਕਦਾ ਸੀ,
ਹੋ ਸਕਦਾ ਸੀ ਤੇ ਹੁਣ ਹੋਇਆ, ਉਹੀ ਬਾਲਾ ਵਾਧਾ ਵੀ ਨਹੀਂ ਹੋਇਆ ਗਾ, ਹੋ ਵੀ ਗਿਆ, ਪਰ ਇਹ ਨਾ ਇਹ ਜਿਹੜੀ ਵਿੱਥਾਂ ਪੈ ਜਾਂਦੀਆਂ ਇਹ ਨਹੀਂ ਪੜੀਆਂ, ਚੰਗਾ ਨਹੀਂ ਲੱਗਿਆ, ਬੁਰਾ ਲੱਗਿਆ ਜਿਹੜਾ ਇਸ ਤਰ੍ਹਾਂ ਦਾ ਅਨਾਊਂਸਮੈਂਟਾਂ ਕਰਨੀਆਂ ਗੁਰੂ ਘਰਾਂ ਤੋਂ ਅਨਾਊਂਸਮੈਂਟਾਂ ਕਰਨੀਆਂ, ਗੁਰੂ ਘਰ ਇਸ ਪਰਪਜ ਲਈ ਨਹੀਂ
ਬਣੇ। ਬਾਈ ਜੀ ਚਲੋ ਗੱਲ ਆਪਾਂ ਅੱਗੇ ਤੋਰਦੇ ਹਾਂ, ਹੁਣ ਪਿੰਡਾਂ ਦੀ ਗੱਲ ਚੱਲਦੀ ਹੈ, ਵੈਸੇ ਸ਼ਹਿਰਾਂ ਦਾ ਤੁਸੀਂ ਪਹਿਲਾਂ ਦੱਸਿਆ ਸ਼ੁਰੂ ਦੇ ਵਿੱਚ, ਪਿੰਡਾਂ ਦਾ ਵੈਸੇ ਕੀ ਪੰਛੀ ਝਾਤ ਕੀ ਹੈ, ਮਤਲਬ ਕੀ ਹਾਲ ਚਾਲ ਹੈ, ਕੀ ਸੂਰਤ ਹਾਲ ਹੈ?
3 ਕੁ ਮਹੀਨੇ ਦੇ ਬਾਈ ਜੀ ਲੋਕਡਾਊਨ ਜਿਹੜਾ ਕਰੋਨਾ ਆਇਆ ਆਪਣੇ ਤਾਂ 3 ਕੁ ਮਹੀਨੇ ਦਾ ਸਾਡੇ ਤੇ ਸ਼ੁਰੂਆਤ ਹੋਈ ਹੈ, 3 ਕੁ ਮਹੀਨੇ ਦੇ ਲੋਕਡਾਊਨ ਨੇ ਦੇਸ਼ ਦੀ ਸਾਡੇ ਦੀ ਇਕੋਨਮੀ ਲਗਭਗ ਮਲੀਆਮੇਟ ਕਰ ਦਿੱਤੀ ਹੈ, ਹੋਟਲ ਟ੍ਰੇਡ ਰੀਅਲ ਸਟੇਟ ਟੂਰਿਜ਼ਮ ਟਰਾਂਸਪੋਰਟ ਲਗਭਗ ਪੱਠਾ ਬੈਠ ਚੁੱਕਿਆ ਹੈ, ਤੇ ਜਿਹੜੇ ਲੋਕ ਬ੍ਰੈਂਡਡ ਕੱਪੜੇ ਪਾਉਂਦੇ ਹੁੰਦੇ ਸੀਗੇ ਤੇ ਫੋਰਨ ਲਿਕਰ ਪੀਂਦੇ ਹੁੰਦੇ ਸੀਗੇ ਸੋਡੇ ਪਾਪਾ ਤੇ ਵੀਕਐਂਡ ਤੇ ਹੋਟਲਾਂ ਚ ਖਾਣਾ ਖਾਂਦੇ ਹੁੰਦੇ ਸੀ, ਇਸ ਲੋਕਡਾਊਨ ਨੇ ਇਸ ਕਰੋਨੇ ਨੇ ਸਾਰਿਆਂ ਨੂੰ ਘਰ ਦੀ ਰੋਟੀ ਖਾਣ ਤੇ ਲਾ ਦਿੱਤਾ ਹੈ। ਕਹਿਣ ਦਾ ਭਾਵ ਹੈ ਕਿ ਸਾਰੇ ਹੀ ਸੈਕਟਰ ਜਿਹੜੇ ਸੀ ਦੂਜੇ ਉਹ ਮੰਦੇ ਚ ਚਲੇ ਗਏ ਹੈ, ਪਰ ਰੱਬ ਦੀ ਕਰਨੀ ਇਹ ਵੀ ਵੇਖੋ ਵੀ ਜੇ ਸਾਰੇ ਸੈਕਟਰ ਦੇ ਜਾਂ ਹਜੇ ਟਰਾਂਸਪੋਰਟ ਵਗੈਰਾ ਜੇ ਹੈ ਸਾਰੀ ਹੈਗੇ ਉਹ ਤਾਂ ਘੱਟ ਹੀ ਚਲੇ ਗਏ, ਪਰ ਜੇ ਇੱਕ ਪਾਸਾ ਬਚਿਆ ਉਹ ਪਤਾ ਕੌਣ ਹੈ, ਉਹ ਹੈਗਾ ਕਿਸਾਨ ਜੱਟ।
ਅੱਛਾ,
ਜੱਟ ਤੇ ਕਰੋਨਾ ਲਗਭਗ ਮਿਹਰਬਾਨੀ ਰਿਹਾ, ਇਹਨੂੰ ਕੋਈ ਨੁਕਸਾਨ ਨਹੀਂ ਉਹਨੇ
ਪਹੁੰਚਾਇਆ। ਥੋੜਾ ਚਾਨਣਾ ਪਿਆ ਬਰੀਫ ਨਾ,
ਜੱਟ ਦੀ ਕਣਕ ਦੀ ਕਟਾਈ ਵੇਖ ਲਓ ਸਾਰੀ ਰਮਾਨ ਨਾਲ ਹੋ ਗਈ ਆ, ਨਹੀਂ ਤਾਂ ਜੇ ਉਹਦੇ ਚ ਕਿਤੇ ਬਿਮਾਰੀ ਪੈ ਜਾਂਦੀ ਤਾਂ ਵਿੱਚ ਹੀ ਅੜ ਜਾਣਾ ਸੀ ਕੰਮ। ਝਾੜ ਪਿਛਲੇ ਸਾਲ ਨਾਲ ਵੀ ਭੂਰਾ ਵੱਧ ਹੀ ਰਿਹਾ, ਘਟਿਆ ਨਹੀਂ ਗਾ। ਜਿਹੜਾ ਸਾਡਾ ਕੇਂਦਰੀ ਭੰਡਾਰ ਵਿੱਚ ਸਾਡਾ ਕਣਕ ਦਾ ਹਿੱਸਾ ਜ਼ਿਆਦਾ ਵੱਧ ਗਿਆ ਅੱਗੇ ਨਾਲੋਂ, ਤੇ ਇਸ ਤੋਂ ਪਿੱਛੋਂ ਜਿਹੜੀ ਕਣਕ ਦੀ ਕਟਾਈ ਤੋਂ ਕਣਕ ਸੀ ਉਹ ਹੱਥੋਂ ਹੱਥ ਵਿਕ ਗਈ। ਖਦਸ਼ਾ ਸੀਗਾ ਵੀ ਪੈਲੀਆਂ ਦੇ ਜਿਹੜੇ ਨਾ ਠੇਕੇ ਇਸ ਵਾਰੀ ਬਹੁਤ ਘੱਟ ਜਾਣਗੇ, ਪਰ ਨਹੀਂ, ਮੈਂ ਤਾਂ ਹੁਣ ਜ਼ਿਆਦਾ ਮਾਲਵੇ ਦੀ ਗੱਲ ਹੀ ਕਰਦਾ, ਤੁਹਾਡੇ ਦੁਆਬੇ ਦੇ ਤਾਂ ਕੋਈ ਹਿਸਾਬ ਕਿਤਾਬ ਵੀ ਹੋ ਰਿਹਾ, ਤੁਹਾਡਾ ਤਾਂ ਕਿੱਲਾ ਵੀ ਮੇਰੇ ਖਿਆਲ 6 ਕਨਾਲਾਂ ਦਾ, ਸਾਡੇ 8 ਕਨਾਲਾਂ ਦਾ
ਹੈਗਾ।
ਇੱਧਰ ਦਿਆਲਾ ਪਿੰਡ ਇੱਧਰਲੇ ਪਾਸੇ ਉਹ ਕਹਿੰਦੇ ਹੁੰਦੇ ਕਿ 6 ਕਨਾਲਾਂ ਜਿੱਦਾਂ ਇੰਨਾ
ਪੁਰਾਣੇ ਮਿਲ ਲੈਂਦੇ, ਪਰ ਉਹਦਾ ਸਟੈਂਡਰਡ 8 ਕਨਾਲ ਦਾ ਹੀ।
ਅੱਛਾ, ਵੀ ਉਹ ਜਿਹੜੇ ਠੇਕੇ ਘੱਟ ਜਾਣਗੇ, ਪਰ ਨਾ ਸਾਡੇ ਮਾਲਵੇ ਚ ਤਾਂ 50,000 ਤੋਂ ਲੈ ਕੇ 7,000 ਤੱਕ ਆਮ ਪੈਲੀਆਂ ਠੇਕੇ ਤੇ ਚੜ ਗਈਆਂ, ਕਈ ਜਗ੍ਹਾ ਤੇ 63-64 ਤੱਕ ਵੀ ਚਲੀਆਂ ਗਈਆਂ। ਅੱਛਾ, ਕਰੋਨਾ ਆਇਆ ਸਭ ਕੁਛ ਬੰਦ ਹੋ ਗਿਆ ਸੀ, ਠੇਕੇ ਬੰਦ ਹੋ ਗਏ ਸੀ ਦਾਰੂ ਦੇ, ਪਰ ਸਾਡੇ ਪੰਜਾਬ ਦੇ 13,000 ਪਿੰਡ ਚ ਦਾਰੂ ਦੀ ਤੰਗੀ ਨਹੀਂ ਆਈ। ਇਸ ਗੱਲ ਚ ਨਾ ਸਗੋਂ ਪਿੰਡ ਫਾਇਦੇ ਚ ਰਹਿ ਗਿਆ, ਉਹ ਸਰਕਾਰ ਨੂੰ ਘਾਟਾ ਪੈ ਗਿਆ ਹੋਊਗਾ, ਪਿੰਡ ਫਾਇਦੇ ਚ ਰਹਿ ਗਿਆ ਕਿਉਂਕਿ ਲਾਕਡਾਊਨ ਚ ਠੇਕੇ ਸੀਗੇ ਬੰਦ ਤੇ ਪਿੰਡਾਂ ਵਾਲੇ ਬਾਈਆਂ ਨੇ ਔਖੇ ਸੌਖੇ ਹੋ ਕੇ ਗੁੜ ਦਾ ਇੰਤਜ਼ਾਮ ਕਰ ਲਿਆ ਸੀਗਾ ਤੇ ਘਰੇ ਹੀ ਡਰਮੀਆਂ ਪਾ ਲਈਆਂ ਸੀਗੀਆਂ। ਉਹਨਾਂ ਦਿਨਾਂ ਚ ਨਾ ਤਾਂ ਕੋਈ ਘਰੇ ਜਾਂਦਾ ਸੀ ਕਿਸੇ ਦੇ ਤੇ ਨਾ ਕਿਸੇ ਦੇ ਆਉਂਦਾ ਸੀਗਾ, ਤੇ ਹਰ ਘਰ ਸੇਫ ਸੀ। ਜਿਹੜੇ ਰਿਸਰਚਰ ਹੈ ਉਹ ਦੱਸਦੇ ਆ, ਖੋਜਕਾਰ ਦੱਸਦੇ ਆ ਬਈ ਪੰਜਾਬ ਦਾ ਕੋਈ ਪਿੰਡ ਬਚਿਆ ਹੋਊਗਾ ਜਿੱਥੇ ਘਰ ਦੀ ਦਾਰੂ ਨਾ ਕੱਢੀ ਗਈ ਹੋ। ਹਾਂ ਇਹ ਵੀ ਦੱਸਦੇ ਸਿਆਣੇ ਵੀ ਜਦੋਂ ਦੀ ਧਰਤੀ ਸਜੀ ਹੈ, ਜਦੋਂ ਦੀ ਧਰਤੀ ਸਜੀ ਹੈ ਨਾ, ਮਾਰਚ ਅਪ੍ਰੈਲ ਚ ਪੰਜਾਬ ਚ ਰਿਕਾਰਡ ਤੋੜ ਸਭ ਤੋਂ ਵੱਧ ਦੇਸੀ ਦਾਰੂ ਕੱਢੀ ਗਈ ਹੈ, ਇੰਨੀ ਅਜੇ ਤੱਕ ਕਿਤੇ ਵੀ ਨਹੀਂ ਕੱਢੀ ਗਈ।
ਇਹ ਵੀ ਇੱਕ ਮਾਰਕਾ।
ਹਾਂ ਹਾਂ ਹੋਰ ਬਾਈ ਜੀ, ਬਿਲਾ ਸ਼ੱਕ ਕੁਦਰਤ ਕਰੋਨੇ ਵਾਲੇ ਪਾਸਿਓਂ ਤੇ ਉਸਦੀ ਇਹਨੇ ਫਸਲ ਵਾਲੇ ਪਾਸਿਓਂ ਪੂਰੀ ਤਰ੍ਹਾਂ ਜੱਟ ਦੇ ਮਿਹਰਬਾਨੀ ਰਹੀ ਹੈ। ਪਿੰਡ ਵਾਲੇ ਸਿਆਣੇ ਹੁਣ ਤਾਂ ਇੱਕੋ ਹੀ ਵੇਖੋ, ਮੇਰੀ ਆਪਦੇ ਵੱਲੋਂ ਹੀ ਹੈ ਵੀ ਪਿੰਡਾਂ ਵਾਲੇ ਹੈ ਤਾਂ ਸਿਆਣੇ ਹੀ, ਆਪਾਂ ਕਾਹਨੂੰ ਕਹਿਣਾ ਨਹੀਂ ਸਿਆਣੇ ਗੇ, ਪਰ ਉਹ ਹੋਰ ਥੋੜੇ ਜੇ ਸਿਆਣੇ ਬਣੇ ਚੱਕਵੇਂ ਨਾ ਹੋ ਜਾਣ ਕਿਤੇ। ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਸੀ, ਮੈਂ ਕਿਹਾ ਵੀ ਬਸ ਇੱਕ ਗੱਲ ਦਾ ਖਿਆਲ ਰੱਖੋ ਵੀ ਤਿੜਿਓ ਨਾ, ਜਿਹਦੇ ਤਿੜ ਗਏ ਉਹਦੇ ਤੁਸੀਂ ਮਾਰੇ ਜਾਣਾ ਹੈਗਾ। ਤੇ ਮੈਂ ਨਾਲ ਇੱਕੋ ਕਹਿੰਦਾ ਵੀ ਪਿੰਡ ਵਾਲੇ ਸਿਆਣੇ ਬਣਨ ਤੇ ਕਰੋਨਾ ਨੂੰ ਥੋੜਾ ਜਿਹਾ ਸੀਰੀਅਸ ਲੈ ਲੈਣ, ਤਹੱਮਲ ਨਾਲ ਚੱਲ ਪੈਣ, ਤਾਂ ਕਰੋਨਾ ਪਿੰਡ ਨੂੰ ਕੁਝ ਨਹੀਂ ਕਰ ਸਕਦਾ। ਬਸ ਮੋਟੀਆਂ ਦੋ ਗੱਲਾਂ ਹੀ ਖਿਆਲ ਕਰ ਲੈਣ, ਇੱਕ ਤਾਂ ਇਹ ਬਾਈ ਜੀ ਸੁਣਨ ਵਾਲੀ ਗੱਲ ਹੈ, ਇੱਕ ਤਾਂ ਇਹ ਵੀ ਬਿਨਾਂ ਮਤਲਬ ਤੋਂ ਸ਼ਹਿਰ ਚ ਨਾ ਜਾਇਆ ਜੋ, ਬਿਨਾਂ ਮਤਲਬ ਤਾਂ ਐਵੇਂ ਨਾ ਸ਼ਹਿਰ ਚ ਤੁਰੇ ਫਿਰਿਓ। ਤੇ ਦੂਜੀ ਗੱਲ ਇਹ ਹੈ, ਹੁਣ ਤੋਂ ਹੀ ਹਰੇਕ ਪਿੰਡ ਠੀਕਰੀ ਪਹਿਰਾ ਦੇਣਾ ਸ਼ੁਰੂ ਕਰ ਦੇਵੇ, ਬਗਾਨੇ ਬੰਦੇ ਨੂੰ ਪਰਖ ਕੇ ਵੜਨ ਦੇਵੇ, ਐਵੇਂ ਕਿਸੇ ਨੂੰ ਦਾਖਲ ਨਾ ਹੋ,
ਐਵੇਂ ਬੇਲੋੜੇ ਨਾ ਆਪ ਗੇੜਾ ਮਾਰੋ ਤੇ ਨਾ ਕਿਸੇ ਨੂੰ ਮਾਰਨ ਦਿਓ ਗੇੜਾ।
ਬਿਲਕੁਲ ਬਿਲਕੁਲ ਠੀਕ, ਇਹ ਖਿਆਲ ਰੱਖ ਲੈਣ ਕਿਉਂਕਿ ਅਜੇ ਇਹ ਬਹੁਤ ਚੱਕਰ ਚੱਲ ਰਿਹਾ ਸਾਡੇ ਵੱਡਾ।
ਬਾਈ ਜੀ ਬਹੁਤ ਤਹਿ ਦਿਲੋਂ ਧੰਨਵਾਦ, ਤੁਸੀਂ ਬੜੇ ਡੂੰਘਾਈ ਦੇ ਵਿੱਚ ਜਾ ਕੇ ਵਿਚਾਰਾਂ ਕੀਤੀਆਂ, ਚਿੰਤਨ ਕੀਤਾ, ਪੰਛੀ ਝਾਤ ਵੀ ਦਿੱਤੀ ਸਾਨੂੰ, ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਹਫ਼ਤੇ ਫੇਰ ਆਪਾਂ ਕੋਈ ਪਿੰਡ ਵਾਲੀ ਗੱਲ, ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹੋਵਾਂਗੇ। ਬਾਈ ਜੀ ਸਤਿ ਸ੍ਰੀ ਅਕਾਲ, ਸ਼ੁਕਰੀਆ।
ਇਹ ਬਾਈ ਜੀ ਇਹ ਦੱਸੀਗੀ ਆਪਣੀ ਅੱਜ ਦੀ ਗੱਲ ਤੇ ਮੌਜੂਦਾ ਹਾਲਾਤਾਂ ਤੇ, ਅਗਲੀ ਵਾਰ ਨੂੰ ਕੋਈ ਹੋਰ ਗੱਲ ਆਪਾਂ ਨਵੀਂ ਕਰ ਲਾਂਗੇ। ਤੇ ਸਾਰੇ ਮਿੱਤਰਾਂ ਬੇਲੀਆਂ ਸਰੋਤਿਆਂ ਨੂੰ ਮੇਰੇ ਅੱਗੋਂ ਬੇਨਤੀ ਵੀ, ਖੁਸ਼ ਰਹਿ ਜੋ, ਰਾਜੀ ਰਹੋ, ਅਸੀਂ ਮਿਲਦੇ ਰਹਾਂਗੇ, ਸੁੱਖ ਚਾਹੀਦੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਜੀ ਬਹੁਤ ਬਹੁਤ ਧੰਨਵਾਦ ਗੱਜਣਵਾਲਾ ਬਾਈ ਜੀ ਦਾ, ਕਿ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਹਾਲਾਤ ਬਿਆਨ ਕੀਤਾ। ਤੇ ਮਿੱਤਰ ਸੱਜਣੋ, ਤੁਹਾਡੇ ਵੀ ਸੁਨੇਹੇ ਆ ਰਹੇ ਨੇ, ਲਖਵਿੰਦਰ ਸਿੰਘ ਜੀ ਜੁੜੇ ਨੇ, ਕਹਿੰਦੇ ਬਹੁਤ ਵਧੀਆ ਬਾਈ ਜੀ। ਤੇ ਕੁਲਜੀਤ ਸਿੰਘ ਜੀ, ਉਹਨਾਂ ਨੇ ਮੇਰੀ ਤਸਵੀਰ ਭੇਜੀ ਹੈ, ਸਾਡੇ ਨਾਲ ਖੜੇ ਨੇ ਮੈਲਬਰਨ ਸਿੱਖ ਗੇਮਸ ਦੇ ਵਿੱਚ, ਤੇ ਉਦੋਂ ਦੀਆਂ ਯਾਦਾਂ ਕੈਦ ਕੀਤੀਆਂ ਤਸਵੀਰ ਦੇ ਵਿੱਚ, ਬਹੁਤ ਬਹੁਤ ਸ਼ੁਕਰਾਨਾ। ਔਰ ਸਾਡੇ ਸੁਖਦੇਵ ਪੰਗੂ ਭਾਜੀ ਸਿਡਨੀ ਤੋਂ ਸ਼ਾਮਲ ਹੋਏ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ? ਲਓ ਜੀ, ਬਾਕੀ ਹੋਰ ਸੱਜਣ ਮਿੱਤਰ ਜਿਹੜੇ ਪ੍ਰੋਗਰਾਮ ਸੁਣਦੇ ਨੇ ਪੋਡਕਾਸਟ ਦੇ ਵਿੱਚ ਵੀ, ਜਿਹੜੇ ਸੁਣਦੇ ਹੁੰਦੇ ਨੇ, ਤੇ ਅਗਰ ਉਹ ਸੁਨੇਹਾ ਭੇਜਣ ਚਾਹੁਣ ਤਾਂ ਆਫ ਟਾਈਮ ਵੀ ਭੇਜ ਸਕਦੇ ਆ, ਤਾਂ ਕੋਈ ਗੱਲ ਨਹੀਂ। ਤੇ ਇਹ ਜਿਹੜਾ ਐਪੀਸੋਡ ਹੈ ਗੱਜਣ ਵਾਲਾ ਬਾਈ ਜੀ ਦਾ, ਇਹਨੂੰ ਮੈਂ ਵੱਖਰੇ ਤਰੀਕੇ ਨਾਲ ਵੀ ਪਾਉਣਾ, ਵੱਖਰੀ ਫਾਈਲ, ਤਾਂ ਕਿ ਜੇ ਤੁਸੀਂ ਇਕੱਲਾ ਹੀ ਇਹਨੂੰ ਸੁਣਨਾ ਚਾਹੋ, ਸ਼ੇਅਰ ਕਰਨਾ ਚਾਹੋ, ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ। ਸ਼ੇਅਰ ਕਰਿਆ ਵੀ ਕਰੋ, ਇੱਕ ਦੂਜੇ ਸੱਜਣਾਂ ਨੂੰ ਭੇਜਿਆ ਕਰੋ। ਇਸ ਦੇ ਨਾਲ ਸਾਡੀ, ਅਸੀਂ ਬਸ ਤੁਹਾਤੋਂ ਇਹੀ ਡਿਮਾਂਡ ਹੀ ਰੱਖ ਲਓ, ਕਰਦੇ ਹਾਂ ਕਿ ਆਪਣੇ ਮਿੱਤਰਾਂ ਸੱਜਣਾਂ ਦੇ ਨਾਲ ਪ੍ਰੋਗਰਾਮਾਂ ਦੇ ਸ਼ੇਅਰ ਕਰ ਦਿਓ, ਗੱਲਬਾਤ ਕਰਿਆ ਕਰੋ, ਅਤੇ ਆਪ ਵੀ ਸਾਂਝ ਕਿਤੇ ਕਿਤੇ ਪਾ ਦਿਆ ਕਰੋ ਪ੍ਰੋਗਰਾਮ 'ਚ। ਸੋ ਤੁਸੀਂ ਕਿਸੇ ਮਸਲੇ 'ਤੇ ਗੱਲ ਕਰਵਾਉਣਾ ਚਾਹੁੰਦੇ, ਕਰਨਾ ਚਾਹੁੰਦੇ ਹਾਂ, ਤਾਂ ਜ਼ਰੂਰ ਸਾਡੇ ਨਾਲ ਸੁਨੇਹਾ ਭੇਜ ਕੇ ਸੰਪਰਕ ਕਰ ਸਕਦੇ ਹੋ। ਅਤੇ ਪ੍ਰੋਗਰਾਮਾਂ ਦੇ ਵਿੱਚ ਕਾਫੀ ਬਦਲਾਅ ਵੀ ਆ ਰਹੇ ਨੇ, ਅਤੇ ਕੁਛ ਅਸੀਂ ਹੋਰ ਵੀ ਪ੍ਰੋਗਰਾਮ ਲੈ ਕੇ ਆ ਰਹੇ ਹਾਂ। ਜੋ ਅਸੀਂ ਪਿਛਲੇ 20 ਸਾਲ ਤੋਂ ਰੇਡੀਓ ਨੂੰ ਡਿਵੈਲਪ ਕਰ ਰਹੇ ਹਾਂ, ਇਹ ਲਗਾਤਾਰ ਡਿਵੈਲਪਮੈਂਟ ਜਾਰੀ ਹੈ, ਅਤੇ ਟੈਕਨੀਕਲ ਪੱਖੋਂ ਵੀ, ਪ੍ਰੋਗਰਾਮਾਂ ਦੇ ਪੱਖੋਂ ਵੀ, ਅਤੇ ਜੋ ਅਸੀਂ ਚਾਹੁੰਦੇ ਹਾਂ ਆਪਣੇ ਸਮਾਜ ਦੇ ਵਿੱਚ ਆਸ ਪਾਸ ਹੋ ਰਿਹਾ ਹੈ, ਅਤੇ ਜਾਂ ਅਸੀਂ ਦੇਖਣਾ ਚਾਹੁੰਦੇ ਹਾਂ, ਅਸੀਂ ਉਹ ਗੱਲਾਂ ਕਰਦੇ ਹਾਂ। ਕੋਈ ਸਾਡਾ ਕਮਰਸ਼ੀਅਲ ਐਂਗਲ ਨਹੀਂ ਹੈਗਾ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੇ ਸਾਡੇ ਖਰਚੇ ਹੋ ਰਹੇ ਨੇ, ਸਾਡੇ ਪ੍ਰੈਜ਼ੈਂਟਰ ਪੇਡ ਨੇ ਇੰਡੀਆ ਦੇ ਵਿੱਚ, ਅਸੀਂ ਉਹਨਾਂ ਦਾ ਖਰਚਾ ਜ਼ਰੂਰ ਚੱਕ ਸਕੀਏ, ਪਰ ਅਸੀਂ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਇੱਥੋਂ ਲਿਵਿੰਗ ਨਹੀਂ ਕਰ ਰਿਹਾ। ਇਹ ਸਾਰੀ ਸੇਵਾ ਭਾਵਨਾ ਨਾਲ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਅਤੇ ਆਪਣੇ ਆਪਣੇ ਸਾਡੇ ਕੰਮ ਨੇ, ਪਰ ਯੋਗਦਾਨ ਸਾਰੇ ਪਾ ਸਕਦੇ ਨੇ ਇਸ ਦੇ ਵਿੱਚ। ਅਤੇ ਹੁਣ ਗੁਰਿੰਦਰ ਸਿੰਘ ਹਾਂਜੀ ਭੰਗਲ, ਉਹਨਾਂ ਦਾ ਵੀ ਮੈਸੇਜ ਆ ਗਿਆ, ਬਹੁਤ ਸੋਹਣਾ ਪ੍ਰੋਗਰਾਮ ਚੱਲਿਆ ਜੀ, ਸ਼ੁਕਰੀਆ ਜੀ। ਸੋ ਮਿੱਤਰੋ ਹੁਣ ਮੈਂ ਜਾਣ ਲੱਗੇ ਨਾ ਤੁਹਾਨੂੰ ਇੱਕ ਗੀਤ ਸੁਣਾਉਣਾ ਆ, ਪੰਮੇ ਦੁੰਮੇ ਵਾਲ ਦਾ। ਇਹ ਅਸਲ ਦੇ ਵਿੱਚ ਮੈਂ ਕੱਲ੍ਹ ਵੀ ਸੁਣਿਆ ਸੀ ਅਤੇ ਅੱਜ ਵੀ ਸਵੇਰੇ, ਚਲੋ ਮੈਂ ਕਿਹਾ ਇਹੀ ਗੀਤ ਲਾਉਣਾ, ਚੁੰਨੀਆਂ ਦੇ ਬ੍ਰੈਂਡ। ਅਤੇ ਇਸ ਗੀਤ ਨਾਲ ਸਮਾਪਤੀ ਕਰਦੇ ਹਾਂ ਅਤੇ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਬੜੀ ਛੇਤੀ ਪਵੇਗਾ। ਅਤੇ ਆਪ ਸਾਰੇ ਸਤਰਕ ਰਹਿਣਾ ਜੀ, ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਣਾ, ਇਮਿਊਨ ਸਿਸਟਮ ਅਪ ਰੱਖਣਾ, ਰੱਬ ਰੱਖਾ।
ਲੋਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ, ਭੁੱਲ ਜਾਣ ਮਾਮਾ ਪੁੱਤ ਸ਼ੇਰ ਹੋਣਗੇ, ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ, ਖੇਡ ਦੇ ਮੈਦਾਨ ਮਿੱਟੀ ਢੇਰ ਹੋਣਗੇ, ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ, ਸਰਦਾਰਾਂ ਦੇ ਫਿਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾਂ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ, ਗੁਰੂ ਅੱਗੇ ਹੋਵੇ ਜਿਨ ਸੀਸ ਟੇਕਿਆ, ਉਹਨਾਂ ਨੂੰ ਚੁਕਾਉਂਦੇ ਕੋਈ ਰਿਮਾਂਡ ਨਹੀਂ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾਂ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ। ਕਰਦੇ ਨੀ ਕਦੇ ਹੇਰਾ ਫੇਰੀ ਬੱਲਿਆ, ਗੂਗਲ ਤੇ ਨਾ ਕੋਈ ਐਸੀ ਸਾਈਟ ਲੱਭਣੀ ਜਿਹੜੀ ਡਾਊਨਲੋਡ ਕਰਦੇ ਦਲੇਰੀ ਬੱਲਿਆ, ਜਾ ਕੇ ਜੰਗਲਾਂ ਚ ਦੇਖੋ ਸ਼ੇਰ ਕੱਲਾ ਕਰ ਜੇ, ਐਵੇਂ ਉੱਲੂਆਂ ਦੇ ਕਹੇ ਤੋਂ ਉਜਾੜ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ। ਬੋਝ ਵਾਂਗੂ ਹੁੰਦਾ ਜਿਨ੍ਹਾਂ ਅੱਖਾਂ ਚ ਨਿਸ਼ਾਨਾ, ਉਹ ਕਰਦੇ ਨੀ ਫੋਲੋ ਕਦੇ ਨੈਵੀਗੇਸ਼ਨਾਂ, ਬੁਰੀ ਲਵਾਰ ਨੀਤੀ ਜਿਹਨੂੰ ਮਿਲੀ ਗੁੜਤੀ ਚ, ਸ਼ੋ ਕਰਦੇ ਨੀ ਸ਼ੂਟ ਤੇ ਲੋਕੇਸ਼ਨਾਂ, ਪੰਮੇ ਆਓਏ ਅੰਬਰਾਂ ਚ ਉੱਡਦੇ ਪਰਿੰਦਿਆਂ ਦੇ, ਚੇਤੇ ਰੱਖੀ ਕਦੇ ਵੀ ਗੁਆਂਢ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਡੋਲਰੜੀ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ, ਗੁਰੂ ਅੱਗੇ ਹੋਵੇ ਜਿਨ ਸੀਸ ਟੇਕਿਆ, ਉਹਨਾਂ ਨੂੰ ਚੁਕਾਉਂਦੇ ਕੋਈ ਰਿਮਾਂਡ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ। ਕਲਮ ਚਲਾਈ ਬੋਚ ਕੇ ਕੇਰਾ ਘਰੇ ਕਰਦਾਰ, ਫੇਰ ਸ਼ਾਂਗ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ।